ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸਿਵਾਹੇ ਗੁਰੂ
ਦੇਸ਼ ਵਿਦੇਸ਼ ਇਹ ਦੁਨੀਆ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਦੇ ਵਿਹੜੇ ਵਿੱਚ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਜੀਓ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਅੰਮ੍ਰਿਤ ਵੇਲੇ ਤੋਂ ਗਾਵੋ ਸੱਚੀ ਬਾਣੀ ਰਾਹੀਂ ਅੰਮ੍ਰਿਤ ਕੀਰਤਨ ਦਾ ਆਨੰਦ ਮਾਣ ਰਹੇ ਹੋ ਤੇ ਆਸ ਕਰਦੇ ਹਾਂ ਕਿ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾਈ ਬੈਠੇ ਹੋ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਨਜ਼ਰ ਰਜ਼ਾ ਉਹਦੇ ਹੁਕਮ ਵਿੱਚ ਰਹਿ ਕੇ ਆਪਣੇ ਅੰਮ੍ਰਿਤ ਵੇਲੇ ਦਾ ਲਾਹਾ ਖੱਟ ਰਹੇ ਹੋਵੋਗੇ ਸੋ ਅੱਜ ਵੀਕਐਂਡ ਦਾ ਦਿਨ ਹੈ ਜੀ ਤੇ ਜਿਵੇਂ ਅਸੀਂ ਆਪਣੇ ਵਾਅਦੇ ਅਨੁਸਾਰ ਵੀਕਐਂਡ ਤੇ ਤੁਹਾਡੇ ਲਈ ਕਥਾ ਵਿਚਾਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅਗਲੇ ਤਕਰੀਬਨ 1 ਘੰਟੇ ਲਈ ਆਪਾਂ ਗੁਰਬਾਣੀ ਦੀ ਵਿਚਾਰਨਾ ਦੇ ਇਸ ਅਥਾਹ ਸਮੁੰਦਰ ਵਿੱਚ ਡੁੱਬੀ ਲਗਾਵਾਂਗੇ ਤੇ ਆਵਾਜ਼ ਦੀਆਂ ਲਹਿਰਾਂ ਦੇ ਉਸ ਪਾਰ ਤੁਸੀਂ ਤੇ ਇੱਧਰ ਮੈਂ ਤੁਹਾਡਾ ਵੀਰ ਦਲਜੀਤ ਸਿੰਘ ਤੇ ਮੇਰੇ ਨਾਲ ਸਾਥ ਦੇਣਗੇ ਸਰਦਾਰ ਅਮਨਦੀਪ ਸਿੰਘ ਸਿੱਧੂ ਤਾਂ ਉਹ ਇਸ ਪ੍ਰੋਗਰਾਮ ਵਿੱਚ ਅਮਨਦੀਪ ਜੀ ਦਾ ਸਵਾਗਤ ਕਰਦੇ ਹਾਂ ਅਮਨਦੀਪ ਜੀ ਕਥਾ ਵਿਚਾਰ ਦੇ ਇਸ ਪ੍ਰਵਾਹ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਸਰੋਤਿਆਂ ਵੱਲੋਂ ਜਿਵੇਂ ਰਿਸਪੋਂਸ ਮਿਲਦਾ ਹੈ ਫੀਡਬੈਕ ਮਿਲਦੀ ਹੈ ਉਹਦੇ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਰੋਤੇ ਅੰਮ੍ਰਿਤ ਵੇਲੇ ਦੇ ਇਸ ਪ੍ਰੋਗਰਾਮ ਦਾ ਬੜਾ ਆਨੰਦ ਮਾਣਦੇ ਨੇ ਬੜੀ ਤਾਂਘ ਨਾਲ ਵੀਕਐਂਡ ਦੀ ਉਡੀਕ ਵੀ ਕਰਦੇ ਨੇ ਸੋ ਇਹ ਜੋ ਪ੍ਰਵਾਹ ਚੱਲ ਰਿਹਾ ਹੈ ਅਸਰ ਦੀ ਵਾਰ ਦਾ ਅੱਜ ਆਪਾਂ ਇਹਦੇ ਵਿੱਚ ਜੋ 15ਵੀਂ ਪੌੜੀ ਹੈ ਉਸ ਤੇ ਭਾਵ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਪੌੜੀ ਇਹ ਪੌੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 471 ਉੱਪਰ ਦਰਜ ਹੈ ਤੇ 4 ਸਲੋਕ ਨੇ ਵੈਸੇ 4 ਸਲੋਕ ਇੱਕ ਲੜੀ ਵਿੱਚ ਪਰੋਏ ਹੋਏ ਨੇ ਇੱਕ ਖਾਸ ਤਰ੍ਹਾਂ ਦੀ ਤਾਗੀਦ ਹੈ ਜਿਹਦੇ ਵਿੱਚ ਤੇ ਨਾਲ ਪੌੜੀ ਹੈ ਅੱਜ ਆਪਾਂ ਅਮਨਦੀਪ ਇਸ 15ਵੀਂ ਪੌੜੀ ਨੂੰ ਵਿਚਾਰਨਾ ਹੈ
ਜੀ
ਜਿਹਦੇ ਵਿੱਚ ਇੱਕ ਬੜਾ ਹੀ ਵਧੀਆ ਟੌਪਿਕ ਸਾਨੂੰ ਮਿਲ ਰਿਹਾ ਹੈ ਜੀ
ਜੀ ਕਾਫੀ ਇਤਿਹਾਸਿਕ ਟੌਪਿਕ ਹੈ ਸਿੱਖ ਧਰਮ ਦੇ ਲਈ ਭਾਰਤੀ ਧਰਮਾਂ ਦੇ ਲਈ ਹਿੰਦੂ ਧਰਮ ਮੁਸਲਮਾਨ ਧਰਮ ਦੇ ਲਈ ਵੀ ਤੇ ਪਹਿਲਾਂ ਵਾਰ ਦੇ ਆਪਾਂ ਕਹਾਣੀ ਦੇ ਜਿਹੜੇ ਵਹਿਣ ਹੈ ਉਹਦੇ ਵਿੱਚ ਦੇਖੀਏ ਵੀ ਆਪਾਂ ਕਿੱਥੇ ਹਾਂ ਅਸੀਂ 15ਵੀਂ ਪੌੜੀ ਦੇ ਉੱਤੇ ਪਹੁੰਚ ਚੁੱਕੇ ਹਾਂ ਤੇ ਪਹਿਲਾਂ ਵੀ ਦੱਸਿਆ ਕਿ 12ਵੀਂ ਪੌੜੀ ਦੇ ਉੱਤੇ ਸ਼ਬਦ ਪ੍ਰਕਾਸ਼ ਹੋ ਚੁੱਕਾ ਹੈ ਗੁਰਮੁਖ ਦੇ ਅੰਦਰ ਤੇ ਹੁਣ ਉਹ ਸ਼ਬਦ ਪ੍ਰਕਾਸ਼ ਸਤਿਗੁਰੂ ਨੂੰ ਮਿਲ ਚੁੱਕਾ ਤੇ ਹੁਣ ਉਸ ਨੂੰ ਸੱਚ ਜਿਹੜਾ ਹੈ ਦਿਖਾਈ ਦੇਣ ਲੱਗ ਗਿਆ ਕਿ ਸੱਚ ਕੀ ਹੈ ਅਸਲ ਦੇ ਵਿੱਚ ਤੇ ਪਿਛਲੀ ਪੌੜੀ ਦੇ ਵਿੱਚ ਵੀ ਸੇਵਾ ਦੀ ਗੱਲ ਹੋਈ ਸੀ ਕਿ ਮੂਰਖਤਾ ਦੇ ਵਿੱਚ ਕੀਤੀ ਹੋਈ ਸੇਵਾ ਜਾਂ ਬੇਕਾਰ ਦੇ ਜਿਹੜੇ ਉੱਚਾ ਨੀਵਾਂ ਆਪਣੇ ਆਪ ਨੂੰ ਦਿਖਾਉਣਾ ਉਹ ਸਾਰੇ ਬੇਕਾਰ ਨੇ ਤੇ ਜਿਹੜਾ ਕੱਪੜਾ ਰੂਪ ਸਾਰਾ ਉਹ ਸਾਰਾ ਬੇਕਾਰ ਹੈ ਤੇ ਹੁਣ ਹੈਗਾ ਕਿ ਕਰ ਅਵਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਇਸ ਪੌੜੀ ਦਾ ਸਿਰਲੇਖ ਇਹ ਹੈ ਵੀ ਔਗੁਣ ਕੀ ਹੈ ਔਗੁਣ ਦਾ ਭਾਵ ਇਹ ਹੁੰਦਾ ਹੈ ਕਿ ਉਹ ਕਰਮ ਉਹ ਕੰਮ ਜੋ ਬਿਨਾਂ ਮੂਲ ਗਿਆਨ ਤੋਂ ਕੀਤਾ ਹੋਵੇ ਉਹਨੂੰ ਔਗੁਣ ਕਹਿੰਦੇ ਨੇ ਕਿ
ਫੋਕਟ ਕਰਮ
ਫੋਕਟ ਕਰਮ ਵੀ ਕਿਹਾ ਜਾ ਸਕਦਾ ਤੇ ਉਹ ਔਗੁਣ ਬਦਲ ਜਾਂਦਾ ਕਿ ਜਦੋਂ ਉਸ ਕੋਈ ਅਸੀਂ ਕੰਮ ਕਰਦੇ ਹਾਂ ਤਾਂ ਉਹਦਾ ਮਤਲਬ ਨਾ ਪਤਾ ਹੋਵੇ ਸਾਨੂੰ ਉਹਨੂੰ ਅਸੀਂ ਕਹਿੰਦੇ ਹਾਂ ਔਗੁਣ ਤੇ ਜਿਹਦਾ ਮਤਲਬ ਪਤਾ ਹੋਵੇ
ਜੋ
ਜੇ ਜਿਹੜਾ ਅਸੀਂ ਧਾਰ ਕੇ ਕਰੀਦਾ ਵੀ ਮੈਂ ਆਹ ਕੰਮ ਕਰਨਾ ਤੇ ਇਹਦਾ ਆਹ ਨਤੀਜਾ ਨਿਕਲ ਆਉਣਾ ਉਸ ਨੂੰ ਗੁਣ ਕਹਿੰਦੇ ਨੇ ਤੇ ਜਿਹੜਾ ਬਿਨਾਂ ਨਤੀਜੇ ਤੋਂ ਪਤਾ ਹੋਵੇ ਬਿਨਾਂ ਮੂਲ ਗਿਆਨ ਤੋਂ ਪਤਾ ਹੋਵੇ ਤਾਂ ਉਸ ਨੂੰ ਔਗੁਣ ਕਹਿੰਦੇ ਨੇ ਸੋ ਅੱਜ ਇਹਨਾਂ ਪੌੜੀਆਂ ਦੇ ਵਿੱਚ ਕਰ ਔਗੁਣ ਪਛੋਤਾਵਣਾ ਦੀ ਗੱਲ ਹੈ ਕਿ ਜਨੇਊ ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ ਭਾਰਤੀ ਇਤਿਹਾਸ ਦੇ ਵਿੱਚ ਬੜਾ ਅਹਿਮ ਥਾਂ ਰੱਖਦਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਇਸ ਦੇ ਵਿੱਚ ਸਿੱਖ ਧਰਮ ਹਿੰਦੂ ਧਰਮ ਤੇ ਮੁਸਲਮਾਨ ਧਰਮ ਤਿੰਨੇ ਹੀ ਬਹੁਤ ਵੱਡੇ ਪੱਧਰ ਤੇ ਵਿੱਚ ਹਾਜ਼ਰ ਸਨ ਇਨਵੋਲਵ ਸਨ ਇਨਵੋਲਵ ਨੇ ਉਸ ਦੀ ਗੱਲ ਅੱਜ ਹੋਏਗੀ ਕਿ ਅਸਲ ਦੇ ਵਿੱਚ ਜਿਹੜਾ ਜਨੇਊ ਹੈ ਉਹਦਾ ਅਸਲੀ ਭਾਵ ਕੀ ਸੀ ਤੇ ਉਸ ਨੂੰ ਫਿਰ ਰੋਟੀਆਂ ਸੇਕਣ ਦੀ ਖਾਤਰ ਜਾਂ ਆਪਣੀ ਰੋਜ਼ੀ ਰੋਟੀ ਚਲਾਉਣ ਦੀ ਖਾਤਰ ਬ੍ਰਾਹਮਣ ਨੇ ਕਿਸ ਤਰ੍ਹਾਂ ਇਸ ਪਵਿੱਤਰ ਭਾਵਨਾ ਨੂੰ ਔਗੁਣ ਦੇ ਵਿੱਚ ਬਦਲ ਦਿੱਤਾ ਤੇ ਲੋਕਾਂ ਨੂੰ
ਜੀ ਅਮਨਦੀਪ ਆਪਾਂ ਬਹੁਤ ਸੋਹਣੀ ਤੁਸੀਂ ਵਿਚਾਰ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਕਿ ਆਪਾਂ ਇਸ ਪੌੜੀ ਨੂੰ ਕੀਰਤਨ ਰੂਪ ਵਿੱਚ ਵੀ ਸਰਵਣ ਕਰ ਲਈਏ ਤੇ ਤਾਂ ਕਿ ਸਾਡੀ ਤੇ ਸਰੋਤਿਆਂ ਦੀ ਸਮਝ ਵਿੱਚ ਇਹ ਗੱਲ ਜਿਹੜਾ ਸੌਖੀ ਪੈ ਸਕੇਗੀ
ਜੀ ਬਿਲਕੁਲ
ਤੇ ਇਹ ਵਿਚਾਰਨਾ ਦਾ ਜਿਹੜਾ ਪ੍ਰਵਾਹ ਉਸ ਤੋਂ ਬਾਅਦ ਆਪਾਂ ਅੱਗੇ ਤੋਰਦੇ ਹਾਂ
ਜੀ
ਆਓ ਸਰਵਣ ਕਰਦੇ ਹਾਂ ਕੀਰਤਨ ਰੂਪ ਵਿੱਚ ਇਸ ਪੌੜੀ ਦਾ ਜਾਪ
ਮਹੱਲਾ ਪਹਿਲਾ ਦਇਆ ਕਾ ਸੰਤੋਖ ਸੂਰਜ ਜਗਨੀ ਸਤਵਟ ਇਹ ਜਿਨੇ ਉਜੀ ਕਾ ਖਈ ਤਮਨੇ ਕਤ ਨਾਇ ਤੁਤੇ ਨਾਮ ਲਗਾਏ ਨਾਇ ਜਨਨ ਜਾਏ ਤਨ ਸਮਾਨ ਸਨਾਨ ਕਾ ਜੋ ਗਲ ਤੇ ਲੈ ਪਾਏ ਚੰਪੜ ਮਲ ਲਾਇਆ ਬੈ ਚੰਪੇ ਪਾਇਆ ਸਿਖਾ ਕਰ ਚੜਾਇਆ ਗੁਰੂ ਬ੍ਰਹਮ ਨੇ ਪਿਆ ਓ ਮੋ ਚੜ ਪਿਆ ਬੇਤੰਗਾ ਗਿਆ ਲੱਖ ਚੋਰੀਆਂ ਲੱਗ ਜਾ ਰਹੀਆਂ ਲੱਖ ਕੁੜੀਆਂ ਲਗਾਲ ਲੱਖੀਆਂ ਪਹਿਲਾਮੀਆਂ ਰਾਤ ਦਿਨ ਜੀ ਨਾਲ ਪੱਗ ਪਾਓ ਕੱਤੀਆਂ ਵਾਹਣ ਵੱਟੇ ਆਏ ਕੋਈ ਬਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁਟਿਆ ਧੀ ਪਾਈਆਂ ਹੋਰ ਨਾਨਕ ਤੱਕ ਨਾ ਟੁੱਟੀ ਜੇ ਤੱਕ ਹੋਵੇ ਜੋਰ
ਨਾ ਮਨੀ ਪਤ ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਕ ਨਾ ਟੁੱਟ ਸਬੂਤ ਤਗਨ ਇੰਦਰੀ ਤਗਨ ਨਾਰੀ ਭਰ ਕੇ ਥੁੱਪ ਪਵੇਂ ਨਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਆਪੇ ਮੱਤੇ ਵਟ ਧਾਗੇ ਅਵਰਾ ਕੱਤੇ ਲੈ ਭਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਓ ਸੁਣ ਵੇਖੋ ਲੋਕਾਂ ਇਹ ਵੱਡਾ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਨੇ ਕਾ ਮਹਿਲ ਪਾਏ ਸੀ ਖਸਨੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ
ਤਾਂ ਦਰਗੇ ਪੈਂਦਾ ਜੈਸੀ ਇਹ ਇਸ ਪੌੜੀ ਦੇ ਨਾਲ ਸੰਬੰਧਿਤ ਆਪਾਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਚਾਰ ਸਲੋਕ ਸਰਵਣ ਕੀਤੇ ਨੇ ਨਾਲ ਪੌੜੀ ਹੈ ਤੇ ਚੌਂ ਸਲੋਕਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਇੱਕ ਧਾਰਮਿਕ ਰਸਮ ਜੋ ਹਿੰਦੁਸਤਾਨ ਦੇ ਸਮਾਜ ਵਿੱਚ ਚੱਲ ਰਹੀ ਸੀ ਉਸ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਹਦੇ ਨਾਲ ਜਿਵੇਂ ਅਮਨਦੀਪ ਨੇ ਵੀ ਗੱਲ ਕੀਤੀ ਹੈ ਕਿ ਧਾਰਮਿਕ ਤੌਰ ਤੇ ਸਾਡੀਆਂ ਗਥਾਵਾਂ ਵੀ ਜੁੜੀਆਂ ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਪਾਉਣ ਦੀ ਵੀ ਗੱਲ ਹੈ ਤੇ ਜਨੇਊ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੋਂ ਆਪਣਾ ਬਲੀਦਾਨ ਦੇਣ ਦੀ ਵੀ ਗੱਲ ਹੈ ਮਤਲਬ ਉਹ ਇਹ ਦੋਵੇਂ ਗੱਲਾਂ ਧਰਮ ਦੀ ਚਾਦਰ ਮੰਨਣਾ ਤੇ ਧਰਮ ਵਿੱਚ ਪਰਪੱਕ ਹੋਣ ਦੀ ਗੱਲ ਵੀ ਹੈ ਅਮਨਦੀਪ ਜੇ ਆਪਾਂ ਇਸ ਗੱਲ ਨੂੰ ਲਈਏ ਜਨੇਊ ਦੀ ਗੱਲ ਨੂੰ ਤੇ ਆਪਾਂ ਪਹਿਲਾਂ ਇਹ ਵੇਖੀਏ ਇਹਦੇ ਪੁਰਾਤਨ ਇਤਿਹਾਸ ਵੱਲ ਜ਼ਰੂਰ ਸਾਨੂੰ ਝਾਤੀ ਮਾਰਨੀ ਪੈਣੀ ਹੈ ਕਿ ਜਨੇਊ ਦੀ ਇਹ ਜਿਹੜੀ ਰਸਮ ਨਿਭਾਈ ਜਾਂਦੀ ਸੀ ਇਹਦਾ ਕਾਰਨ ਕੀ ਸੀ ਕੀ ਕਹੋਗੇ ਇਸ ਬਾਰੇ
ਦੇਖੋ ਹਰ ਧਰਮ ਦੇ ਵਿੱਚ ਹਰ ਸਕੂਲ ਦੇ ਵਿੱਚ ਹਰ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਨਾ ਕੋਈ ਰਸਮ ਹੁੰਦੀ ਹੈ ਜਿਸ ਦੇ ਨਾਲ ਬੱਚੇ ਨੂੰ ਇਹ ਮਹਿਸੂਸ ਕਰਾਇਆ ਜਾਂਦਾ ਜਾਂ ਸਿੱਖਣ ਵਾਲੇ ਨੂੰ ਇਹ ਮਹਿਸੂਸ ਕਰਾਇਆ ਜਾਂਦਾ ਕਿ ਤੈਨੂੰ ਹੁਣ ਰਜਿਸਟਰ ਕਰ ਲਿਆ ਗਿਆ ਤੈਨੂੰ ਹੁਣ ਦਾਖਲ ਕਰ ਲਿਆ ਗਿਆ ਤੇ ਉਹ ਜਿਹੜੀ ਰਸਮ ਹੈ ਹੁਣ ਅਸੀਂ ਸਕੂਲਾਂ ਦੇ ਵਿੱਚ ਵੀ ਜਾਂਦੇ ਹਾਂ ਕਾਗਜ਼ ਭਰਦੇ ਹਾਂ ਉੱਥੇ ਸਾਈਨ ਕਰਦੇ ਹਾਂ ਤੁਹਾਨੂੰ ਮਠਿਆਈ ਖਿਲਾਈ ਜਾਂਦੀ ਹੈ ਇਸ ਤਰ੍ਹਾਂ ਦਾ ਵੀ ਹੁੰਦਾ ਇਸੇ ਤਰ੍ਹਾਂ ਗ੍ਰੈਜੂਏਸ਼ਨ ਦਾ ਹੁੰਦਾ ਕਿ ਜਦੋਂ ਕੋਈ ਸਕੂਲ ਤੋਂ ਬਾਹਰ ਨਿਕਲਦਾ ਡਿਗਰੀ ਲੈ ਕੇ ਜਾਂ ਆਪਣੀ ਵਿੱਦਿਆ ਲੈ ਕੇ ਤਾਂ ਉਹਦੇ ਵੀ ਜਸ਼ਨ ਮਨਾਏ ਜਾਂਦੇ ਨੇ। ਸੋ ਇੱਕ ਉਹਨਾਂ ਹੀ ਪਰੰਪਰਾ ਦੇ ਵਿੱਚੋਂ ਹੈ ਕਿ ਜਦੋਂ ਸਕੂਲ ਦੇ ਵਿੱਚ ਦਾਖਲਾ ਕਰਾਉਣਾ ਆ ਗੁਰੂ ਦੇ ਕੋਲ, ਤਾਂ ਇਹ ਹਰ ਧਰਮ ਦੇ ਵਿੱਚ ਹੈ। ਹੁਣ ਸਿੱਖ ਧਰਮ ਦੇ ਵਿੱਚ ਵੀ ਜਦੋਂ ਅੰਮ੍ਰਿਤ ਛਕਦੇ ਨੇ ਤਾਂ ਉਹ ਵੀ ਪੰਜ ਬਾਣੀਆਂ ਦਾ ਪਾਠ, ਪੰਜ ਕਕਾਰ ਪਹਿਨਦੇ ਨੇ। ਹੁਣ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਪੰਜ ਬਾਣੀਆਂ ਘਰੇ ਕਰ ਲਓ ਅਤੇ ਦੁਕਾਨ ਤੋਂ ਜਾ ਕੇ ਸਾਰੇ ਪੰਜ ਕਕਾਰ ਲੈ ਆਓ ਅਤੇ ਤੁਸੀਂ ਗੁਰੂ ਵਾਲੇ ਬਣ ਗਏ। ਪਰ ਉਹ ਇੱਕ ਖਾਸ ਰਸਮ ਹੁੰਦੀ ਆ ਜਿਹੜੀ ਕਿ ਗੁਰੂ ਵਾਲੇ ਬਣਨ ਦੀ ਹੁੰਦੀ ਹੈ। ਇਹੀ ਜਿਹੜੀ ਜਨੇਊ ਦੀ ਭਾਵਨਾ, ਇਹੀ ਕ੍ਰਿਸ਼ਨਾ ਦੇ ਵਿੱਚ ਬੈਪਟਿਜ਼ਮ ਹੈ, ਸੋ ਇਹੀ ਸੁੰਨਤ ਹੈ। ਸੋ ਇਹ ਇੱਕ ਤਰ੍ਹਾਂ ਨਾਲ ਬੱਚੇ ਨੂੰ ਮਹਿਸੂਸ ਕਰਾਉਣਾ ਹੁੰਦਾ ਆ, ਸਿੱਖ ਨੂੰ ਮਹਿਸੂਸ ਕਰਾਉਣਾ ਕਿ ਤੁਹਾਨੂੰ ਹੁਣ ਦਾਖਲ ਕਰ ਲਿਆ ਗਿਆ। ਸੋ ਜਨੇਊ ਦਾ ਅਰਥ ਵੀ ਇਹੀ ਸੀ। ਤੇ ਜਿਹੜੀ
ਜੀ ਮੈਨੂੰ ਇਉਂ ਜਾਪਦਾ ਅਮਨਦੀਪ, ਜਨੇਊ ਜਿਵੇਂ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਇਸ ਬਾਰੇ ਦਰਜ ਆ, ਤੇ ਇਹਦੇ ਜੇ ਅਸਲ ਵਿੱਚ ਅਰਥ ਲਈਏ ਤੇ ਇਹ ਦੂਸਰਾ ਜਨਮ ਕਿਹਾ ਜਾਂਦਾ ਹੈ ਬੱਚੇ ਦਾ। ਇੱਕ ਜਨਮ ਹੁੰਦਾ ਹੈ, ਉਸ ਤੋਂ ਬਾਅਦ ਜਦੋਂ ਧਰਮ ਚ ਪ੍ਰਵੇਸ਼ ਕਰਦੇ ਆ ਤੇ ਗੁਰਬਾਣੀ ਚ ਵੀ ਆਉਂਦਾ ਹੈ ਸਤਿਗੁਰ ਕੇ ਜਨਮੇ ਗਮਨ ਮਟਾਇਆ, ਮਤਲਬ ਜਦੋਂ ਅੰਮ੍ਰਿਤ ਛਕਦੇ ਉਦੋਂ ਇਹ ਪੰਜ ਪਿਆਰੇ ਸਾਨੂੰ ਉਪਦੇਸ਼ ਵੀ ਕਰਦੇ ਆ। ਤੇ ਏਦਾਂ ਹੀ ਮੈਨੂੰ ਜਾਪਦਾ ਹੈ ਕਿ ਹਿੰਦੂ ਧਰਮ ਵਿੱਚ ਵੀ ਇਸ ਨੂੰ ਇੱਕ ਦੂਸਰਾ ਜਨਮ ਗਿਣਿਆ ਜਾਂਦਾ।
ਬਿਲਕੁਲ, ਜੇ ਅਸੀਂ ਇਹਦਾ ਅਰਥ ਲਈਏ ਤਾਂ ਮੇਰੀ ਸਮਝੇ ਤਾਂ ਇਹ ਜਿਹੜਾ ਜਨੇਊ ਅੱਖਰ ਹੈ ਉਹ ਬਣਿਆ ਹੀ ਜਨਮ ਤੋਂ ਜਾਂ ਜਨੇਪੇ ਤੋਂ ਬਣਿਆ ਹੋਇਆ। ਸੋ ਪਹਿਲਾਂ ਜਿਹੜਾ ਜਨਮ ਹੈ ਮਾਂ ਪਿਓ ਦਿੰਦੇ ਨੇ, ਜੋ ਬੱਚੇ ਨੂੰ ਪਾਲ ਕੇ ਮੁੱਢਲੇ ਜੀਵਨ ਨਿਭਾ ਦੀ ਸਿੱਖਿਆ ਦਿੰਦੇ ਨੇ, ਜਿਵੇਂ ਹੁਣ ਖਾਣਾ ਪੀਣਾ, ਪਹਿਨਣਾ, ਬੋਲੀ ਆਦਿ, ਇਹ ਸਾਰਾ ਮਾਂ ਪਿਓ ਦਿੰਦੇ ਨੇ। ਪਰ ਉਸ ਤੋਂ ਉਪਰੰਤ ਜਦੋਂ 10-11 ਸਾਲ ਦਾ, ਤਕਰੀਬਨ 11 ਸਾਲ ਦੀ ਜਾਂ 9 ਸਾਲ ਤੋਂ 11 ਸਾਲ ਦੇ ਵਿਚਾਲੇ ਬੱਚੇ ਨੂੰ ਜਨੇਊ ਪਾਉਣ ਦੀ ਰਵਾਇਤ ਹੈ। ਸੋ ਉਦੋਂ ਤੱਕ ਬੱਚਾ ਜਿਹੜੇ ਆਪਣੇ ਕਿਰਿਆ ਕਰਮ ਕਰਨ ਦੇ ਵਿੱਚ ਪੂਰਾ ਕਾਬੂ ਕਰ ਲੈਂਦਾ, ਸਿੱਧ ਕਰ ਲੈਂਦਾ ਇਹ ਚੀਜ਼ਾਂ। ਸੋ ਉਸ ਤੋਂ ਉਪਰੰਤ ਬੱਚੇ ਨੂੰ ਨਾ ਜੀਵਨ ਦਾ ਜਿਹੜਾ ਕਿਰਤ ਕਰਨੀ ਆ, ਹੁਣ ਕੈਰੀਅਰ ਚੁਣਨਾ ਆ, ਉਹਦੀ ਜਾਂਚ ਸਿੱਖਣ ਵਾਸਤੇ ਨਾ ਗੁਰੂ ਦੀ ਲੋੜ ਹੁੰਦੀ ਹੈ, ਉਹਨੂੰ ਐਜੂਕੇਸ਼ਨ ਦੀ ਲੋੜ ਹੁੰਦੀ ਆ। ਤੇ ਜਦੋਂ ਮਾਂ ਬਾਪ ਬੱਚੇ ਨੂੰ ਗੁਰੂ ਦੇ ਸਪੁਰਦ ਕਰਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਉਹ ਦੁਬਾਰਾ ਜਨਮ ਲੈਣਾ ਆ, ਦੁਬਾਰਾ ਜਨਮ ਲੈਣਾ ਕਹਿੰਦੇ ਨੇ, ਤੇ ਉਹਦਾ ਭਾਵ ਕਿ ਦੁਬਾਰਾ ਜਣੇਪਾ ਹੁੰਦਾ ਹੈ। ਤੇ ਇਸ ਜਿਹੜਾ ਜਣੇਪਾ ਆ, ਇਨੀਸ਼ੀਏਸ਼ਨ ਰੱਖ ਲਓ ਜਾਂ ਬੈਪਟਿਜ਼ਮ ਰੱਖ ਲਓ ਜਾਂ ਰਜਿਸਟ੍ਰੇਸ਼ਨ ਰੱਖ ਲਓ ਸਕੂਲ ਦੇ ਵਿੱਚ, ਉਹਦੀ ਜਿਹੜੀ ਨਿਸ਼ਾਨੀ ਹੈ ਉਹ ਧਾਗਾ ਜਿਹੜਾ ਕੱਤ ਕੇ ਆ, ਜਿਹੜਾ ਗੁਰੂ ਹੈ ਉਹ ਧਾਗਾ ਕੱਤਦਾ ਮਿਹਨਤ ਦੇ ਨਾਲ, ਉਹ ਉੱਥੇ ਸਮਾਂ ਲਾਉਂਦਾ ਆ ਤੇ ਉਹ ਫਿਰ ਬੱਚੇ ਨੂੰ ਜਾਂ ਆਪਣੇ ਸ਼ਿਸ਼ ਨੂੰ ਉਹ ਜਨੇਊ ਪਹਿਨਾਉਂਦਾ ਆ। ਹੁਣ ਜਿਹੜੀਆਂ ਪੁਰਾਣੀਆਂ ਰਵਾਇਤਾਂ ਆ ਉਹਦੇ ਵਿੱਚ ਜਿਹੜਾ ਜੇ ਸ਼ੁਰੂ ਇੱਦਾਂ ਹੋਈ ਸੀ, ਅਗਰ ਬ੍ਰਹਮ ਦਾ ਗਿਆਨ ਲੈਣਾ ਆ, ਤੁਸੀਂ ਭਗਤੀ ਕਰਨੀ ਆ, ਬ੍ਰਹਮ ਦਾ ਗਿਆਨ ਲੈਣਾ ਹੈ, ਤਾਂ ਜਿਹੜੀ ਨਿਸ਼ਾਨੀ ਹੈ ਜਿਹੜਾ ਉਹ ਜਨੇਊ ਹੈ ਉਹ ਕਪਾਹ ਤੋਂ ਬਣਾਇਆ ਜਾਂਦਾ ਹੈ, ਕਪਾਹ ਦੇ ਸੂਤ ਦਾ। ਤੇ ਜੇ ਸ਼ਸਤਰ ਵਿੱਦਿਆ ਜਾਂ ਖੱਤਰੀ ਵਿੱਦਿਆ ਲੈਣੀ ਹੈ, ਲੜਨ ਦੀ ਵਿੱਦਿਆ ਲੈਣੀ ਹੈ, ਜਿਸ ਤਰ੍ਹਾਂ ਹੁਣ ਦਰੋਣਾਚਾਰਿਆ ਦੇ ਆਸ਼ਰਮ ਹੋ ਗਏ ਜਿੱਥੇ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਸੀ, ਉੱਥੇ ਖੱਤਰੀ ਨੂੰ ਸਣ ਦਾ ਸੂਤ ਪਹਿਨਾਇਆ ਜਾਂਦਾ ਸੀ ਤੇ ਉਹ ਵੀ ਇੱਕ ਪਹਿਚਾਣ ਹੋ ਜਾਂਦੀ ਸੀ ਜਨੇਊ ਦੇਖ ਕੇ ਵੀ ਕਿਹੋ ਜਿਹੀ ਵਿੱਦਿਆ ਹਾਸਲ ਕਰ ਰਿਹਾ ਬੱਚਾ। ਤੇ ਜੇ ਅਗਰ ਵਪਾਰ ਜਾਂ ਕਾਰੋਬਾਰੀ ਵਿੱਦਿਆ ਲੈਣੀ ਹੈ ਉਸਦੇ ਵਾਸਤੇ ਉਹਨਾਂ ਦਾ ਸੂਤ ਜਿਹੜਾ ਪਹਿਨਾਇਆ ਜਾਂਦਾ ਸੀ। ਇਹ ਪੁਰਾਤਨ ਪਰੰਪਰਾ ਸ਼ਾਸਤਰਾਂ ਦੇ ਮੁਤਾਬਕ ਇਸ ਤਰ੍ਹਾਂ ਚੱਲੀ ਜਾਂਦੀ ਜਾਪਦੀ ਹੈ, ਜਿੰਨੀ ਕੁ ਮੇਰੀ ਸਮਝ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਪਰ ਸਮਾਂ ਪੈਣ ਤੇ
ਮੈਂ ਵੀ ਅਮਨਦੀਪ ਜੀ ਇੱਕ ਐਡ ਕਰਾਂ ਤੁਹਾਡੇ ਨਾਲ, ਇਹਦੇ ਇਸ ਰਸਮ ਨੂੰ ਨਿਭਾਉਣ ਲਈ ਨਾ ਉਸ ਸਮੇਂ ਤੇ ਕੁਝ ਦਿਨ ਮਿੱਥੇ ਜਾਂਦੇ ਸਨ ਤੇ ਉਸ ਦਿਨ ਨੂੰ ਪਵਿੱਤਰ ਮੰਨ ਕੇ ਤੇ ਉਹ ਸਾਰੀ ਪੂਰੀ ਰਸਮ ਨਿਭਾਈ ਜਾਂਦੀ ਸੀ। ਤੇ ਉਹ ਬ੍ਰਾਹਮਣ ਲਈ ਕਹਿੰਦੇ ਬਸੰਤ ਦਾ ਮੌਸਮ ਗਿਣਿਆ ਜਾਂਦਾ ਸੀ, ਇੱਕ ਛੱਤਰੀ ਲਈ ਜਿਹੜਾ ਗਰਮੀ ਦਾ ਮੌਸਮ ਤੇ ਵੈਸ਼ਨੋ ਲਈ ਪਤਝੜ ਦਾ ਤੇ ਸ਼ੂਦਰ ਲਈ ਬਰਸਾਤ ਦਾ ਮੌਸਮ ਗਿਣਿਆ ਜਾਂਦਾ ਸੀ। ਤੇ ਇਹ ਜਿਹੜੀ ਜਨੇਊ ਦੀ ਰਸਮ ਹੈ ਉਹ ਜਿਹੜੇ 16 ਸੰਸਕਾਰ ਬੜੇ ਵੇਦਾਂ ਦੇ ਵਿੱਚ ਮਹੱਤਵਪੂਰਨ ਲਿਖੇ ਆ ਉਹਨਾਂ ਵਿੱਚੋਂ ਇੱਕ ਇਹ ਵੀ ਬੜਾ ਮਹੱਤਵਪੂਰਨ ਇੱਕ ਰਸਮ ਹੈ
ਜੀ। ਜੇ ਦੇਖਿਆ ਜਾਵੇ ਤਾਂ ਵਾਕਈ ਇਹ ਮਹੱਤਵਪੂਰਨ ਹੈ, ਕਿਉਂਕਿ ਚਾਹੇ ਆਪਾਂ ਜਨੇਊ ਨੂੰ ਹੁਣ ਹਜੇ ਸਾਈਡ ਤੇ ਰੱਖ ਦਈਏ, ਜਿਹੜੀ ਵਿੱਦਿਆ ਆ, ਵਿੱਦਿਆ ਹਾਸਲ ਕਰਨਾ ਇੱਕ ਬੜਾ ਮਹੱਤਵਪੂਰਨ ਸੰਸਕਾਰ ਹੈ ਜ਼ਿੰਦਗੀ ਦਾ। ਅਗਰ ਵਿੱਦਿਆ ਨਹੀਂ ਹੈਗੀ, ਗੁਰੂ ਨਹੀਂ ਧਾਰਿਆ ਕਿਸੇ ਨੇ, ਤਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਬਿਨਾਂ ਗਤ ਨਹੀਂ, ਗੁਰੂ ਬਿਨਾਂ ਗਤੀ ਦਾ ਮਤਲਬ ਇਹ ਹੈ ਕਿ ਗੁਰੂ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਸੋ ਇਸ ਕਰਕੇ ਇਹ ਬੜਾ ਮਹੱਤਵਪੂਰਨ ਕਾਂਡ ਸੀਗਾ। ਪਰ ਹੁਣ ਗੱਲ ਇਹ ਬਣ ਗਈ ਇੱਥੇ ਤੱਕ ਕਿ ਸਮਾਂ ਪੈਣ ਤੇ ਇਹ ਜਨੇਊ ਦੀ ਜਿਹੜੀ ਆ ਰਸਮ, ਜਨੇਊ ਕਿਰਤ ਤੋਂ ਨਿਕਲ ਕੇ ਜੱਦੀ ਹੋ ਕੇ ਜਾਤ ਬਣ ਗਿਆ, ਅਤੇ ਜੋ ਇਸਦਾ ਮੂਲ ਭਾਵ ਸੀ, ਮੂਲ ਮੰਤਵ ਸੀ, ਉਸ ਤੋਂ ਇਹ ਬਹੁਤ ਭਟਕ ਗਿਆ, ਇੱਥੋਂ ਤੱਕ ਕਿ ਪਹਿਨਾਉਣ ਵਾਲੇ ਨੂੰ, ਬ੍ਰਾਹਮਣ ਨੂੰ ਖੁਦ ਨੂੰ ਆਪ ਇਸਦਾ ਗਿਆਨ ਨਹੀਂ ਸੀ ਰਹਿ ਗਿਆ, ਅਤੇ ਇਹ ਰਸਮ ਇੱਕ ਫੋਕਾ ਕਰਮ ਕਾਂਡ ਬਣ ਗਈ। ਹੁਣ ਪਹਿਲਾਂ ਵੀ ਦੱਸਿਆ ਕਿ ਇੱਕ ਤਾਂ ਹੁੰਦਾ ਅਸਲੀ ਭਾਵ, ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਕਈ ਵਾਰੀ ਦੇਖਦੇ ਹਾਂ ਐਜੂਕੇਸ਼ਨ ਸਿਸਟਮ ਹੈ, ਐਜੂਕੇਸ਼ਨ ਸਿਸਟਮ ਵੀ ਕਈ ਵਾਰੀ ਭਟਕਿਆ ਲੱਗਦਾ ਆਪਣੇ ਮੂਲ ਮੰਤਵ ਤੋਂ। ਬੱਚਿਆਂ ਨੂੰ ਵਧੀਆ ਸਿਹਤ, ਵਧੀਆ ਮਾਨਸਿਕ ਸੰਤੁਲਨ, ਵਧੀਆ ਐਜੂਕੇਸ਼ਨ ਦੇਣ ਦੀ ਬਜਾਏ ਬੱਚਿਆਂ 'ਤੇ ਬੋਝ ਬਣ ਗਿਆ। ਅੱਜ ਕੱਲ੍ਹ ਦੇ ਬੱਚੇ 8ਵੀਂ 9ਵੀਂ ਦੇ ਵਿੱਚ ਪੜ੍ਹਾਈ ਦੇ ਬੋਝ ਕਰਕੇ ਸੂਸਾਈਡ ਕਰੀ ਜਾ ਰਹੇ ਨੇ। ਸੋ ਇਹ ਵੀ ਇੱਕ ਹੁਣ ਫਿਰ ਇਹ ਜਿਹੜੀ ਐਜੂਕੇਸ਼ਨ ਦੀ ਵੀ ਹੈ ਉਹ ਰਵਾਇਤ ਹੈ, ਉਸ ਦੇ ਵਿੱਚ ਵੀ ਨਿਘਾਰ ਆ ਰਿਹਾ। ਸੋ ਇਹੀ ਸਮੇਂ ਸਮੇਂ ਸਿਰ ਹਰੇਕ ਰਸਮ ਦੇ ਵਿੱਚ ਆਉਂਦਾ, ਇਸ ਨੂੰ ਸਮੇਂ ਸਮੇਂ ਸਿਰ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਇਸ ਨੂੰ ਦਰੁਸਤ ਕਰਦੇ ਆ ਰਹੇ ਨੇ। ਅਤੇ ਇਹੀ ਅਵਗੁਣ ਜਿਹੜਾ ਜਨੇਊ ਦੀ ਰਸਮ ਦੇ ਵਿੱਚ ਆਇਆ ਸੀ ਉਸ ਨੂੰ ਵੀ ਗੁਰੂ ਸਾਹਿਬ ਨੇ ਹੁਣ ਕਰੈਕਟ ਕੀਤਾ, ਇਹਨਾਂ ਸਲੋਕਾਂ ਦੇ ਵਿੱਚ ਠੀਕ ਕੀਤਾ। ਅਤੇ ਜਿਹੜਾ ਅਵਗੁਣ ਸੀ ਮੂਲ ਭਾਵ ਗਿਆਨ ਤੋਂ ਬਿਨਾਂ ਕੀਤਾ ਹੋਇਆ ਕੰਮ ਹੈ ਉਹਨੂੰ ਫਿਰ ਇੱਕ ਵਾਰੀ ਬ੍ਰਾਹਮਣ ਨੂੰ ਦਰੜਾਇਆ ਕਿ ਅਸਲ ਦੇ ਵਿੱਚ ਹੁੰਦਾ ਕੀ ਹੈ ਜਨੇਊ, ਹੁਣ ਮੈਂ ਤੈਨੂੰ ਸਮਝਾਉਣਾ ਕਹਿੰਦੇ।
ਜੀ ਜੀ, ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਪੰਡਿਤ ਹਰਦਿਆਲ ਇਹ ਰਸਮ ਨਿਭਾਉਣ ਲਈ ਮਿਥਿਆ ਗਿਆ, ਭਾਈਚਾਰਾ ਸੱਦਿਆ ਗਿਆ, ਜਨੇਊ ਵੱਟਿਆ ਗਿਆ, ਫਿਰ ਉਹ ਪਾਉਣ ਲੱਗੇ ਤੇ ਉਦੋਂ ਕਹਿੰਦੇ ਸ਼ਬਦ ਉਚਾਰਿਆ। ਖੈਰ ਜਦੋਂ ਵੀ ਗੁਰੂ ਸਾਹਿਬ ਨੇ ਉਚਾਰਿਆ ਇਹ ਬਾਣੀ ਜਿਹੜੀ ਹੈ ਸਦਾ ਸਦਾ ਲਈ ਅਟਲ ਹੋ ਜਾਂਦੀ ਹੈ। ਸੋ ਆਓ ਆਪਾਂ ਇਹਨੂੰ ਇੱਕ ਵਾਰੀ ਨਾਲ ਨਾਲ ਵਿਚਾਰ ਦੇ ਨਾਲ ਨਾਲ ਇਹਦੀਆਂ ਰਸਮਾਂ ਬਾਰੇ ਵੀ ਗੱਲ ਕਰਾਂਗੇ।
ਜੀ, ਮੈਂ
ਕਪਾ ਸੰਤੋਖ ਸੂਤ
ਬਿਲਕੁਲ ਮੈਂ ਪਹਿਲੇ ਪਾਤਸ਼ਾਹ ਦੇ ਜਨੇਊ ਦੀ ਗੱਲ ਕਰਦਾ ਕਿ ਹੋ ਸਕਦਾ ਉਹਨਾਂ 9 ਜਾਂ 11 ਸਾਲ ਦੇ ਵਿੱਚ ਜਨੇਊ ਪਨਾਣ ਦੀ ਰਸਮ ਤੈਅ ਕੀਤੀ ਹੋਵੇਗੀ, ਪਰ ਇਹ ਜਿਹੜੇ ਸ਼ਬਦ ਨੇ ਇਹ ਬਹੁਤ ਬਾਅਦ ਚੋਂ ਲਿਖੇ ਗਏ ਨੇ ਪਰਪੱਕ ਹੋ ਕੇ, ਤੇ ਉਹ ਇੱਕ ਰਸਮ ਨੂੰ ਦੇਖਦੇ ਹੋਏ ਕਿ ਉਸ ਰਸਮ ਦੇ ਨਾਲ ਕੀ ਖੱਟਿਆ ਗਿਆ। ਤੇ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਅਗਰ ਸੂਤ ਪਹਿਨਾਉਣਾ ਹੈ ਰਸਮ ਹੋਣੀ ਕੀ ਚਾਹੀਦੀ ਆ, ਕਹਿੰਦੇ ਅਸਲ ਦੇ ਵਿੱਚ ਜਿਹੜੀ ਕਪਾਹ ਆ ਚਿੱਟੀ ਕਪਾਹ ਆ ਉਹ ਦਇਆ ਹੋਣੀ ਚਾਹੀਦੀ ਆ ਮਨ ਦੇ ਅੰਦਰ। ਜਿਹੜਾ ਸੰਤੋਖ ਹੈ ਸਹਿਜ ਹੈ ਉਹ ਉਸ ਦੇ ਨਾਲ ਇਹ ਚੁਗਣੀ ਚਾਹੀਦੀ ਆ, ਸੂਤ ਚੁਗਣਾ ਚਾਹੀਦਾ, ਉਸ ਸੂਤ ਕੱਤਣਾ ਚਾਹੀਦਾ, ਸੂਤ ਜਤ ਸੂਤ ਸੰਤੋਖ ਦੇ ਨਾਲ ਬੈਠ ਕੇ ਆਰਾਮ ਦੇ ਨਾਲ ਉਸਦਾ ਉਹ ਚਰਖਾ ਜਿਹੜਾ ਕੱਤਣਾ ਚਾਹੀਦਾ ਜਾਂ ਹੱਥ ਦੇ ਨਾਲ ਜਾਂ ਲਾਟੂ ਦੇ ਨਾਲ। ਜਤ ਗੰਢੀ ਅਖੀਰ ਦੇ ਵਿੱਚ ਜਿਹੜੀ ਗੰਢ ਬੰਨਣੀ ਆ ਉਹਨੂੰ ਉਧੜਨ ਦੇ ਉੱਤੇ, ਉਹ ਜਿਹੜੀ ਆਪਣੇ ਇੰਦਰੀਆਂ ਦਾ ਜਿਹੜਾ ਸਾਡੀਆਂ ਅੱਖਾਂ ਦਾ ਕੰਨਾਂ ਦਾ ਜਾਂ ਹੋਰ ਇੰਦਰੀਆਂ ਕਾਮ ਵਾਸ਼ਨਾ ਇੰਦਰੀਆਂ ਜਿਹੜੀਆਂ ਬਾਹਰ ਨੂੰ ਭੱਜਦੀਆਂ ਉਹਨਾਂ ਨੂੰ ਬੰਨ ਕੇ ਰੱਖਣਾ ਚਾਹੀਦਾ ਆਪਣੇ ਸਰੀਰ ਦੇ ਅੰਦਰ। ਸੱਤ ਵੱਟ
ਇਸ ਬਾਰੇ ਜ਼ਿਕਰ
ਆਉਣਾ
ਅੱਗੇ ਇਸ ਬਾਰੇ ਜ਼ਿਕਰ ਵੀ ਆਏਗਾ।
ਹਾਂਜੀ, ਤੇ ਸੱਤ ਜਿਹੜਾ ਆ ਉਹ ਵੱਟ ਹੈ ਸੱਚਾ, ਜਿਹੜਾ ਅਸੀਂ ਵੱਟ ਚਾੜਦੇ ਹਾਂ ਦੋਨਾਂ ਹੱਥਾਂ ਦੇ ਵਿੱਚ ਲੈ ਕੇ ਸੂਤ ਨੂੰ, ਉਹ ਸੱਚ ਦਾ ਵੱਟ ਹੋਵੇ। ਸੋ ਜਿਹੜੀ ਕਪਾਹ ਆ ਉਹ ਦਇਆ ਹੋਵੇ, ਜਿਹੜਾ ਸੰਤੋਖ ਸਹਿਜ ਹੈ ਉਹ ਸੂਤ ਹੋਵੇ, ਤੇ ਜੱਤ ਦੀ ਗੰਢ ਬੰਨੀ ਹੋਵੇ ਅਖੀਰ ਦੇ ਵਿੱਚ, ਤੇ ਸੱਤ ਦਾ ਉਹਨੂੰ ਵੱਟ ਚਾੜਿਆ ਹੋਵੇ। ਇਹ ਜਨੇਊ ਜੀ ਕਾ ਹੈ ਤਾਂ ਪੰਦੇ ਘੱਟ। ਹਾਂਜੀ, ਜਿਹੜਾ ਸਰੀਰ ਉੱਤੇ ਜਨੇਊ ਪਹਿਨਦੇ ਆ ਉਹ ਕਪਾਹ ਦਾ ਆ, ਸੂਤ ਦਾ, ਗੰਢ ਦਾ ਤੇ ਵੱਟ ਹੈ, ਪਰ ਜਿਹੜਾ ਜਨੇਊ ਜੀ ਦਾ ਉਹ ਦਇਆ ਦਾ ਆ, ਸੰਤੋਖ ਦਾ ਆ, ਜੱਤ ਦਾ ਤੇ ਸੱਤ ਦਾ, ਚਾਰ ਚੀਜ਼ਾਂ ਦਾ ਆ। ਸੋ ਚਾਰ ਚੀਜ਼ਾਂ ਜੀ ਦੀਆਂ ਨੇ, ਦਇਆ, ਸੰਤੋਖ, ਜਤ ਤੇ ਸੱਤ। ਤੇ ਚਾਰ ਚੀਜ਼ਾਂ ਜਿਹੜੀਆਂ ਨੇ ਸਰੀਰਕ, ਜਿਹੜਾ ਬਾਹਰ ਜਨੇਊ ਪਹਿਨਦੇ ਉਹਦੀਆਂ ਨੇ, ਕਪਾਹ, ਸੂਤ, ਗੰਢੀ ਤੇ ਵੱਟ। ਸੋ ਇਹ ਕਹਿੰਦੇ ਨੇ ਕਿ ਇਹ ਜਨੇਊ ਹੈਗਾ ਆ, ਇੱਦਾਂ ਘੱਤ ਇਹਨੂੰ ਇੱਦਾਂ ਪਾ ਲੋਕਾਂ ਦੇ, ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ ਚਾਹੇ। ਜਿਹੜਾ ਬਾਹਰ ਕਪਾਹ ਦਾ ਸੂਤ ਪਾਇਆ ਹੋਇਆ ਉਹ ਤਾਂ ਜਲ ਵੀ ਜਾਣਾ ਆ, ਉਹ ਤਾਂ ਟੁੱਟ ਵੀ ਜਾਣਾ, ਉਹਨੂੰ ਮੈਲ ਵੀ ਲੱਗ ਜਾਣੀ ਆ, ਫਿਰ ਬਦਲਣਾ ਪੈਣਾ। ਪਰ ਜਿਹੜਾ ਇਹ ਜਨੇਊ ਦਇਆ, ਸੰਤੋਖ, ਜਤ ਤੇ ਸੱਤ ਦਾ ਆ, ਇਹ ਨਾ ਕਦੇ ਟੁੱਟਣਾ ਆ, ਨਾ ਇਹਨੂੰ ਕਦੇ ਮੈਲ ਲੱਗਣੀ ਆ, ਨਾ ਇਹਨੂੰ ਜਾਲਣ ਦੀ ਲੋੜ ਹੈ, ਤੇ ਨਾ ਇਹਨੂੰ ਦੁਬਾਰਾ ਪਾਉਣ ਦੀ ਲੋੜ ਹੈ। ਜਿਹਨੇ ਇੱਕ ਵਾਰੀ ਪਹਿਨ ਲਿਆ ਸਦੀਵੀ ਉਹ ਪਹਿਨਿਆ ਹੁੰਦਾ। ਧੰਨ ਸੋ ਮਾਨਸ ਨਾਨਕਾ ਜੋ ਗਲ
ਚੱਲੇ।
ਹਾਂਜੀ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸੋ ਜਿਸਨੇ ਇਸ ਜੀ ਦੇ ਇਹ ਜਿਹੜਾ ਜੀ ਵਾਲਾ ਆ ਸੱਚੇ ਜਨੇਊ ਨੂੰ ਗਲ ਦੇ ਵਿੱਚ ਪਾਇਆ ਹੋਇਆ ਉਹ ਮਨੁੱਖ ਧੰਨ ਨੇ। ਸਰੀਰ ਵਾਲੇ ਜਿਹੜੇ ਨੇ ਉਹਨਾਂ ਨੂੰ ਨਹੀਂ ਧੰਨ ਕਿਹਾ, ਜਿਹਨੇ ਜੀ ਦਾ ਦਇਆ, ਸੰਤੋਖ, ਜੱਤ ਤੇ ਸੱਤ ਦਾ ਜਨੇਊ ਪਹਿਨਿਆ ਹੋਇਆ ਉਹਨਾਂ ਨੂੰ ਧੰਨ ਕਿਹਾ ਆ ਮਹਾਰਾਜ ਨੇ। ਹੁਣ ਕਹਿੰਦੇ ਨੇ ਕਿ ਜਿਹੜਾ ਸਰੀਰਕ ਰੂਪ ਦਾ ਉਹਦਾ ਉਹ ਦੱਸ ਰਹੇ ਨੇ, ਕਹਿੰਦੇ ਨੇ ਕਿ ਚਾਰ ਕੌਡੀਆਂ ਦੇ ਮੁੱਲ ਦੇ ਬਦਲੇ ਚੌਂਕੜ ਮੁੱਲਣ ਆਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ, ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਚੜ ਪਿਆ ਬੇ ਤੱਗਾ ਗਿਆ। ਕਹਿੰਦੇ ਚਾਰ ਕੌਡੀਆਂ ਦੇ ਮੁੱਲ ਦੇ ਬਦਲੇ ਜਾਂ ਚਾਰ ਪੈਸਿਆਂ ਦੇ ਮੁੱਲ ਦੇ ਬਦਲੇ ਤੂੰ ਚੌਂਕੇ ਉੱਤੇ ਬੈਠ ਕੇ ਇਹ ਜਿਹੜਾ ਦੇਹ ਦੇ ਉੱਤੇ ਜਨੇਊ ਪਹਿਨਾ ਦਿੰਦਾ ਹੈ। ਫਿਰ ਉਸਦੇ ਕੰਨ ਦੇ ਵਿੱਚ ਉਪਦੇਸ਼ ਦਿੰਦਾ ਕਿ ਹੁਣ ਤੋਂ ਤੇਰਾ ਗੁਰੂ ਬ੍ਰਾਹਮਣ ਹੈ, ਇਹ ਵੀ ਉਹਨੂੰ ਕਹਿੰਦੇ ਨੇ
ਜੀ ਜੀ।
ਜਦੋਂ ਇਹ ਜਦੋਂ ਤੇਰੇ ਜਨੇਊ ਪਹਿਨਣ ਵਾਲਾ ਮਰ ਜਾਂਦਾ ਆ ਤਾਂ ਉਹ ਜਨੇਊ ਤਾਂ ਜਲ ਜਾਂਦਾ ਹੈ ਅਤੇ ਆਤਮਾ ਬਿਨਾਂ ਜਨੇਊ ਤੋਂ ਬਿਨਾਂ ਹੀ ਰਹਿ ਜਾਂਦੀ ਹੈ ਨਾ, ਬਿਨਾਂ ਜਨੇਊ ਤੋਂ ਹੀ ਆਤਮਾ ਰਹਿ ਜਾਂਦੀ ਆ। ਸੋ
ਧਾਗੇ ਤੋਂ ਬਗੈਰ ਹੀ
ਅੱਗੇ ਜਾਣਾ ਪੈਣਾ। ਸੋ ਜਿਹੜਾ ਸਰੀਰਕ ਰੂਪੀ ਧਾਗਾ ਹੈ ਉਹ ਤਾਂ ਜਲ ਜਾਣਾ, ਜਦੋਂ ਦੇਹ ਜਲਣੀ ਆ ਉਹ ਵੀ ਨਾਲੇ ਜਲ ਜਾਣਾ, ਠੀਕ ਹੈ ਨਾ। ਉਹ ਮੂਆ ਹੈ ਨਾ, ਉਹ ਝੜ ਪਿਆ, ਜਦੋਂ ਮਰਦਾ ਆ ਤਾਂ ਉਹਦਾ ਜਨੇਊ ਤਾਂ ਜਲ ਜਾਂਦਾ, ਝੜ ਜਾਂਦਾ, ਤੇ ਉਹ ਫਿਰ ਜਨੇਊ ਤਾਂ ਇੱਥੇ ਰਹਿ ਗਿਆ, ਸਿਵਿਆਂ ਦੇ ਵਿੱਚ ਹੀ ਜਲ ਗਿਆ, ਨਾਲ ਕੀ ਗਿਆ ਨਾਲ, ਤਾਂ ਉਹ ਜਾਣਾ ਜੇ ਅਗਰ ਜੀਵ ਦਾ ਜਿਹੜਾ ਜੀਵ ਵਾਲਾ ਆ ਜਨੇਊ ਉਹ ਪਹਿਨਿਆ ਹੋਵੇ। ਸੋ ਅਸਲੀ ਮੂਲ ਜਿਹੜਾ ਆ ਉਹ ਹਿੰਦੂ ਧਰਮ ਦੇ ਵਿੱਚ ਜੋ ਜਨੇਊ ਦਾ ਹੋਣਾ ਚਾਹੀਦਾ ਆ ਉਹ ਇਸ ਸਲੋਕ ਦੇ ਵਿੱਚ ਦ੍ਰਿੜ ਕਰਵਾਇਆ ਆ, ਜਿਹੜਾ ਕਿ ਬ੍ਰਾਹਮਣ ਖੁਦ ਹਿੰਦੂ ਧਰਮ ਨੂੰ ਖੱਜਲ ਕਰ ਰਿਹਾ ਸੀ, ਉਸਦੇ ਉਸਨੂੰ ਬਦਲ ਕੇ ਆਪਣੇ ਮਕਸਦ ਲਈ ਰੋਟੀਆਂ ਦਾ ਕਾਰਨ ਉਸਨੇ ਬਣਾਇਆ ਹੋਇਆ ਸੀ, ਪਰ ਉਸਦਾ ਕੋਈ ਨਤੀਜਾ ਨਿਕਲਦਾ ਦਿਖਾਈ ਨਹੀਂ ਸੀ ਦੇ ਰਿਹਾ। ਪਰ ਦੂਸਰੇ ਪਾਸੇ ਹੁਣ ਦੂਸਰੇ ਸਲੋਕ ਦੇ ਵਿੱਚ ਆਉਂਦੇ ਹਾਂ ਕਿ ਇਹਦਾ ਮਤਲਬ ਵੈਸੇ ਇਹੀ ਹੈ ਕਿ ਜਨੇਊ ਦਾ ਅਸਲੀ ਭਾਵ ਨਾ ਸਮਝਣਾ ਹੀ ਔਗੁਣ ਹੈ, ਤੇ ਜਿਸ ਕਰਕੇ ਅੰਤ ਨੂੰ ਪਛਤਾਉਣਾ ਪੈਂਦਾ ਆ। ਇਹ ਸਾਰਾ ਕਰਮ ਕਰਨ ਦਾ ਕੋਈ ਫਾਇਦਾ ਨਹੀਂ ਜੇ ਇਸ ਦਾ ਮਤਲਬ ਨਹੀਂ ਪਤਾ। ਸੋ ਇਸ ਕਰਕੇ ਪੌੜੀ ਦਾ ਜਿਹੜਾ ਸਿਰਲੇਖ
ਹੈ, ਮੈਂ ਤੁਹਾਡੀ ਗੱਲ ਦੇ ਨਾਲ ਇੱਕ ਐਡ ਕਰਨਾ ਚਾਹੁੰਦਾ, ਗੁਰੂ ਸਾਹਿਬ ਨੇ ਮਤਲਬ ਕਿਸੇ ਨੂੰ ਕਿਸੇ ਮਤ ਵਿੱਚੋਂ ਕਿਸੇ ਧਰਮ ਵਿੱਚੋਂ ਬਾਹਰ ਕੱਢਣ ਦੀ ਨਹੀਂ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਜਿੱਥੇ ਵੀ ਤੂੰ ਹੈ ਉੱਥੇ ਪਰਪੱਕ ਹੋ, ਪੱਕਾ ਹੋ ਔਰ ਅਸਲ ਤੌਰ ਤੇ ਰੱਬੀ ਉਪਦੇਸ਼ ਦੇ ਨਾਲ ਜੁੜ, ਭਾਵੇਂ ਕੋਈ ਹਿੰਦੂ ਸੀ, ਕੋਈ ਮੁਸਲਮਾਨ ਸੀ, ਕੋਈ ਜੋਗੀ ਸੀ, ਇਹ ਤਿੰਨੇ ਫਿਰਕੇ ਬੜੇ ਹਾਵੀ ਸੀ ਉਸ ਵੇਲੇ
ਜੀ,
ਤੇ ਤਿੰਨਾਂ ਨੂੰ ਗੁਰੂ ਸਾਹਿਬ ਨੇ ਉਹਨਾਂ ਦੇ ਮਤ ਵਿੱਚ ਜਿਉਣ ਦਾ ਢੰਗ ਦੱਸਿਆ,
ਉਹਨਾਂ ਨੂੰ ਦ੍ਰਿੜ ਕਰਵਾਇਆ
ਉਪਦੇਸ਼ ਜੋ
ਉਹਨਾਂ ਦੇ ਜਿਹੜੇ ਮੂਲ ਸਿਧਾਂਤ ਹੈ, ਮੂਲ ਸਿਧਾਂਤਾਂ ਨੂੰ ਦ੍ਰਿੜ ਕਰਵਾਇਆ ਹੈ। ਉਹਨਾਂ ਨੂੰ ਛੱਡਣ ਦੇ ਬਾਰੇ ਨਹੀਂ ਕਿਹਾ ਗਿਆ ਜਾਂ ਉਹਨਾਂ ਦੇ ਵਿੱਚੋਂ ਬਾਹਰ ਆ ਕੇ ਬਦਲਣ ਦੇ ਬਾਰੇ ਨਹੀਂ ਕਿਹਾ ਰਿਹਾ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਮੂਲ ਨਾਲ ਜੁੜੋ, ਕਿ ਜਿਹੜਾ ਤੁਸੀਂ ਕਰਮ ਕਾਂਡ ਕਰਦੇ ਹੋ ਉਹਦਾ ਮੂਲ ਸਮਝੋ ਕੀ ਆ। ਹੁਣ ਔਗਣ ਹੋਰ ਬੜੇ ਨੇ, ਕਰ ਔਗਣ ਪੱਛੋ ਤਾਵਣਾ, ਕਹਿੰਦੇ ਔਗਣ ਹੋਰ ਕਿਹੜੇ ਨੇ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਦਿਨਸ ਰਾਤ ਜੀ ਨਾਲ, ਹੋਰ ਕਿਹੜੇ ਔਗਣ ਨੇ,
ਹਾਂਜੀ
ਰਾਤ ਦਿਨਸ ਜੀ ਨਾਲ, ਹੋਰ ਕਿਹੜੇ ਔਗਣ ਨੇ, ਚੋਰੀਆਂ, ਯਾਰੀਆਂ, ਝੂਠ, ਗਾਲਾਂ ਕੱਢਣੀਆਂ, ਠੱਗੀਆਂ ਕਰਨੀਆਂ, ਲੁੱਕ ਕੇ ਫਰੇਬ ਕਰਨੇ, ਇਹ ਤਾਂ ਸਭ ਜਿਹੜੇ ਔਗਣ ਨੇ, ਇਹ ਦਿਨ ਰਾਤ ਜੀਵ ਦੇ ਮਨ ਦੇ ਨਾਲ ਤੂੰ ਹੰਢਾ ਰਿਹਾ ਹੈ, ਭਾਵ ਇਹ ਜਿਹੜੇ ਔਗਣ ਨੇ ਜੀਵ ਨੇ ਪਹਿਨੇ ਹੋਏ ਨੇ, ਇਹ ਸਰੀਰ ਦੇ ਔਗਣ ਨਹੀਂ। ਜਿਹੜੀਆਂ ਚੋਰੀਆਂ ਕਰਨੀਆਂ, ਯਾਰੀਆਂ ਕਰਨੀਆਂ, ਮਨ ਦੇ ਵਿੱਚ ਦੂਸਰੀਆਂ ਔਰਤਾਂ ਪ੍ਰਤੀ ਮਾੜੇ ਭਾਵ ਰੱਖਣੇ, ਜਿਹੜੀਆਂ ਝੂਠ ਬੋਲਣੇ ਨੇ, ਗਾਲਾਂ ਕੱਢਣੀਆਂ ਨੇ, ਇਹ ਸਰੀਰ ਦੇ ਔਗਣ ਨਹੀਂ ਹੈਗੇ, ਸਰੀਰ ਉੱਤੇ ਨਹੀਂ ਪਹਿਨੀਆਂ ਹੋਈਆਂ, ਇਹ ਜੀ ਦੇ ਨਾਲ ਪਹਿਨੀਆਂ ਹੋਈਆਂ, ਮਨ ਦੇ ਨਾਲ, ਇਹ ਔਗਣ
ਜੀ ਜੀ
ਹਨਾ, ਇਹਦਾ ਸਰੀਰ ਦੇ ਨਾਲ ਨਹੀਂ ਬਹੁਤਾ ਜ਼ਿਆਦਾ ਲੈਣ ਦੇਣ। ਤੇ ਕਹਿੰਦੇ ਤੱਗ ਕਪਾਹੋ ਕੱਤੀਏ ਬਾਹਮਣ ਵੱਟਿਆ ਹੈ। ਹੁਣ ਉਹ
ਅਗਲੀ ਸੈਕਿੰਡ ਜਿਹੜੀ ਲਾਈਨ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਨਾਲ, ਪਹਿਨਾਮੀਆਂ ਤੋਂ ਭਾਵ ਇਹ ਵੀ ਹੈਗਾ ਕਿ ਆਪਾਂ ਕੁਛ ਗੱਲਾਂ ਜਿਹੜੀਆਂ ਸਾਡੇ ਅੰਦਰ ਲੋਕੀ ਕਰਦੇ ਹਾਂ, ਸਾਡੇ ਪਾਪ ਅੰਦਰ ਦੇ ਨੇ ਜਿਹੜੇ, ਉਹਨਾਂ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਵੀ ਦਿਨ ਰਾਤ ਤੂੰ ਉਹ ਵੀ ਕਰ ਰਿਹਾ, ਪਰ ਉਧਰ ਧਾਗਾ ਵੀ ਪਾਇਆ ਹੋਇਆ ਤੇ ਇਧਰ ਪਾਪ ਵੀ ਕਰਿਆ ਹੋਇਆ,
ਬਾਹਰੋਂ ਅਸੀਂ ਸੁੱਚ ਬਣਾਈ ਹੋਈ ਆ ਤੇ ਅੰਦਰੋਂ ਜਿਹੜੇ ਨੇ ਇਹ ਔਗੁਣ ਜਿਹੜੇ ਨੇ ਆਪਣੇ ਜੀ ਦੇ ਨਾਲ ਪਹਿਨੇ ਹੋਏ ਨੇ, ਇਹ ਲਗਾਤਾਰ ਰਾਤ ਤੇ ਦਿਨ ਸਾਡੇ ਨਾਲ ਅਸੀਂ ਇਹ ਕਰ ਰਹੇ ਹਾਂ। ਤੇ ਹੁਣ ਕਹਿੰਦੇ ਵੀ ਹੁਣ ਉਸੇ ਹੀ ਜੀਵ ਨੂੰ ਜਨੇਊ ਪਹਿਨਾਉਣ ਦੇ ਲਈ ਬ੍ਰਾਹਮਣ ਨੇ ਕਪਾਹ ਦਾ ਧਾਗਾ ਕੱਤਿਆ ਤੇ ਵੱਟਿਆ, ਜਿਹਦੇ ਜਿਹੜਾ ਮਤਲਬ ਅੰਦਰੋਂ ਲੱਖ ਚੋਰੀਆਂ ਯਾਰੀਆਂ ਕਰ ਰਿਹਾ, ਤੇ ਉਸ ਦਿਨ ਕਹਿੰਦੇ ਤੱਗ ਕਪਾਹੋ ਕੱਤੀਏ ਬਾਹਮਣ ਵੱਟਿਆ ਏ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਕਹਿੰਦੇ ਕਿ ਉਸ ਦਿਨ ਭਾਈਚਾਰੇ ਨੂੰ ਸੱਦ ਕੇ ਬੱਕਰਾ ਮਾਰ ਕੇ ਉਸਨੂੰ ਰਿਨ ਕੇ ਭੋਜ ਦਿੱਤਾ ਜਾਂਦਾ ਹੈ, ਖੁਸ਼ੀ ਮਨਾਈ ਜਾਂਦੀ ਆ ਤੇ ਸਾਡੇ ਪੁੱਤਰ ਨੇ, ਸਾਡੇ ਫਰਜੰਦ ਨੇ ਜਨੇਊ ਪਾਇਆ ਹੋਇਆ, ਠੀਕ ਹੈ, ਤੇ ਉਹ ਉਹਨੂੰ ਸਾਰਿਆਂ ਨੂੰ ਸੱਦ ਕੇ ਭੋਜ ਦਿੱਤਾ ਜਾਂਦਾ ਤੇ ਬੱਕਰਾ ਮਾਰ ਕੇ ਖਿਲਾਇਆ ਜਾਂਦਾ, ਉਸਦਾ ਮੀਟ ਖਿਲਾਇਆ ਜਾਂਦਾ। ਤੇ ਕਹਿੰਦੇ ਨੇ ਕਿ ਅਤੇ ਸਾਰੇ ਇਹ ਕਹਿੰਦੇ ਨੇ ਕਿ ਜਨੇਊ ਪੈ ਗਿਆ, ਲੈ ਵੀ ਜਨੇਊ ਪੈ ਗਿਆ ਹਨਾ, ਇਹ ਜਨੇਊ ਪੈ ਗਿਆ। ਤੇ ਕਹਿੰਦੇ ਨੇ ਕਿ ਹੁਣ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਟੁੱਟੀ ਜੇ ਤੱਗ ਹੋਵੇ ਜ਼ੋਰ। ਕਹਿੰਦੇ ਜਦੋਂ ਇਹ ਜਨੇਊ ਘਸ ਕੇ ਪੁਰਾਣਾ ਹੋ ਜਾਂਦਾ ਤਾਂ ਇਹਨੂੰ ਸੁੱਟ ਦਿੱਤਾ ਜਾਂਦਾ ਤੇ ਹੋਰ ਪਾ ਲਿਆ ਜਾਂਦਾ, ਉਹੀ ਰਸਮ ਫੇਰ ਕੀਤੀ ਜਾਂਦੀ ਹੈ, ਉਦਾਂ ਹੀ ਫਿਰ ਬੰਦੇ ਸੱਦੇ ਜਾਂਦੇ ਨੇ, ਉਦਾਂ ਹੀ ਫਿਰ ਖਾਣ ਪੀਣ ਦਾ ਜਿਹੜਾ ਸਾਰਾ ਟੜਵੰਜ ਕੀਤਾ ਜਾਂਦਾ। ਪਰ ਕਹਿੰਦੇ ਜੇ ਅਸਲੀ ਜ਼ੋਰ ਵਾਲਾ ਹੋਵੇ ਜਨੇਊ, ਜਿਹੜਾ ਪਹਿਲੇ ਸਲੋਕ ਦੇ ਵਿੱਚ ਦੱਸਿਆ ਜੀ ਵਾਲਾ, ਜੇ ਅਸਲੀ ਜਨੇਊ ਪਹਿਨਿਆ ਹੋਵੇ ਤਾਂ ਉਹ ਕਦੇ ਵੀ ਟੁੱਟੇਗਾ ਨਹੀਂ। ਇਹ ਕਿਉਂ ਟੁੱਟ ਰਿਹਾ ਫਿਰ? ਕਿਉਂਕਿ ਇਹ ਕੱਚਾ ਆ। ਜਨੇਊ ਜੀ ਦਾ ਜੇ ਪਹਿਨਿਆ ਹੋਇਆ, ਬ੍ਰਾਹਮਣ ਨੇ ਪਹਿਨਾਇਆ ਹੋਇਆ ਆਪਣੇ ਸ਼ਿਸ਼ ਨੂੰ, ਆਪਣੇ ਗੁਰੂ ਨੂੰ, ਉਹ ਜਨੇਊ ਕਦੇ ਟੁੱਟ ਹੀ ਨਹੀਂ ਸਕਦਾ। ਉਹ ਨੌਵੇਂ ਗੁਰੂ ਨੇ ਜਿਹੜਾ ਜਨੇਊ ਪਹਿਨਿਆ ਹੋਇਆ ਸੀ, ਉਹ ਜਨੇਊ ਜੀ ਦਾ ਪਹਿਨਿਆ ਹੋਇਆ ਸੀ ਜਿਹੜਾ ਪਹਿਲੇ ਪਾਤਸ਼ਾਹ ਨੇ ਮਾਰਗਦਰਸ਼ਨ ਕਰਾਇਆ ਸੀ, ਉਹ ਕਦੇ ਵੀ ਨਹੀਂ ਟੁੱਟਿਆ। ਸੀਸ ਚਲੇ ਗਿਆ ਪਰ ਉਹ ਜਨੇਊ ਨਹੀਂ ਟੁੱਟਣ ਦਿੱਤਾ ਜੀ ਦਾ। ਉਹ ਉਸ ਜਨੇਊ ਦੀ ਗੱਲ ਹੋ ਰਹੀ ਆ ਦਲਜੀਤ ਸਿੰਘ ਜੀ, ਨੌਵੇਂ ਪਾਤਸ਼ਾਹ ਦੇ ਵੇਲੇ ਉਹ ਜਿਹੜਾ ਜੱਤ ਦਾ ਜਾਂ ਜਿਹੜਾ ਜਨੇਊ ਜੀ ਕਾ ਆ, ਉਸ ਦੀ ਗੱਲ ਹੋ ਰਹੀ ਆ। ਅਗਰ ਗੁਰੂ ਸਾਹਿਬ ਨੇ ਪੱਕਾ ਜਨੇਊ ਜੀ ਦਾ ਪਹਿਨਿਆ ਹੋਇਆ ਸੀ ਤਾਂ ਉਹ ਟੁੱਟਣ ਨਹੀਂ ਦਿੱਤਾ। ਕਿਸੇ ਦੇ ਧਰਮ ਦੀ ਰੱਖਿਆ ਦੇ ਕਰਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ। ਸੋ ਇਹ ਇਸ ਸਲੋਕ ਦਾ ਭਾਵ ਹੈ। ਸੋ ਹੁਣ ਅਗਲੇ ਸਲੋਕ ਵੱਲ ਚੱਲਦੇ ਹਾਂ। ਹੁਣ ਇਸ ਸਲੋਕ ਦੀ ਬਣਤਰ ਬੜੀ ਰੌਚਕ ਹੈ, ਇਸ ਦੇ ਬਾਰੇ ਮਤਲਬ ਥੋੜ੍ਹੀ ਆਪਾਂ ਗੱਲ ਕਰਨੀ ਹੈ ਕਿ ਇੱਕ ਹੁੰਦਾ ਹੈ ਕਿ ਸਲੋਕ ਦੇ ਵਿੱਚ ਇੱਕ ਤਾਂ ਆਮ ਨੂੰ ਲੋਕਾਂ ਨੂੰ ਸਿੱਖ ਨੂੰ ਸਮਝਾਇਆ ਗਿਆ ਹੁੰਦਾ, ਇੱਕ ਆਪਣੇ ਹਾਣਦਿਆਂ ਨੂੰ ਸਮਝਾਇਆ ਗਿਆ ਹੁੰਦਾ, ਇੱਕ ਆਪਣੇ ਤੋਂ ਉੱਚ ਬੰਦਿਆਂ ਨੂੰ ਵੀ ਕਈ ਵਾਰੀ ਸਮਝਾਇਆ ਗਿਆ ਹੁੰਦਾ, ਜਿਸ ਤਰ੍ਹਾਂ ਬ੍ਰਾਹਮਣ ਨੂੰ। ਹੁਣ ਇੱਥੇ ਪਹਿਲੇ ਪਾਤਸ਼ਾਹ ਕਟਾਕਸ਼ ਕੱਸ ਰਹੇ ਨੇ ਬ੍ਰਾਹਮਣ ਦੇ ਉੱਤੇ, ਉਹਦੀ ਉਹਨੂੰ ਆਪਣੇ ਕੀਤੇ ਹੋਏ ਕਰਮ ਜਿਹੜੇ ਕੰਮ ਨੇ ਉਹਨਾਂ ਦਾ ਮੂਲ ਗਿਆਨ ਹੋਣ ਨਾ ਕਰਕੇ ਉਹਨਾਂ ਨੂੰ ਹੁਣ ਇਹ ਕਹਿ ਰਹੇ ਨੇ, ਜਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਕਹਿ ਦਈਦਾ ਕਿ ਸਮਝਾਉਣ ਵੇਲੇ ਅਸੀਂ ਬੱਚੇ ਨੂੰ ਕਹਿਦਾ ਪੁੱਤ ਇੱਧਰ ਆ, ਬਹਿ ਜਾ ਪੁੱਤ, ਮੈਨੂੰ ਪਤਾ ਤੂੰ ਕਿੰਨੇ ਕੁ ਯੋਗਾ ਆ, ਹਨਾ। ਸੋ ਉਹਨੂੰ ਮਤਲਬ ਕਹਿ ਦਈਦਾ ਵੀ ਤੈਨੂੰ ਬਹੁਤਾ ਗਿਆਨ ਨਹੀਂ ਹੈਗਾ ਪੁੱਤਰ, ਬਹਿ ਜਾ ਬਹਿ ਜਾ ਬਹਿ ਜਾ। ਹੁਣ ਇਸ ਲਹਿਜੇ ਦੇ ਨਾਲ ਇਹ ਸਲੋਕ ਉਚਾਰ ਰਿਹਾ ਆ, ਕਹਿੰਦੇ ਕਿ ਬ੍ਰਾਹਮਣ ਨੂੰ ਹੀ ਮੁਖਾਤਿਬ ਹੋ ਰਹੇ ਨੇ ਜਿਹੜੇ ਲੋਕਾਂ ਨੂੰ ਦੇਹ ਦੇ ਉੱਤੇ ਸੂਤ ਪਹਿਨਾਉਂਦੇ ਨੇ ਪਰ ਉਹਨਾਂ ਨੂੰ ਜੀ ਦੀ ਯੋਗਤ ਨਹੀਂ ਦੱਸਦੇ। ਉਹਨਾਂ ਨੂੰ ਹੁਣ ਕਹਿ ਰਹੇ ਨੇ ਕਿ ਨਾ ਮੰਨੀਏ ਪਤ ਉਪਜੇ ਸਾਲਾ ਹੀ ਸੱਚ ਸੂਤ। ਸੋ ਉਹ ਨਿਆਣੇ ਵਾਂਗਰ ਪੰਡਿਤ ਦੇ ਫਰੇਬ ਨੂੰ ਦੇਖ ਕੇ ਨਿਆਣੇ ਵਾਂਗਰ ਉਹਨੂੰ ਮਤ ਦਿੰਦੇ, ਕਹਿੰਦੇ ਨੇ ਕਿ ਪੁੱਤ ਨਾਮ ਨੂੰ ਮੰਨਣ ਦੇ ਨਾਲ ਇੱਜ਼ਤ ਬਣਦੀ ਹੈ ਅਤੇ ਨਾਮ ਦੀ ਸੱਚੀ ਸਿਫਤ ਸਲਾਹ ਦੇ ਨਾਲ ਇਹ ਧਾਗਾ ਪਵਿੱਤਰ ਹੁੰਦਾ ਹੈ। ਨਾ ਮੰਨੀਏ ਪਤ ਉਪਜੇ, ਨਾਮ ਦੇ ਮੰਨਣ ਦੇ ਨਾਲ ਪਤ ਜਿਹੜੀ ਹੈ ਇੱਜ਼ਤ ਬਣਦੀ ਹੈ ਅਤੇ ਨਾਮ ਦੇ ਮੰਨਣ ਦੇ ਨਾਲ ਇਹ ਜਿਹੜਾ ਸੂਤ ਹੈ ਇਹ ਵੀ ਪਵਿੱਤਰ ਹੋ ਜਾਂਦਾ ਹੈ ਅਗਰ ਕਿਸੇ ਨੇ ਪਹਿਨਿਆ ਆ। ਕਹਿੰਦੇ ਨੇ ਕਿ ਦਰਗਹਿ ਅੰਦਰ ਪਾਈ ਹੈ ਤਗ ਨਾ ਤੁੱਟਸ ਪੂਤ, ਕਿ ਪਰਮਾਤਮਾ ਦੀ ਦਰਗਾਹ ਦੇ ਅੰਦਰ ਇਹ ਸਲਾਹ ਜਿਹੜੀ ਹੈ ਸਿਫਤ ਹੈ ਪਰਮਾਤਮਾ ਦੀ ਇਹ ਪ੍ਰਵਾਨ ਹੋ ਜਾਂਦੀ ਹੈ ਇੱਦਾਂ ਕਰਨ ਦੇ ਨਾਲ, ਤੇ ਨਾਮ ਦੀ ਕਮਾਈ ਦਾ ਧਾਗਾ ਕਦੇ ਟੁੱਟਦਾ ਨਹੀਂ ਹੈਗਾ। ਤੇ ਉਸ ਨੂੰ ਕਹਿੰਦੇ ਨੇ ਕਿ ਜਿੱਦਾਂ ਪੂਤ ਕਹਿ ਕੇ ਉਹਨੂੰ ਮੁਖਾਤੇ ਹੁੰਦੇ ਨੇ ਕਿ ਤੂੰ ਅਜੇ ਨਿਆਣਾ, ਤੈਨੂੰ ਇਹਦੀ ਸਮਝ ਨਹੀਂ ਹੈਗੀ ਇਸ ਜਨੇਊ ਪਹਿਨਾਉਣ ਦੀ। ਸੋ ਬੜਾ ਸੋਹਣਾ ਮੈਨੂੰ ਲੱਗਦਾ ਜੀ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਸਮਝਾਵਣਾ ਕਰਦੇ ਨੇ, ਤੇ ਜਿਹੜਾ ਆਪਣੇ ਆਪ ਨੂੰ ਲੋਕਾਂ ਦਾ ਗੁਰੂ ਮੰਨਦਾ ਆ ਉਸ ਨੂੰ ਉਹ ਪੁੱਤਰ ਕਹਿ ਕੇ ਮੁਖਾਤਿਬ ਹੁੰਦੇ ਨੇ। ਸਾਡੇ ਉੱਤਰੀ ਭਾਰਤ ਦੇ ਧਰਮਾਂ ਦੇ ਵਿੱਚ ਵੀ ਬਹੁਤ ਸਾਰੇ ਡੇਰੇ ਇਹੋ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਬੜੇ ਧਰਮੀ ਦੱਸਦੇ ਨੇ, ਨਾਮ ਦਿੰਦੇ ਨੇ, ਕੰਨਾਂ ਦੇ ਵਿੱਚ ਫੂਕਾਂ ਮਾਰਦੇ ਨੇ, ਚੋਰੀਓਂ ਨਾਮ ਦਿੰਦੇ ਨੇ। ਮੈਂ ਉੱਥੇ ਇਹੀ ਟਿੱਪਣੀ ਕਰਨਾ ਚਾਹਾਂਗਾ ਕਿ ਜਿਹੜਾ ਨਾਮ ਹੈ ਗੁਰੂ ਸਾਹਿਬ ਨੇ ਉਸਦਾ ਛੱਟਾ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ, ਸਾਰਿਆਂ ਨੂੰ ਦੱਸਿਆ ਆ, ਤੇ ਫਿਰ ਇਹੋ ਜਿਹੀ ਕਿਹੜੀ ਪ੍ਰਥਾ ਸ਼ੁਰੂ ਹੋ ਗਈ ਕਿ ਚੋਰੀਓਂ ਨਾਮ ਦੇਣਾ ਪਵੇ? ਗੁਰੂ ਸਾਹਿਬ ਦੀ ਦਿੱਤੀ ਉਹ ਚੀਜ਼ ਹੀ ਗਾਂ, ਗੁਰੂ ਸਾਹਿਬ ਦੀ ਦਿੱਤੀ ਉਹ ਚੀਜ਼ ਹੀ ਪਬਲਿਕ ਦੀ ਚੀਜ਼ ਹੀ ਗਾਂ ਚੋਰੀ ਕੰਨਾਂ ਦੇ ਵਿੱਚ ਦੇ ਰਹੇ ਨੇ। ਮਤਲਬ ਇਹ ਵੀ ਇੱਕ ਵੱਡਾ ਵਿਡਾਣ ਹੈ ਜਿਸ 'ਤੇ ਅਕਸਰ ਅਸੀਂ ਗੱਲ ਵੀ ਕਰਦੇ ਹਾਂ। ਸੋ ਹੁਣ ਚੱਲਦੇ ਹਾਂ ਜੀ ਚੌਥੇ ਸਲੋਕ ਵੱਲ, ਅਤੇ ਚੌਥੇ ਸਲੋਕ ਦੇ ਵਿੱਚ ਜਿੱਦਾਂ ਪਹਿਲਾਂ ਅਸੀਂ ਦੱਸਿਆ ਸੀ ਜੱਤ ਦੀ ਗੱਲ ਆਈ ਸੀ, ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਬਾਹਰ ਭਟਕਦਾ ਆ ਮਨ ਸਾਡਾ, ਸਾਡੀਆਂ ਇੰਦਰੀਆਂ ਭਟਕਦੀਆਂ, ਸਾਡੀਆਂ ਕਾਮ ਵਾਸ਼ਨਾਵਾਂ ਭਟਕਦੀਆਂ ਨੇ, ਅੱਖਾਂ ਸਾਡੀਆਂ ਭਟਕਦੀਆਂ ਨੇ, ਹੈ ਨਾ। ਜਿਸ ਤਰ੍ਹਾਂ ਅਸੀਂ ਸੂਤਕ ਦੇ ਵਿੱਚ ਗੱਲ ਕੀਤੀ ਸੀ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਧਨ ਰੂਪ, ਉਹ ਵੀ ਇੱਕ ਤਰ੍ਹਾਂ ਨਾਲ ਬਾਹਰ ਨੂੰ ਭਟਕਣ ਵਾਲੀ ਗੱਲ ਕੀਤੀ ਸੀ। ਸਾਡੀਆਂ ਅੱਖਾਂ ਜਿਹੜੀਆਂ ਪਰਾਈ ਇਸਤਰੀਆਂ ਨੂੰ ਦੇਖਦੀਆਂ ਨੇ, ਰੂਪ ਦੇਖਦੀਆਂ ਨੇ, ਉਹ ਵੀ ਇੱਕ ਸਾਡੀਆਂ ਅੱਖਾਂ 'ਤੇ ਸਾਡਾ ਕੰਟਰੋਲ ਨਹੀਂ, ਜੱਤ ਨਹੀਂ ਹੈਗਾ। ਸੋ ਹੁਣ ਜਿਹੜਾ ਜਨੇਊ ਪਹਿਨਣਾ ਆ, ਜਨੇਊ ਪਹਿਨਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਾਬੂ 'ਚ ਰੱਖਣਾ ਆ, ਕਾਬੂ ਕਰਨਾ ਆ। ਅਤੇ ਹੁਣ ਉਹ ਕਹਿੰਦੇ ਨੇ ਕਿ ਹੁਣ ਜੇ ਜਨੇਊ ਪਹਿਨਣ ਨਾਲ ਅਵਗਣ ਕਾਬੂ ਆ ਜਾਂਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਪਹਿਨਣ ਤੋਂ ਪਹਿਲਾਂ ਪਹਿਨਾਉਣ ਵਾਲੇ ਦੀ ਹਾਲਤ ਵੀ ਜਾਂਚਣੀ ਬਣਦੀ ਆ ਕਿ ਜਿਹੜਾ ਪਹਿਨਾ ਰਿਹਾ ਆ, ਖਾਸ ਕਰਕੇ ਇੱਥੇ ਬ੍ਰਾਹਮਣ, ਕਿ ਕੀ ਉਹਦੇ ਉਹਦੀਆਂ ਇੰਦਰੀਆਂ ਜਾਂ ਉਹ ਕਾਬੂ ਦੇ ਵਿੱਚ ਹੈ, ਉਹ ਆਪ ਕਾਬੂ 'ਚ ਹੈ ਗੁਰੂ ਉਹਨਾਂ ਦਾ। ਸੋ ਉਹ ਕਹਿੰਦੇ ਨੇ ਕਿ ਧਾਗੇ ਨਾਲ ਨਾ ਤਾਂ ਕੋਈ ਇੰਦਰੀ ਉਹਦੀ ਕਾਬੂ ਆਈ ਆ ਅਤੇ ਨਾ ਹੀ ਉਹਦੀ ਕੋਈ ਨਾੜੀ। ਇੱਥੇ ਤੱਗ ਨਾ ਨਾੜੀ ਦਾ ਮਤਲਬ ਕਿ ਨਾੜੀ ਉਹਦੀ ਕੋਈ ਵੀ ਉਹਦੀ ਕਾਮ ਵਾਸ਼ਨਾ ਉਹਦੇ ਕੰਟਰੋਲ 'ਚ ਨਹੀਂ ਹੈਗੀ ਧਾਗਾ ਪਹਿਨਣ ਨਾਲ।
ਅਮਨਦੀਪ ਮੈਂ ਤੁਹਾਡੀ ਗੱਲ ਨੂੰ ਕਹੋ ਤੇ ਥੋੜਾ ਜਿਹਾ ਮੈਂ ਵਿੱਚੋਂ ਅੱਗੇ ਵਧਾਵਾਂ।
ਜੀ ਜੀ ਬਿਲਕੁਲ।
ਮਤਲਬ ਇਹ ਜਿਹੜਾ ਸੂਤਰ ਵਟਿਆ ਜਾਂਦਾ ਨਾ, ਵੈਸੇ ਵੀ ਇਹ ਬਾਹਰੋਂ ਵਟਾਇਆ ਜਾਂਦਾ ਸੀ ਤੇ ਜਿਹੜੇ ਆਪ ਵੇਦ ਤੱਗੇ ਸੀ ਉਹਦੇ ਬਾਰੇ ਵੀ ਜ਼ਿਕਰ ਹੈਗਾ, ਵੱਟ ਧਾਗੇ ਅਵਰਾ ਘੱਤੇ, ਗੁਰੂ ਸਾਹਿਬ ਨੇ ਲਿਖਿਆ ਇਸੇ ਸਲੋਕ ਵਿੱਚ। ਤੇ ਇਹਦੇ ਨਾ ਨੌ ਧਾਗਿਆਂ ਨੂੰ ਤਿੰਨ ਲੜੀਆਂ ਚ ਪਰੋਇਆ ਜਾਂਦਾ। ਮੈਂ ਤਾਂ ਇਹ ਗੱਲ ਕਰਨਾ ਚਾਹੁੰਦਾ ਕਿ ਉਹ ਗਿਆਨ ਇੰਦਰਾਂ ਦੀ ਤੁਸੀਂ ਗੱਲ ਕਰ ਰਹੇ ਸੀ
ਜੀ ਜੀ,
ਤੇ ਤਿੰਨਾਂ ਦੇ ਵੱਖਰੇ ਵੱਖਰੀ ਗੱਲ ਮੰਨੀ ਜਾਂਦੀ ਆ। ਉਹ ਤਿੰਨ ਧਾਗਿਆਂ, ਇਹ ਹਰ ਇੱਕ ਧਾਗਾ ਤਿੰਨ ਸੂਤਰਾਂ ਦਾ ਬਣਿਆ, ਉਹਨੂੰ ਵੱਟ ਚੜਾਏ ਜਾਂਦੇ ਆ ਤੇ ਤਿੰਨ ਧਾਗਿਆਂ ਦਾ ਹੀ ਜਨੇਊ ਹੁੰਦਾ। ਤੇ ਉਹਨਾਂ ਨੂੰ ਇਵੇਂ ਵੀ ਮੰਨਿਆ ਜਾਂਦਾ ਵੀ ਇਹ ਤਿੰਨ ਜਿਹੜੇ ਸਾਡੇ ਮੁੱਖ ਦੇਵਤੇ ਨੇ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼, ਉਹਦੀ ਪ੍ਰਤੀਕ ਆ। ਤੇ ਦੂਸਰੇ ਧਾਗੇ ਨੂੰ ਮੰਨਿਆ ਜਾਂਦਾ ਦੇਵ ਧਨ, ਪਿਤਰ ਧਨ, ਰਿਸ਼ੀ ਧਨ। ਤੇ ਤੀਸਰੇ ਨੂੰ ਮੰਨਿਆ ਜਾਂਦਾ ਮਾਇਆ ਦੇ ਤਿੰਨੇ ਗੁਣ, ਰਜੋ ਸਤੋ ਤਮੋ ਗੁਣ। ਤੇ ਨੌ ਧਾਗੇ ਜਦੋਂ ਬਣ ਜਾਂਦੇ ਆ ਨਾ, ਤੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਡੇ ਜਿਹੜੇ ਨੌ ਗੋਲਕਾਂ ਸਾਡੇ ਸਰੀਰ ਦੀਆਂ ਨੌ ਛੇਕ ਨੇ
ਜੀ,
ਜਿਨ੍ਹਾਂ ਦੀ ਗੱਲ ਗੁਰਬਾਣੀ ਵਿੱਚ ਬੜੀ ਵਾਰ ਆਉਂਦੀ।
ਨੌ ਦਰਵਾਜੇ,
ਨੌ ਦੁਆਰੇ ਪ੍ਰਗਟ ਕੀ ਹੈ ਦੱਸਾਂ। ਹਾਂਜੀ, ਨੌ ਦਰਵਾਜੇ ਆ, ਦੋ ਕੰਨ, ਦੋ ਨਾਸਾਂ, ਦੋ ਗੰਦਗੀ ਦੇ ਨਿਕਾਸ, ਇੱਕ ਮੂੰਹ, ਤੇ ਇਹ ਸਾਰਾ ਕੁਛ ਹੀ, ਅੱਖਾਂ ਵੀ ਹੈਗੀਆਂ ਇਹਦੇ ਵਿੱਚ
ਜੀ।
ਨੌ ਦਰਵਾਜੇ ਆ, ਤੇ ਇਹ ਬੜਾ ਸਿਸਟਮ ਨਾਲ ਉਹਨਾਂ ਬਣਾਇਆ ਸੀ ਕਿ ਨੌ ਦੁਆਰਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਕੰਟਰੋਲ ਰੱਖਣਾ, ਪਰ ਉਹ ਅਸੀਂ ਉਸ ਧਾਗੇ ਨੂੰ ਹੀ ਮਹਾਨਤਾ ਦੇ ਦਿੱਤੀ ਆ ਜਿਹੜਾ 96 ਉਂਗਲਾਂ ਲੰਬਾ ਹੁੰਦਾ ਹੈ ਜੀ। ਉਹ ਇਸੇ ਸਲੋਕ ਚ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਉਹ ਬੰਦਾ ਆਪ ਤਾਂ ਕਰ ਨਹੀਂ ਰਿਹਾ, ਆਪ ਤਾਂ ਕਾਇਮ ਨਹੀਂ ਉਸ ਗੱਲ ਤੇ, ਨੌ ਦੁਆਰੇ ਉਹਦੇ ਆਪਣੇ ਤੇ ਉਹਨੇ ਸਾਰੇ ਵਿਕਾਰਾਂ ਵੱਲ ਲਾਏ ਹੋਏ ਆ, ਤੇ ਆ ਤੈਨੂੰ ਸੂਤਰ ਪਹਿਨਾ ਰਿਹਾ।
ਹਾਂਜੀ, ਇਹੀ ਹੈ ਕਿ ਹੁਣ ਗੁਰੂ ਦੀ ਜਿਹੜੀ ਕੈਪੇਬਿਲਿਟੀ ਹੈ, ਗੁਰੂ ਦੀ ਸਮਰੱਥਾ ਨੂੰ ਉਹ ਦੱਸ ਰਹੇ ਨੇ। ਦੂਸਰੀ ਗੱਲ ਇਹ ਹੈ ਕਿ ਉਹ ਜਿਹੜਾ ਇੱਕ ਇਹ ਵੀ ਹੈ ਕਿ ਕੰਨ ਦੇ ਵਿੱਚੋਂ ਸ਼ਾਇਦ ਨਾੜੀ ਨੂੰ ਛੇਕ ਕਰਕੇ ਉਹ ਵੀ ਕਦੇ ਵਾਰੀ ਨਿਗਾਇਆ ਜਾਂਦਾ ਹੈ, ਉਸ ਦੇ ਨਾਲ ਜਿਹੜੀ ਨਾੜੀ ਹੈ ਕੰਟਰੋਲ ਆ ਜਾਂਦੀ, ਜਿਹੜੀ ਕਾਮ ਵਾਸ਼ਨਾ ਵਾਲੀ ਨਾੜੀ ਆ ਉਹਤੇ ਕੰਟਰੋਲ ਰਹਿੰਦਾ ਆ। ਸੋ ਹੁਣ ਉਹ ਕਹਿੰਦੇ ਨੇ ਕਿ ਤੱਗ ਨਾ ਇੰਦਰੀ ਤੱਗ ਨਾ ਨਾੜੀ, ਮਤਲਬ ਨਾ ਕੋਈ ਇੰਦਰੀ ਕਾਬੂ ਦੇ ਵਿੱਚ ਆਈ ਹੋਈ ਹੈ ਨਾ ਕੋਈ ਨਾੜੀ ਆਈ ਹੋਈ ਆ, ਭਲਕੇ ਥੁੱਕ ਪਵੇ ਨਿਤ ਦਾੜੀ। ਹੁਣ ਇੱਥੋਂ ਤੱਕ ਕਿ ਜਦੋਂ ਉਹ ਬੋਲਦਾ ਆ ਉਸਦਾ ਮੂੰਹ ਵੀ ਉਹਦੇ ਕਾਬੂ ਦੇ ਵਿੱਚ ਨਹੀਂ, ਉਸਦੇ ਵਿੱਚੋਂ ਵੀ ਲਾਲ ਜਾਂ ਥੋੜੇ ਜਿਹਾ ਥੁੱਕ ਡਿੱਗ ਕੇ ਉਹਦੀ ਦਾੜੀ ਦੇ ਵਿੱਚ ਵੀ ਪੈ ਜਾਂਦਾ, ਕੀ ਕੰਟਰੋਲ ਹੋ ਗਿਆ।
ਇਹਦਾ ਭਾਵ ਇਹੋ ਹੀ ਹੈ ਕਿ ਆਪਣੀ ਬੇਇੱਜ਼ਤੀ ਕਰਾ ਰਿਹਾ ਉਹ ਆਪ।
ਨਹੀਂ, ਇੱਕ ਬੜਾ ਸੂਖਮ ਬੇਇੱਜ਼ਤੀ ਦਾ ਵੀ ਹੈਗਾ, ਇੱਕ ਸੂਖਮ ਭਾਵ ਹੈ ਜੀ। ਜਿਸ ਤਰ੍ਹਾਂ ਹੁਣ ਅਸੀਂ ਬੈਠੇ ਹਾਂ, ਗੱਲ ਕਰਦੇ ਹਾਂ, ਮੇਰਾ ਹੀ ਆਪਣਾ ਹੀ ਥੁੱਕ ਡਿੱਗ ਕੇ ਮੇਰੀ ਦਾੜੀ ਦੇ ਵਿੱਚ ਡਿੱਗ ਜਾਵੇ, ਮੇਰਾ ਕੀ ਕਾਬੂ ਹੈ? ਬੰਦੇ ਦੇ ਉਸ ਤੇ ਆਪਣਾ ਥੁੱਕ ਤਾਂ ਕਾਬੂ ਹੋਇਆ ਨਹੀਂ, ਉਹ ਲੋਕ ਉਹ ਵੱਡੀਆਂ ਵੱਡੀਆਂ ਕਾਮ ਵਾਸ਼ਨਾਵਾਂ ਵੱਡੀ ਵੱਡੀਆਂ ਨੂੰ ਕੰਟਰੋਲ ਕਰਨ, ਇੱਕ ਧਾਗੇ ਨਾਲ ਕੰਟਰੋਲ ਕਰ ਰਿਹਾ। ਸੋ ਮੰਨ ਲਓ ਮੈਂ ਉਹ ਧਾਗਾ ਪਾਇਆ ਹੋਇਆ, ਤੇ ਮੈਂ ਉਹ ਧਾਗਾ ਪਾਇਆ ਹੋਇਆ ਪਰ ਮੇਰੀ ਆਪਣਾ ਥੁੱਕ ਕੰਟਰੋਲ 'ਚ ਨਹੀਂ ਹੈਗਾ, ਮੇਰੀ ਦਾੜੀ ਦੇ ਵਿੱਚ ਪੈ ਰਿਹਾ ਰੋਜ਼, ਹੈ ਨਾ। ਸੋ ਬੰਦਾ ਦੇਖੇਗਾ ਵੀ ਬਈ ਮੇਰੇ ਹੀ ਐਡੀਆਂ ਐਡੀਆਂ ਕਾਮ ਵਾਸ਼ਨਾ ਕੰਟਰੋਲ ਕਰਨ ਦੀਆਂ ਗੱਲਾਂ ਕਰ ਰਿਹਾ, ਆਪ ਇਹ ਤਾਂ ਥੁੱਕ ਵੀ ਨਹੀਂ ਸੰਭਾਲ ਹੁੰਦਾ। ਸੋ ਇਹ ਕਹਿ ਰਹੇ ਨੇ ਇਸ ਪੌੜੀ ਇਸ ਤੁੱਕ ਦੇ ਵਿੱਚ ਕਿ ਤੱਗ ਨਾ ਪੈਰੀ ਤੱਗ ਨਾ ਹੱਥੀ। ਸੋ ਕਹਿੰਦੇ ਨਿੱਤ ਉਸਦਾ ਆਪਣਾ ਥੁੱਕ ਆਪਣੀ ਦਾੜੀ 'ਚ ਪੈ ਜਾਂਦਾ, ਕਾਬੂ ਤਾਂ ਉਹਦਾ ਆਪਣਾ ਮੂੰਹ ਵੀ ਨਹੀਂ ਹੁੰਦਾ, ਅਤੇ ਨਾ ਹੀ ਉਸਦੇ ਪੈਰਾਂ ਉੱਤੇ ਨਾ ਉਸਦਾ ਕਾਬੂ ਹੈ, ਨਾ ਉਸਦੇ ਹੱਥਾਂ ਉੱਤੇ ਕਾਬੂ ਹੈ। ਕਹਿੰਦੇ ਨੇ ਕਿ ਤੱਗ ਨਾ ਜੀਵਾ ਤੱਗ ਨਾ ਅੱਖੀ, ਨਾ ਉਹਦੀਆਂ ਅੱਖਾਂ ਦੇ ਉੱਤੇ ਉਹਦਾ ਕਾਬੂ ਹੈ, ਅਤੇ ਨਾ ਉਹਦੇ ਹੱਥਾਂ ਦੇ ਉੱਤੇ ਕੀ ਕਰਦਾ ਉਹ ਵੀ ਉਹਦਾ ਕਾਬੂ ਨਹੀਂ ਹੈਗਾ, ਨਾ ਜੀਵ ਉੱਤੇ। ਸੋ ਬੇਤੱਗਾ ਆਪੇ ਵੱਤੇ ਵੱਟ ਧਾਗੇ ਅਵਰਾ ਕੱਤੇ ਲੈ ਪਹਾੜ। ਪਹਿਲਾਂ ਇਹ ਦੋਨੋਂ ਪੰਕਤੀਆਂ ਦਾ ਕਹਿੰਦੇ ਬੇਤੱਗਾ ਆਪੇ ਵੱਤੇ, ਕਹਿੰਦੇ ਨੇ ਕਿ ਉਹ ਆਪ ਤਾਂ ਬੇਕਾਬੂ ਹੋਇਆ ਭਟਕਦਾ ਆ ਵੱਤੇ, ਤੇ ਦੂਸਰਿਆਂ ਨੂੰ ਧਾਗੇ ਪਹਿਨਾ ਕੇ ਲੁੱਟ ਰਿਹਾ ਆ। ਕਿਹੋ ਜਿਹਾ ਇਹ ਵਡਾਣ ਹੈ? ਤੁਸੀਂ ਦੇਖੋ ਕਿ ਜਿਸ ਬੰਦੇ ਦਾ ਆਪਣਾ ਕੋਈ ਕੰਟਰੋਲ ਨਹੀਂ ਹੈਗਾ ਉਸ ਧਾਗੇ ਪਹਿਣ 'ਤੇ, ਉਹ ਲੋਕਾਂ ਨੂੰ ਉਹ ਚੀਜ਼ ਵੰਡ ਰਿਹਾ। ਹੁਣ ਆਪ ਅੱਜ ਅਸੀਂ ਦੇਖੀਏ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਟੈਲੀਵਿਜ਼ਨਾਂ ਉੱਤੇ ਜਿਹੜੇ ਬਾਬੇ ਨੇ ਜਾਂ ਹੋਰ ਨੇ, ਕਿਸ ਤਰ੍ਹਾਂ ਉਹ ਕੋਈ ਸੁਰੱਖਿਆ ਚੱਕਰ ਵੇਚ ਰਿਹਾ, ਕੋਈ ਆਹ ਵੇਚ ਰਿਹਾ, ਕੋਈ ਆਹ ਉੱਥੇ ਪ੍ਰੈਡਿਕਸ਼ਨ ਕਰ ਰਿਹਾ। ਹੁਣ ਆਪ ਤਾਂ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈਗਾ, ਆਪ ਤਾਂ ਉਹ ਡਰਦੇ ਬੈਠੇ ਨੇ, ਜੈੱਡ ਸਿਕਿਉਰਿਟੀਆਂ ਲਈਆਂ ਹੋਈਆਂ ਨੇ, ਉਹ ਲੋਕਾਂ ਨੂੰ ਕਿੱਦਾਂ ਸਿਕਿਉਰਿਟੀ ਦੇਣਗੇ, ਲੋਕਾਂ ਨੂੰ ਕਿੱਦਾਂ ਸੁਰੱਖਿਆ ਚੱਕਰ ਪਹਿਨਾ ਕੇ ਕਰ ਦੇਣਗੇ? ਅਗਰ ਉਹ ਆਪ ਇੰਨੇ ਹੀ ਪ੍ਰੈਡਿਕਸ਼ਨ ਕਰਦੇ ਨੇ, ਪੰਡਿਤ ਨੇ, ਜੋਤਸ਼ੀ ਨੇ, ਤਾਂ ਉਹ ਆਪ ਹੀ ਫਿਰ ਉਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਧਨ ਕਿੱਥੇ ਪਿਆ ਅਤੇ ਕਿੱਦਾਂ ਲੈ ਕੇ ਆਉਣਾ ਹੈ। ਸੋ ਇਹ ਸਾਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਨੂੰ। ਸੋ ਕਹਿੰਦੇ ਨੇ ਕਿ ਲੈ ਭਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕੋ ਇਹੋ ਵਡਾਣ ਮਨ ਅੰਧਾ ਨਾਉ ਸਜਾਣ ਪੈਸੇ ਲੈ ਕੇ ਉਹ ਵਿਆਹ ਕਰਵਾਉਂਦਾ ਆ ਧਰਮੀ ਬੰਦਾ ਤੇ ਰਾਹ ਦੱਸਣ ਦੇ ਲਈ ਉਸਨੂੰ ਕਿਤਾਬ ਫੋਲਣੀ ਪੈਂਦੀ ਆ ਹੁਣ ਇੱਥੇ ਭਾਵ ਇਹ ਆ ਵੀ ਜੇ ਕਿਸੇ ਨੂੰ ਰਾਹ ਦਾ ਪਤਾ ਹੋਵੇ ਤਾਂ ਉਹ ਸਹਿਜ ਸੁਭਾਅ ਹੀ ਦੱਸ ਦਿੰਦਾ ਹੈ ਕਿ ਲਓ ਜੀ ਉੱਧਰ ਨੂੰ ਚੱਲ ਜਾਓ ਉੱਥੇ ਚੱਲ ਜਾਓ ਜੇ ਪਹਿਲਾਂ ਆਪ ਕਿਤੇ ਗਿਆ ਹੋਵੇ ਪਰ ਜਦੋਂ ਕਹਿੰਦੇ ਉਸ ਨੂੰ ਰਾਹ ਦੱਸਣ ਦੇ ਲਈ ਆਪ ਕਿਤਾਬ ਫੋਲਣੀ ਪੈਂਦੀ ਆ ਇਹਦਾ ਮਤਲਬ ਇਹ ਹੈ ਕਿ ਉਹ ਆਪ ਕਦੇ ਗਿਆ ਨਹੀਂ ਉੱਥੇ ਉਹ ਵੀ ਦੱਸੀ ਦਸਾਈ ਕਿਸੇ ਦੀ ਸੁਣਾਈ ਸੁਣੀ ਗੱਲ ਗਾਂ ਕਰ ਰਿਹਾ ਕਿੱਡਾ ਇਹ ਵਡਾਣ
ਬਿਲਕੁਲ
ਹੁਣ ਜੇ ਦਲਜੀਤ ਸਿੰਘ ਜੀ ਮੈਂ ਸਿਡਨੀ ਜਾਂਦਾ ਹਾਂ ਮੈਨੂੰ ਕੋਈ ਬੱਚੇ ਸਿਡਨੀ ਕਿੱਧਰ ਮੈਂ ਉਂਗਲੀ ਕਰਦਾ ਕੋਈ ਇੱਧਰੋਂ ਇੱਧਰ ਚੱਲ ਜਾਓ ਇੱਧਰੋਂ ਇੱਧਰ ਚੱਲ ਜਾਓ ਜਦੋਂ ਮੈਂ ਆਪ ਨਹੀਂ ਗਿਆ ਮੈਂ ਨਕਸ਼ਾ ਦੇ ਕੇ ਪੁੱਛਣਾ ਫਿਰ ਅਗਲਾ ਮੂਹਰੇ ਸੋਚਦਾ ਵੀ ਆਪ ਤਾਂ ਗਿਆ ਨਹੀਂ ਮੈਂ ਇਹਨੂੰ ਰਾਹ ਕਿੱਦਾਂ ਪੁੱਛੀ ਜਾਂਦਾ ਸੋ ਇਸ ਕਰਕੇ ਜਦੋਂ ਕੋਈ ਪੁੱਛਦਾ ਹੈ ਕਿ ਮੇਰੇ ਮਤਲਬ ਪੰਡਿਤ ਰੱਖ ਲਓ ਜਾਂ ਕੋਈ ਆ ਪੁੱਛ ਦੇ ਰਿਹਾ ਉਹ ਕਿਤਾਬ ਚੋਂ ਪੜ੍ਹ ਕੇ ਦੇ ਰਿਹਾ ਇਹਦਾ ਮਤਲਬ ਉਹ ਆਪ ਉਸ ਰਾਹ ਦੇ ਉੱਤੇ ਗਿਆ ਨਹੀਂ ਉਸਨੇ ਆਪ ਉਹ ਚੀਜ਼ ਮਹਿਸੂਸ ਨਹੀਂ ਕੀਤੀ ਅਤੇ ਆਪ ਗੁਰੂ ਕਹਿਲਾਉਣ ਦੇ ਲਾਇਕ ਨਹੀਂ ਹੈਗਾ ਕਹਿੰਦਾ ਸੁਣ ਸੁਣ ਦੇਖੋ ਲੋਕੋ ਇਹ ਵਡਾਣ ਇਹ ਵਡਾਣ ਦੇਖੋ ਕਿੱਡਾ ਆ ਮਨ ਆਂਦਾ ਨਾਉ ਸਜਾਣ ਹੈਨਾ ਆਉਂਦਾ ਜਾਂਦਾ ਉਹ ਕੁਛ ਨਹੀਂ ਹੈਗਾ ਉਹਨੂੰ ਮੂਲ ਭਾਵਨਾ ਦਾ ਪਤਾ ਨਹੀਂ ਹੈਗਾ ਤੇ ਉਸਦਾ ਮਨ ਜਿਹੜਾ ਅੰਨਾ ਆ ਆਪ ਉਹ ਕਦੇ ਗਿਆ ਨਹੀਂ ਆਪ ਉਹਦਾ ਕੋਈ ਕਾਬੂ ਨਹੀਂ ਹੈਗਾ ਤੇ ਨਾ ਉਹਦਾ ਜਿਹੜਾ ਸੁਜਾਖਾ ਆ ਆਪ ਮਨ ਦਾ ਅੰਧਾ ਹੈ ਤੇ ਨਾ ਉਹ ਸੁਜਾਖਾ ਸੋ ਇਹ ਵੀ
ਬਿਲਕੁਲ ਦਰੁਸਤ ਫਰਮਾਇਆ
ਜੀ ਸੋ ਇਹਨਾਂ ਸਲੋਕਾਂ ਦੇ ਵਿੱਚ ਨਾ ਜਿਹੜੇ ਗੁਰੂ ਜੀ ਨੇ ਜਿਹੜਾ ਮਨਮੁੱਖ ਪੰਡਿਤ ਦੇ ਔਗਣਾਂ ਨੂੰ ਉਜਾਗਰ ਕੀਤਾ ਤੇ ਸਿੱਟਾ ਕੱਢਿਆ ਕਿ ਅਵਗੁਣ ਕਰਨ ਵਾਲਾ ਡੁੱਬਦਾ ਹੈ ਆਪ ਵੀ ਡੁੱਬਦਾ ਤੇ ਜਿਹੜਾ ਉਹਦਾ ਜਿਹੜਾ ਉਹਦਾ ਜਿਹੜਾ ਚੇਲਾ ਹੁੰਦਾ ਜਾਂ ਜਿਹੜਾ ਉਹਦਾ ਉਹਨੂੰ ਸਹਿਣ ਕਰਨ ਵਾਲਾ ਉਹ ਵੀ ਪਛਤਾਉਂਦਾ ਆ ਕਿ ਕਿਹੋ ਜਿਹਾ ਮੈਂ ਗੁਰੂ ਕਰ ਲਿਆ ਸੋ ਕਹਿਣ ਦਾ ਮਤਲਬ ਇਹ ਚਾਹੇ ਕੋਈ ਕਿਸੇ ਵੀ ਧਰਮ ਦੇ ਵਿੱਚ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਬ੍ਰਾਹਮਣ ਹੋਵੇ ਮੁਸਲਮਾਨ ਹੋਵੇ ਉਸ ਨੂੰ ਆਪਣੇ ਗੁਰੂ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਉਹ ਗੁਰੂ ਆਪਣਾ ਕਿੰਨਾ ਕੁ ਸਮਰੱਥ ਹੈ ਉਸਦਾ ਕਿ ਜੋ ਉਹ ਸਮਝਾ ਰਿਹਾ ਹੈ ਕਿ ਉਹ ਆਪ ਉਹ ਕਰ ਰਿਹਾ ਹੁਣ ਇੱਥੇ ਜੇ ਅਸੀਂ ਦੇਖੀਏ ਕਿ ਆਪਣੇ ਗੁਰੂ ਸਾਹਿਬਾਨ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਦੇਖੀਏ ਤਾਂ ਸਾਡੇ 10 ਗੁਰੂ ਸਾਹਿਬਾਨ ਮਤਲਬ ਉਹਨਾਂ ਦਾ ਜੀਵਨ ਜਿਹੜਾ ਆ ਉਹ ਉਹਨਾਂ ਨੇ ਉਹ ਹੰਢਾਇਆ ਆ ਉਸ ਤਰ੍ਹਾਂ ਹੰਢਾਇਆ ਆ ਇਕੱਲਾ ਉਹਨਾਂ ਨੇ ਨਹੀਂ ਹੰਢਾਇਆ ਹੋਰ ਬਹੁਤ ਸਾਰੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਉਸ ਜੀਵਨ ਨੂੰ ਹੰਢਾਇਆ ਆ ਉਹਨਾਂ ਦੀ ਗੱਲ ਸੁਣਨੀ ਬਣਦੀ ਆ ਹਰ ਧਰਮ ਦੇ ਵਿੱਚ ਪਰ ਜੇ ਉਹਨਾਂ ਦਾ ਆਪਣਾ ਹੀ ਕੋਈ ਕਾਬੂ ਨਹੀਂ ਹੈਗਾ ਆਪਣੇ ਆਪ ਦੇ ਉਹਨਾਂ ਨੇ ਉਹ ਚੀਜ਼ ਨਹੀਂ ਹੰਢਾਈ ਤਾਂ ਉਹਨਾਂ ਨੂੰ ਫਿਰ ਗੁਰੂ ਮੰਨ ਲੈਣਾ ਉਹਦਾ ਫਿਰ ਆਪ ਉਹ ਵੀ ਉਹ ਆਪ ਦਾ ਡੁੱਬੇ ਨੇ ਨਾਲ ਚੇਲਿਆਂ ਨੂੰ ਵੀ ਲੈ ਕੇ ਡੁੱਬਦੇ ਨੇ ਸੋ ਇਹਨਾਂ ਦਾ ਇਹ ਭਾਵ ਹੈ ਤੇ ਮੈਨੂੰ ਲੱਗਦਾ ਕਿ ਅਸੀਂ ਪੌੜੀ ਦਾ ਪਾਠ ਇੱਕ ਵਾਰੀ ਫਿਰ ਸੁਣ ਲਈਏ ਉਸ ਤੋਂ ਬਾਅਦ ਅਸੀਂ ਪੌੜੀ ਕਰਦੇ ਹਾਂ ਜੀ
ਜੀ ਜੀ ਸਰਵਨ ਕਰੀਏ ਆਓ ਇਸ ਵਾਰ ਕੀਰਤਨ
ਮਹੱਲਾ ਪਹਿਲਾ ਦਇਆ ਸੰਤੋਖ ਸੁਰਤੀ ਜਗਨੀ ਸਤਵਟ ਏ ਜਨੇਉ ਜੀ ਕਾ ਹੈ ਤਮਨ ਕਤ ਨਾਇ ਤੁਤ ਨਾਮ ਲਗੈ ਨਾਇ ਦਿਨ ਨ ਜਾਏ ਧਨ ਸਮਾਨ ਸਨਾਨ ਕਾ ਜੋ ਗਲਤ ਲੈ ਪਾਏ ਚੌਂਕੜ ਮਿਲ ਮਨਾਇਆ ਮੈਂ ਚਾਂਦੇ ਪਾਇਆ ਸਿਖਾ ਕਰ ਚੜਾਇਆ ਗੁਰ ਬ੍ਰਾਹਮਣ ਦੀਆਂ ਓਮ ਚੜ ਪਿਆ ਬੇਤ ਗਾ ਗਿਆ ਲੱਖ ਚੋਰੀਆਂ ਲੱਗ ਜਾ ਰਹੀਆਂ ਲੱਖ ਕੁੜੀਆਂ ਲਗਾਲ ਲੱਖੀਆਂ ਪਹਿਲਾਮੀਆਂ ਰਾਤ ਦਿਨ ਜੀ ਨਾਲ ਕੱਗ ਪਾਓ ਕੱਤੀਆਂ ਵਾਹਣ ਵੱਟੇ ਆਏ ਕੋਈ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟਿਆ ਧੀ ਪਾਈਆ ਹੋਰ ਨਾਨਕ ਤੱਕ ਨਾ ਤੁੱਟੀ ਜੇ ਕੱਗ ਹੋਵੇ ਜੋਰ
ਨਾਇ ਮਨੀ ਪਤ ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਕ ਨਾ ਟੁੱਟ ਸਪੂਤ ਤਗਨ ਇੰਦਰੀ ਤਗਨ ਨਾਰੀ ਭਰਕੇ ਥੁੱਕ ਪਵੇ ਨਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗ ਆਪੇ ਵੱਤੇ ਵੱਟ ਧਾਗੇ ਅਵਰਾ ਕੱਤੇ ਲੈ ਭਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਓ ਸੁਣ ਵੇਖੋ ਲੋਕਾਂ ਇਓ ਵਡਾਣ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਨੇ ਕਾ ਮਹਿਲ ਪਾਏ ਸੀ ਖਸਨੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ
ਤਾਂ ਦਰਗੇ ਪੈਂਦਾ ਜਾਏ ਸੀ। ਗੁਰੂ ਸਾਹਿਬ ਪੂਰੇ ਚਾਰ ਸਲੋਕਾਂ ਵਿੱਚ ਇੱਕ ਖਾਸ ਜੋ ਸਾਡੇ ਹਿੰਦੁਸਤਾਨ ਦੇ ਸਮਾਜ ਵਿੱਚ ਇੱਕ ਰਸਮ ਨਿਭਾਈ ਜਾਂਦੀ ਸੀ ਉਹਦੇ ਤੇ ਉਸ ਨੂੰ ਕਿਵੇਂ ਨਿਭਾਉਣਾ ਹੈ ਤੇ ਕਿਵੇਂ ਉਹ ਠੀਕ ਢੰਗ ਨਾਲ ਸਾਡੇ ਤੇ ਪੂਰੀ ਉਤਰ ਸਕਦੀ ਹੈ। ਅਮਨਦੀਪ, ਜਿਹੜਾ ਜਨੇਊ ਪਾਇਆ ਜਾਂਦਾ ਇਹਦੇ ਬਾਰੇ ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਕਿ ਜਦੋਂ ਸਚਾਲਿਆ ਜਾਂਦੇ ਨੇ ਕੋਈ ਬਾਥਰੂਮ ਜਾਂ ਟੋਇਲਟ ਜਾਂਦੇ ਨੇ ਉਦੋਂ ਇਹਨੂੰ ਸੱਜੇ ਕੰਨ ਤੇ ਦੋ ਵੱਲ ਦੇ ਕੇ ਟੰਗ ਲਿਆ ਜਾਂਦਾ ਹੈ। ਇਹ ਕਿਹਾ ਜਾਂਦਾ, ਚਲੋ ਕਈਆਂ ਨੇ ਉਹਦੇ ਮਨੋਵਿਗਿਆਨਿਕ ਤੌਰ ਤੇ ਵੀ ਗੱਲਾਂ ਕਈਆਂ ਨੇ, ਕੋਈ ਕੌਨਸਟੀਪੇਸ਼ਨ ਵਗੈਰਾ ਨਹੀਂ ਹੁੰਦੀ, ਪਰ ਅਸਲ ਵਿੱਚ ਉਹਨੂੰ ਉੱਚਾ ਇਸ ਕਰਕੇ ਕੀਤਾ ਜਾਂਦਾ ਹੈ ਕਿ ਉਹਨੂੰ ਮੈਲ ਵਗੈਰਾ ਨਾ ਲੱਗੇ ਜਾਂ ਗੰਦੇ ਹੱਥ ਨਾ ਲੱਗਣ। ਇੱਕ ਪਾਸੇ ਤਾਂ ਉਹ ਜਨੇਊ ਸਾਡੇ ਮਨ ਦੀਆਂ ਮੈਲਾਂ ਕੱਢਣ ਵਾਲਾ ਬਣਾਇਆ ਜਾਂਦਾ ਹੈ ਸਾਨੂੰ ਪਵਿੱਤਰ ਕਰਨ ਲਈ, ਤੇ ਇੱਕ ਪਾਸੇ ਅਸੀਂ ਉਸਨੂੰ ਬਚਾਉਣ ਲਈ ਉਹਦੀ ਮੈਲ ਉਹਨੂੰ ਮੈਲਾ ਹੋਣ ਤੋਂ ਬਚਾਉਣ ਦੇ ਚੱਕਰ ਵਿੱਚ ਰਹਿੰਦੇ ਹਾਂ। ਤੇ ਇਹ ਜਿਹੜਾ ਜਨੇਊ ਹੈ, ਮੈਂ ਇਹਦੇ ਬਾਰੇ ਥੋੜਾ ਜਿਹਾ ਹੋਰ ਗੱਲ ਕਰਾਂ
ਜੀ।
ਤੇ ਇਹ ਗੁਰੂ ਸਾਹਿਬ ਨੇ ਜਦੋਂ ਪੰਡਿਤ ਹਰਦਿਆਲ ਨੂੰ ਵੀ ਰੋਕਿਆ, ਬੜੇ ਵਧੀਆ ਵਧੀਆ ਸਵਾਲ ਕੀਤੇ ਜੋ ਇਹਨਾਂ ਸਲੋਕਾਂ ਵਿੱਚ ਆਏ ਸਨ ਕਿ ਇਹ ਜੇ ਤੂੰ ਕਹਿੰਦਾ ਵੀ ਪੰਡਿਤ ਨੇ ਕਿਹਾ ਉੱਚੀ ਜਾਤ ਦੀ ਨਿਸ਼ਾਨੀ ਆ ਜਾਂ ਇਹ ਜੁਗਾਂ ਜੁਗਾਂ ਤੋਂ ਆ ਰਹੀ ਆ, ਤੇ ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਜੇ ਆ ਰਹੀ ਆ ਤੇ ਇਹ ਤਾਂ ਜਿਵੇਂ ਸਰੀਰ ਦੇ ਨਾਲ ਹੀ ਸੜ ਜਾਣਾ ਹੈ ਤੇ ਇਹਨੂੰ ਵੱਟਣ ਵਾਲਾ ਤੇ ਆਪ ਇਹਦੇ ਤੇ ਅਮਲ ਨਹੀਂ ਕਰ ਰਿਹਾ, ਤੇ ਦੂਸਰੇ ਪਾਸੇ ਸਾਡੇ ਗਿਆਨ ਇੰਦਰੇ ਜਾਂ ਜਿਹੜੇ ਨੌ ਗੋਲਕਾਂ ਦੀ ਗੱਲ ਕੀਤੀ ਹੈ ਉਹਨਾਂ ਤੇ ਵੀ ਸਾਡਾ ਕਾਬੂ ਨਹੀਂ ਰਹਿ ਰਿਹਾ ਤੇ ਇਹਨੂੰ ਅਸੀਂ ਆਪ ਬਚਾ ਬਚਾ ਕੇ ਰੱਖ ਰਹੇ ਹਾਂ ਤੇ ਇਹ ਸਾਡਾ ਬਚਾਅ ਕਿਵੇਂ ਕਰੇਗਾ। ਇਹ ਸਾਰੇ ਹੀ ਵਰਗਾਂ ਵਿੱਚ ਸਾਰੇ ਹੀ ਮਤਾਂ ਵਿੱਚ ਇਸ ਤਰ੍ਹਾਂ ਦੀਆਂ ਰਸਮਾਂ ਹੋ ਰਹੀਆਂ ਨੇ ਜਿਹੜੀਆਂ ਸਿਰਫ ਵਿਖਾਵੇ ਮਾਤਰ ਹੁੰਦੀਆਂ ਨੇ
ਜੀ। ਅਮਨਦੀਪ, ਇਹ ਬੜਾ ਹੀ ਮਾਰਗਦਰਸ਼ਕ ਸਲੋਕ ਨੇ, ਇਹ ਇਕੱਲੇ ਜਨੇਊ ਦੇ ਉੱਤੇ ਲਾਗੂ ਨਹੀਂ ਹੁੰਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਧਰਮ ਦੇ ਉੱਤੇ ਜਿਹੜਾ ਬੈਪਟਿਸਮ ਦਾ ਆ ਜਾਂ ਹੁਣ ਅਸੀਂ ਅੰਮ੍ਰਿਤ ਵੀ ਛਕਦੇ ਹਾਂ ਕਿ ਕਈ ਵਾਰੀ ਇਉਂ ਲੱਗਦਾ ਕਿ ਅਸੀਂ ਉਹਨਾਂ ਤੋਂ ਸਹੀ ਸੇਧ ਨਹੀਂ ਲੈ ਰਹੇ ਤੇ ਉਹ ਸਾਨੂੰ ਸੰਭਾਲਣ ਦੀ ਬਜਾਏ ਅਸੀਂ ਉਹਨਾਂ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਹਾਂ। ਸੋ ਇਹ ਹਰ ਧਰਮ ਦੇ ਵਿੱਚ ਲਾਗੂ ਹੁੰਦਾ ਤੇ ਇਹੀ ਜਿਹੜਾ ਆ ਜਨੇਊ ਦੇ ਮਾਮਲੇ ਦੇ ਵਿੱਚ ਹੈ ਕਿ ਜਨੇਊ ਦਾ ਜਿਹੜਾ ਅਸਲੀ ਭਾਵ ਹੈ ਮਨ ਨੂੰ ਕਾਬੂ ਕਰਨਾ ਉਹਦੇ। ਵੈਸੇ ਇੱਕ ਮੇਰਾ ਹੋਰ ਆਪਣਾ ਵੀ ਨਿੱਜੀ ਰਾਏ ਇਹ ਹੈ ਕਿ ਅਗਰ ਕਿਸੇ ਨੂੰ ਕੋਈ ਯੂਨੀਫਾਰਮ ਪਹਿਨਾ ਦਿੱਤੀ ਜਾਵੇ, ਜਿਸ ਤਰ੍ਹਾਂ ਚਲੋ ਜਨੇਊ ਹੀ ਰੱਖ ਲਓ ਜਾਂ ਸੁੰਨਤ ਕਰ ਦਿੱਤੀ ਜਾਵੇ ਜਾਂ ਅਸੀਂ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛਕਾ ਦਿੰਦੇ ਹਾਂ ਜਾਂ ਬੈਪਟਿਜ਼ਮ ਕਰ ਦਿੰਦੇ ਕ੍ਰਿਸਚੀਅਨਿਟੀ ਦੇ ਵਿੱਚ, ਤਾਂ ਉਹ ਕੋਈ ਨਿਸ਼ਾਨੀ ਪਹਿਨਾ ਦਿੱਤੀ ਜਾਵੇ ਤਾਂ ਵਾਰ ਵਾਰ ਉਹ ਜਿਹੜੀ ਨਿਸ਼ਾਨੀ ਨੂੰ ਸਾਂਭ ਸੰਭਾਲ ਦੇ ਨਾਲ ਉਹਦੀ ਯਾਦ ਆਉਂਦੀ ਆ। ਹੱਥ ਦੇ ਵਿੱਚ ਮਾਲਾ ਫੜਨੀ, ਉਹਦੇ ਨਾਲ ਵੀ ਜਦੋਂ ਮਣ ਕੇ ਵੱਲ ਧਿਆਨ ਜਾਂਦਾ ਤਾਂ ਪਤਾ ਹੈ ਕਿ ਆਹ ਮੰਤਰ ਹੁਣ ਜਪਣਾ ਆ। ਸੋ ਇੱਕ ਟ੍ਰੇਨ ਕੀਤਾ ਜਾਂਦਾ ਮਨ ਨੂੰ, ਇਹ ਟ੍ਰੇਨ ਕੀਤਾ ਜਾਂਦਾ ਹੈ ਕਿ ਜਦੋਂ ਇਹਦੀ ਯਾਦ ਆਵੇ ਤਾਂ ਉਹ ਚੀਜ਼ ਨੂੰ ਸੰਭਾਲਣੀ ਹੈ, ਤਾਂ ਹੌਲੀ ਹੌਲੀ ਉਹ ਆਦਤ ਬਣ ਜਾਂਦੀ ਆ। ਸੋ ਅਸਲੀ ਭਾਵ ਤਾਂ ਵੈਸੇ ਜਨੇਊ ਦਾ ਜਾਂ ਅੰਮ੍ਰਿਤ ਛਕਣ ਦਾ ਇਹੀ ਹੈ ਕਿ ਜਿਹੜੇ ਤੁਸੀਂ ਕਕਾਰ ਪਹਿਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਗੁਰੂ ਦੀ ਯਾਦ ਆਉਂਦੀ ਆ, ਨਾਮ ਦੀ ਯਾਦ ਆਉਂਦੀ ਆ ਕਿ ਜੋ ਤੁਹਾਨੂੰ ਦਰੜਾਇਆ ਗਿਆ ਆ ਪੰਜ ਪਿਆਰਿਆਂ ਨੇ ਨਾਮ ਜਪਣਾ ਕਿਰਤ ਕਰਨੀ, ਤੁਹਾਨੂੰ ਉਸਦੀ ਯਾਦ ਆਉਂਦੀ ਹੋਵੇ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਯਾਦ ਆਉਣ ਦੀ ਬਜਾਏ ਉਹਨਾਂ ਨੂੰ ਸੰਭਾਲਣ ਦੇ ਵਿੱਚ ਜ਼ਿਆਦਾ ਸਮਾਂ ਲਾਉਂਦੇ ਹਾਂ, ਅਸੀਂ ਉਸ ਨੂੰ ਹੀ ਧਰਮ ਬਣਾ ਕੇ ਬਹਿ ਜਾਂਦੇ ਹਾਂ। ਸੋ ਇਹ ਚੀਜ਼ ਜਿਹੜੀ ਆ ਮਾੜੀ ਆ, ਇਹ ਜਨੇਊ ਦੇ ਮਸਲੇ ਦੇ ਵਿੱਚ ਬ੍ਰਾਹਮਣਵਾਦ ਦੇ ਵਿੱਚ ਆਈ ਆ ਤੇ ਇਹੀ ਹੁਣ ਮੈਨੂੰ ਆਪਣੇ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਆਉਂਦੀ ਦਿਖਾਈ ਦੇ ਰਹੀ ਆ। ਖੈਰ, ਅਸੀਂ ਪੌੜੀ ਵੱਲ ਵੱਧਦੇ ਹਾਂ ਤੇ ਕਹਿੰਦੇ ਨੇ ਕਿ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ। ਕਹਿੰਦੇ ਅਸਲ ਦੇ ਵਿੱਚ ਇਹ ਜਿਹੜੇ ਚਿੰਨ ਪਹਿਨਣ ਦੇ ਨਾਲ ਬਹੁਤਾ ਜ਼ਿਆਦਾ ਮਾਇਨਾ ਨਹੀਂ ਰੱਖਦੇ। ਅਸਲ ਦੇ ਵਿੱਚ ਜਦੋਂ ਸਾਹਿਬ ਦਿਆਲ ਹੋਵੇ, ਅਕਾਲ ਪੁਰਖ ਆਪ ਦਿਆਲ ਹੋਵੇ, ਉਹ ਆਪਣੀ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ, ਤਾਂ ਉਹ ਆਪਣੇ ਜਿਹੜੇ ਭਾਣੇ ਦੇ ਵਿੱਚ ਫਿਰ ਕਾਰਜ ਕਰਾਉਂਦਾ। ਜੇ ਉਹ ਦਿਆਲ ਹੋਵੇ, ਸੋ ਸੇਵਕ ਸੇਵਾ ਕਰੇ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਗੱਲ ਤਾਂ ਮੰਨਣ ਦੀ ਆ, ਗੱਲ ਤਾਂ ਮੰਨਣ ਦੀ ਆ ਕਿ ਜਦੋਂ ਮਨ ਦੇ ਵਿੱਚ ਉਹਦਾ ਹੁਕਮ ਮੰਨ ਲਿਆ ਵੀ ਘਨੱਈਆ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣਾ ਆ, ਤੂੰ ਜ਼ਖਮੀ ਨੂੰ ਪਾਣੀ ਪਿਲਾਉਣਾ ਆ, ਚਾਹੇ ਕੋਈ ਵੀ ਹੋਵੇ, ਜ਼ਖਮੀ ਹੋਵੇ ਉਹਨੂੰ ਪਾਣੀ ਪਿਲਾਉਣਾ, ਤੇ ਉਹ ਹੁਕਮ ਉਹਨੇ ਮੰਨ ਲਿਆ ਚਾਹੇ ਉਹਨੂੰ ਫਿਰ ਉਹ ਸੋ ਸੇਵਕ ਸੇਵਾ ਕਰੇ, ਫਿਰ ਉਹ ਉਹਦੇ ਵਿੱਚ ਉਨੀ ਸੇਵਾ ਕਰਦਾ। ਗੁਰੂ ਸਾਹਿਬ ਨੇ ਸੇਵਾ ਲਾਈ ਆ ਵੀ ਤੇ ਜ਼ਖਮੀਆਂ ਨੂੰ ਪਾਣੀ ਪਿਲਾਉਣਾ ਆ, ਹੁਣ ਜ਼ਖਮੀ ਤਾਂ ਦੁਸ਼ਮਣ ਵੀ ਹੋ ਸਕਦਾ। ਸੋ ਉਸਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ, ਹੁਕਮ ਮੰਨ ਕੇ ਸੇਵਾ ਕੀਤੀ, ਗੁਰੂ ਸਾਹਿਬ ਖੁਸ਼ ਹੋਏ ਨੇ। ਸੋ ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਹੈ, ਜਦੋਂ ਆਪਾਂ ਉਹਦਾ ਹੁਕਮ ਮੰਨ ਲੈਂਦੇ ਹਾਂ, ਫਿਰ ਉਹ ਜਿਹੜੀ ਸੇਵਾ ਘਾਲਣਾ ਜਿਹੜੀ ਉਹ ਸਿਰੇ ਚੜ੍ਹਦੀ ਆ। ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਸ ਤਰ੍ਹਾਂ ਭਾਈ ਘਨੱਈਆ ਜੀ ਨੇ ਹੁਕਮ ਮੰਨ ਲਿਆ, ਹੁਕਮ ਮੰਨ ਲਿਆ ਵੀ ਸੇਵਾ ਕਰਨੀ ਆ, ਪਾਣੀ ਬਲਾਉਣਾ ਆ, ਉਹ ਹੁਕਮ ਮੰਨ ਲਿਆ, ਫਿਰ ਉਹ ਪ੍ਰਵਾਨ ਆਇਆ, ਖਸਮੇ ਕਾ ਮਹਿਲ ਪਾਏ ਸੀ, ਫਿਰ ਗੁਰੂ ਸਾਹਿਬ ਤੋਂ ਉਹਨਾਂ ਨੇ ਬਖਸ਼ਿਸ਼ਾਂ ਮਿਲੀਆਂ। ਇਸੇ ਤਰ੍ਹਾਂ ਹੀ ਅਕਾਲ ਪੁਰਖ ਦਾ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਹੁਕਮ ਮੰਨ ਲਿਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਇੱਥੇ ਆਏ ਹਾਂ ਅਤੇ ਅਸੀਂ ਸੋਹਣਾ ਜੀਵਨ ਵੀ ਜੀਣਾ ਆ, ਸੱਚਾ ਜੀਵਨ ਵੀ ਜੀਣਾ ਅਤੇ ਨਾਲ ਦੀ ਨਾਲ ਅਸੀਂ ਸੇਵਾ ਵੀ ਕਰਨੀ ਹੈ, ਨਾਮ ਵੀ ਜਪਣਾ ਹੈ, ਆਪਣੇ ਆਪ ਨੂੰ ਛੁਟਵਾਉਣਾ ਛੁੱਡਣਾ ਵੀ ਹੈ ਇੱਥੋਂ, ਅਤੇ ਜਿਹੜੀ ਜੁਗਤ ਵੀ ਜਾਣਨੀ ਹੈ ਜੀ ਦੀ। ਉਹ ਜਦੋਂ ਅਸੀਂ ਹੁਕਮ ਮੰਨ ਲਿਆ ਤਾਂ ਫਿਰ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜੇ ਹੁਣ ਫਿਰ ਜਿਹੜਾ ਸੇਵਕ ਹੈ ਉਹ ਪਰਮਾਤਮਾ ਨੂੰ ਜਦੋਂ ਭਾਉਂਦਾ ਹੈ ਤੇ ਸੇਵਕ ਵੀ ਉਹੀ ਕਰਦਾ ਹੈ ਜੋ ਖਸਮ ਜਾਂ ਪਰਮਾਤਮਾ ਚਾਹੁੰਦਾ ਆ, ਇਸ ਤਰ੍ਹਾਂ ਉਹ ਆਪਣੇ ਮਨ ਚਾਹੁੰਦਾ ਫਲ ਫਿਰ ਪ੍ਰਾਪਤ ਕਰਦਾ। ਉਹ ਚਾਹੁੰਦਾ ਕੀ ਹੁੰਦਾ? ਚਾਹੁੰਦਾ ਸੇਵਾ ਕਰਨੀ ਚਾਹੁੰਦਾ ਹੁੰਦਾ ਆ, ਉਹ ਪਰਮਾਤਮਾ ਦੇ ਦਰਸ਼ਨ ਹੀ ਚਾਹੁੰਦਾ ਆ, ਤੇ ਉਹ ਵੀ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਵੀ ਮੇਰੇ ਦਰਸ਼ਨ ਕਰਨਾ ਚਾਹੁੰਦਾ, ਤੇ ਫਿਰ ਉਹਨੂੰ ਦਰਸ਼ਨ ਵੀ ਦਿੰਦਾ, ਸੋ ਫਲ ਪਾਏ ਸੀ। ਫਿਰ ਉਹ ਕੁਦਰਤ ਦੇ ਵਿੱਚੋਂ ਉਸ ਦੇ ਦਰਸ਼ਨ ਕਰ ਲੈਂਦਾ ਹੈ। ਹੁਣ ਇੱਥੇ ਦਰਸ਼ਨ ਦੀ ਦਲਜੀਤ ਸਿੰਘ ਜੀ ਆਪਾਂ ਇਹ ਗੱਲ ਕਰਨੀ ਹੈ ਕਿ ਦਰਸ਼ਨ ਇੱਦਾਂ ਨਹੀਂ ਹੈਗਾ ਵੀ ਉਹ ਇੱਕ ਖਾਸ ਰੂਪ ਦੇ ਵਿੱਚ ਆ ਕੇ ਦਰਸ਼ਨ ਦਿੰਦਾ ਆ, ਜਾਂ ਉਸਨੇ ਇੱਕ ਬਣਾਇਆ ਸੀ ਉਂਗਲੀ ਰੱਖ ਕੇ ਕਹਿ ਦਈਏ ਵੀ ਆਹ ਪਰਮਾਤਮਾ ਹੈ ਤੇ ਇਹ ਮੇਰੇ ਦਰਸ਼ਨ। ਉਹ ਜਿਸ ਤਰ੍ਹਾਂ ਦੀ ਸੇਵਕ ਦੀ ਬੁੱਧੀ ਹੁੰਦੀ ਆ ਉਸ ਹਿਸਾਬ ਦੇ ਨਾਲ ਉਸਨੂੰ ਦਰਸ਼ਨ ਦਿੰਦਾ ਹੈ, ਜਿਸ ਤਰ੍ਹਾਂ ਧੰਨੇ ਨੂੰ ਪੱਥਰ ਦੇ ਵਿੱਚੋਂ ਦਰਸ਼ਨ ਮਿਲ ਗਏ ਸੀ। ਸੋ ਇਸੇ ਹੀ ਤਰ੍ਹਾਂ ਆਪਾਂ 12ਵੀਂ ਪੌੜੀ ਦੇ ਵਿੱਚ ਦੇਖਿਆ ਕਿ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ ਤਾਂ ਉਸਨੂੰ ਕੁਦਰਤ ਦੇ ਵਿੱਚੋਂ ਹੀ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ, ਪੱਤਿਆਂ ਚੋਂ ਦਿਖਾਈ ਦੇਣ ਲੱਗ ਪੈਂਦਾ, ਦਰਖਤਾਂ ਚੋਂ, ਜਾਨਵਰਾਂ ਚੋਂ, ਹਵਾ ਚੋਂ, ਹਰ ਪਾਸੇ ਉਸਨੂੰ ਇਹਨਾਂ ਹੀ ਨੇਤਰਾਂ ਚੋਂ, ਅੱਖਾਂ ਦੇ ਰਾਹੀਂ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਜਾਂਦੇ ਨੇ। ਕਹਿੰਦੇ ਨੇ ਕਿ ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ। ਇਸ ਤਰ੍ਹਾਂ ਭਾਣੇ ਵਿੱਚ ਕੀਤੀ ਹੋਈ ਸੇਵਾ ਕਰਨ ਦੇ ਨਾਲ ਸੱਚੀ ਦਰਗਾਹ ਦੇ ਵਿੱਚ ਇੱਜ਼ਤ ਨਾਲ ਉਹ ਸਿੱਖ ਜਾਂ ਗੁਰਮੁਖ ਜਾਂ ਸ਼ਿਸ਼ ਜਿਹੜਾ ਆ ਉਹ ਜਾਂਦਾ ਆ। ਕਿਉਂ ਜਾਂਦਾ? ਕਿਸ ਤਰ੍ਹਾਂ ਜਾਂਦਾ? ਜਦੋਂ ਉਹ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਮਾਏ ਸੀ। ਸੋ ਜਿਹੜਾ ਕਾਬੂ ਕਰਨਾ ਆ, ਮਨ ਨੂੰ ਕਾਬੂ ਕਰਨਾ ਆ, ਉਹ ਜਿਹੜੇ ਜਨੇਊ ਪਹਿਨਣੇ ਨੇ ਜਾਂ ਅੰਮ੍ਰਿਤ ਛਕਣਾ ਜਾਂ ਬੈਪਟਿਜ਼ਮ ਕਰਨਾ ਜਾਂ ਸੁੰਨਤ ਕਰਨੀ ਆ ਜਾਂ ਕੋਈ ਵੀ ਰੋ ਰੀਤ ਕਰਨੀ ਆ, ਉਸ ਦਾ ਮੁੱਖ ਮਕਸਦ ਜਿਹੜਾ ਆ ਉਹ ਸਤਿਗੁਰੂ ਦੇ ਨਾਲ ਜੁੜਨ ਦਾ ਹੋਵੇ, ਤਾਂ ਉਹ ਘਾਲਣਾ ਜਿਹੜੀ ਆ ਘਾਲ ਚੜ੍ਹਦੀ ਆ। ਜੇ ਸਾਰੀ ਉਮਰ ਉਹਨਾਂ ਨੂੰ ਹੀ ਸਾਂਭ ਸਾਂਭ ਕੇ ਰੱਖੀ ਜਾਣਾ, ਲਾਹੀ ਜਾਣਾ, ਬਦਲੀ ਜਾਣਾ, ਲਾਹੀ ਜਾਣਾ, ਬਦਲੀ ਜਾਣਾ, ਫਿਰ ਉਹ ਸਭ ਫੋਕਟ ਕਰਮ ਨੇ। ਇਹ ਗੁਰੂ ਸਾਹਿਬ ਇਸ ਪੌੜੀ ਦੇ ਵਿੱਚ ਕਹਿੰਦੇ
ਜੀ। ਅਮਨਦੀਪ, ਤੁਸੀਂ ਬਹੁਤ ਸੋਹਣਾ ਡਿਟੇਲ ਚ ਦੱਸਿਆ। ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਵੀ ਚਿੰਨ ਸਨ ਗੁਰੂ ਸਾਹਿਬ ਨੇ ਜਾਂ ਕਿਸੇ ਵੀ ਮਤ ਨੇ ਉਹਨਾਂ ਨੂੰ ਦਿੱਤੇ ਹੋਏ ਨੇ, ਉਹ ਚਿੰਨਾਂ ਦਾ ਇੱਕ ਭਾਵ ਹੈ ਕਿ ਸਾਨੂੰ ਉਸ ਨਾਲ ਗੁਰੂ ਦੀ ਯਾਦ ਰਵੇ, ਗੁਰੂ ਦੇ ਕਹੇ ਦੀ ਯਾਦ ਰਹੇ, ਹੁਕਮੀ ਬੰਦੇ ਬਣ ਜਾਈਏ, ਗੁਰੂ ਦੀ ਗੱਲ ਮੰਨ ਕੇ ਚੱਲਣਾ ਸ਼ੁਰੂ ਕਰੀਏ। ਜੋ ਸਾਨੂੰ ਵੀ ਚਿੰਨ ਮਿਲੇ ਨੇ, ਪੰਜ ਕਕਾਰ ਮਿਲੇ ਨੇ, ਤੇ ਬਾਹਰੀ ਰੂਪ ਵਿੱਚ ਵੀ ਆਪਾਂ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਹਰ ਮੰਦਰ ਹਰ ਸਾਜਿਆ, ਬਾਹਰੀ ਰੂਪ ਵਿੱਚ ਸਾਨੂੰ ਹਰ ਮੰਦਰ ਮਿਲਿਆ ਤੇ ਅੰਦਰ ਵੀ ਸਾਡੇ ਉਹੋ ਜਿਹਾ ਮੰਦਰ ਹੈ। ਇਸੇ ਤਰ੍ਹਾਂ ਜਿਹੜੇ ਚਿੰਨ ਹੈ ਉਹ ਇਸੇ ਗੱਲ ਦੀ ਨਿਸ਼ਾਨੀ ਹੈ ਸਾਡੇ ਕੋਲ ਕਿ ਅਸੀਂ ਉਸ ਤੋਂ, ਸਾਨੂੰ ਗੁਰੂ ਦੇ ਕਹੇ ਦੀ ਯਾਦ ਆ ਜਾਵੇ, ਗੁਰੂ ਨੇ ਆ ਸਮਝਾਇਆ
ਜੀ। ਦਲਜੀਤ,
ਇਹੋ ਹੀ ਸਾਨੂੰ
ਜੀ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ, ਕੱਲ ਸਾਡੇ ਇੱਕ ਸਰੋਤੇ ਨੇ ਇਹ ਸਵਾਲ ਪੁੱਛਿਆ ਸੀ ਵੀ ਇਹਦੇ ਵੀ ਗੱਲ ਕਰਿਓ ਕਿ ਜਦੋਂ ਜਨੇਊ ਪਹਿਨਦੇ ਨੇ ਉਹ ਗਲਤ ਕਿਹਾ ਜਾਂਦਾ ਹੈ ਤੇ ਫਿਰ ਦਸਵੇਂ ਪਾਤਸ਼ਾਹ ਨੇ ਸ਼੍ਰੀ ਸਾਹਿਬ ਕਿਉਂ ਪਹਿਨਾਇਆ। ਮੈਂ ਇੱਥੇ ਥੋੜਾ ਜਿਹਾ ਸਪਸ਼ਟ ਕਰਦਾ ਕਿ ਜਨੇਊ ਦਾ ਸਾਰਾ ਸਿਧਾਂਤ ਅਸੀਂ ਸਮਝ ਗਏ ਕਿ ਜਨੇਊ ਦਾ ਸਿਧਾਂਤ ਕੀ ਸੀਗਾ, ਤੇ ਜਿਹੜੀ ਸ਼੍ਰੀ ਸਾਹਿਬ ਪਹਿਨਾਉਣੀ ਆ ਜੀ ਉਹ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੈ ਉਸ ਦਾ। ਜੇ ਇਕੱਲੀ ਉਹ ਸ਼੍ਰੀ ਸਾਹਿਬ ਪਹਿਨ ਲਓ ਤਾਂ ਉਸਦਾ ਧਾਰਮਿਕ ਜਾਂ ਰੂਹਾਨੀਅਤ ਦੇ ਵਿੱਚ ਕੋਈ ਜ਼ਿਆਦਾ ਮਾਇਨਾ ਨਹੀਂ ਹੈਗਾ, ਪਰ ਇਹ ਪਿਰਤ ਜਿਹੜੀ ਹੈ ਛੇਵੇਂ ਪਾਤਸ਼ਾਹ ਤੋਂ ਚੱਲੀ ਆਉਂਦੀ ਹੈ ਕਿ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਦਿੱਤੀਆਂ ਨੇ। ਸੋ ਤਿੱਖਾ ਰੂਹਾਨੀਅਤ ਤੌਰ 'ਤੇ ਵੀ ਸਾਨੂੰ ਖੰਡੇ ਦੀ ਧਾਰ ਦਿੱਤੀ ਹੈ ਕਿ ਉੱਥੇ ਵੀ ਤੁਸੀਂ ਐਨ ਉਸੇ ਤਰ੍ਹਾਂ ਹੀ ਤਿੱਖੇ ਹੋਣੇ ਚਾਹੀਦੇ ਆ, ਪਰ ਨਾਲ ਦੀ ਨਾਲ ਤੁਸੀਂ ਦੁਨਿਆਵੀ ਤਾਕਤ ਦੀ ਤਲਵਾਰ ਵੀ ਪਹਿਨਣੀ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕੋ, ਆਪਣੀ ਰੱਖਿਆ ਕਰ ਸਕੋ, ਅਤੇ ਉਹ ਰੱਖਿਆ ਵਾਸਤੇ ਆਪਣੀ ਵਾਸਤੇ ਵੀ ਹੈ, ਸੈਲਫ ਡਿਫੈਂਸ ਵਾਸਤੇ ਵੀ, ਮਜ਼ਲੂਮਾਂ ਦੀ ਰੱਖਿਆ ਵਾਸਤੇ ਵੀ ਹੈ। ਸੋ ਇਹ ਹੁਕਮ ਹੈ,
ਉਹਦਾ ਨਾਂ ਅਮਨਦੀਪ ਕਿਰਪਾਨ ਹੈ। ਕਿਰਪਾ ਤੇ ਆਨ ਦੋਵੇਂ ਕੰਮ ਕਰਦੀ ਆ, ਮਤਲਬ ਦੂਸਰਿਆਂ ਤੇ ਦਇਆ ਕਰਨ ਲਈ ਤੇ ਆਪਣੀ ਅਰਥ ਲਈ।
ਤੇ ਹੁਣ ਉਹੀ ਕਿਰਪਾਨ ਅਗਰ ਮੇਰੇ ਅਰਗਾ ਚੱਕੀ ਫਿਰਦਾ ਹੋਵੇ ਬਾਜ਼ਾਰਾਂ ਦੇ ਵਿੱਚ, ਤੇ ਉਹ ਕਿਰਪਾ ਨਹੀਂ, ਉਹਨੂੰ ਤਲਵਾਰੇ ਕਹਿੰਦੇ ਆ, ਉਹਨੂੰ ਕੁਛ ਹੋਰ ਵੀ ਕਹਿ ਸਕਦੇ ਆ, ਪਰ ਜਦੋਂ ਉਹ ਕਿਸੇ ਧਰਮੀ ਪੁਰਖ ਨੇ ਪਹਿਨੀ ਹੋਵੇ ਤਾਂ ਉਸ ਦਾ ਮਤਲਬ ਇਹ ਹੈ ਕਿ ਉਹ ਆਪਣੀ ਰੱਖਿਆ ਵੀ ਕਰ ਸਕਦਾ ਹੋਵੇ ਤੇ ਮਜ਼ਲੂਮਾਂ ਦੀ ਰੱਖਿਆ ਵੀ ਕਰ ਸਕਦਾ ਹੋਵੇ। ਪਰ ਜੇ ਮੇਰੇ ਵਰਗਾ ਵੈਸੇ ਹੀ ਕਿਰਪਾਨ ਲੈ ਕੇ ਤੁਰੀ ਫਿਰੀ ਜਾਵੇ ਤਾਂ ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿ ਮੈਂ ਬਹੁਤ ਧਰਮੀ ਹਾਂ ਜਾਂ ਮੈਂ ਰੱਬ ਦਾ ਬੰਦਾ ਬਣ ਗਿਆ। ਸੋ ਇਸ ਕਰਕੇ ਜਿਹੜੇ ਉਹ ਜਨੇਊ ਪਹਿਨਣਾ ਤੇ ਕਿਰਪਾਨ ਪਹਿਨਣਾ ਇਹ ਬਹੁਤ ਅਲੱਗ ਚੀਜ਼ਾਂ ਨੇ ਦੋ, ਇਸ ਨੂੰ ਫਿਰ ਕਿਤੇ ਡਿਸਕ੍ਰਾਈਬ ਕਰਾਂਗੇ। ਸੋ ਮੈਨੂੰ ਲੱਗਦਾ ਕਿ ਹੁਣ ਸਮਾਂ ਹੋ ਗਿਆ ਜੀ ਦਲਜੀਤ ਸਿੰਘ ਜੀ, ਤੇ ਆਪਾਂ ਇਜਾਜ਼ਤ ਲਈਏ।
ਹਾਂ ਅਮਨਦੀਪ, ਸਮਾਂ ਵੀ ਹੋ ਗਿਆ ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਸਾਡੇ ਇਸ ਪ੍ਰੋਗਰਾਮ ਬਾਰੇ ਆਪਣੀ ਫੀਡਬੈਕ ਜ਼ਰੂਰ ਭੇਜਣ, ਤੇ ਹੋਈਆਂ ਭੁੱਲਾਂ ਦੀ ਆਪਾਂ ਮੇਰੇ ਵੱਲੋਂ ਵੀ ਤੇ ਅਮਨਦੀਪ ਸਿੰਘ ਵੱਲੋਂ ਵੀ ਅਸੀਂ ਮਾਫ਼ੀ ਮੰਗਦੇ ਹਾਂ, ਤੇ ਅੱਗੇ ਵਾਸਤੇ ਸਾਨੂੰ ਸਮਤ ਬਖਸ਼ਣ ਸਤਿਗੁਰੂ, ਤੇ ਇਸੇ ਤਰ੍ਹਾਂ ਹੀ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹੀਏ। ਅਮਨਦੀਪ ਆਓ, ਫਤਿਹ ਬੁਲਾਉਂਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ।
ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ, ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ੍ਰੀ ਵਾਹਿਗੁਰੂ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ।
ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ, ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ੍ਰੀ ਵਾਹਿਗੁਰੂ।
ਹਰਮਨ ਰੇਡੀਓ ਦੀ ਮਾਰਫਤ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਜੀਓ ਆਇਆਂ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਰਾਬਤਾ ਬਣਾਈ ਬੈਠੇ ਹੋ, ਅਸੀਂ ਆਸ ਕਰਦੇ ਹਾਂ ਕਿ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਨਜ਼ਰ ਵਿੱਚ ਰਹਿ ਰਹੇ ਹੋਵੋਗੇ। ਤੇ ਅੱਜ ਵੀਕੈਂਡ ਹੈ, ਆਪਾਂ ਪ੍ਰੋਗਰਾਮ ਗਾਵੋ ਸੱਚੀ ਬਾਣੀ ਦੇ ਦੂਸਰੇ ਸੈਗਮੈਂਟ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ, ਤੇ ਆਵਾਜ਼ ਦੀ ਪੁੱਲ ਦੀ ਸਾਂਝ ਰਾਹੀਂ ਅਸੀਂ ਕਰੀਬ 1 ਘੰਟਾ ਜੋ ਗੁਰਬਾਣੀ ਦੀ ਕਥਾ ਵਿਚਾਰ ਕਰਾਂਗੇ। ਤੇ ਇੱਕ ਪਾਸੇ ਤੁਸੀਂ ਤੇ ਦੂਸਰੇ ਪਾਸੇ ਮੈਂ ਦਲਜੀਤ ਸਿੰਘ, ਤੇ ਮੇਰੇ ਨਾਲ ਸਾਥ ਦੇਣਗੇ ਅਮਨਦੀਪ ਸਿੰਘ ਸਿੱਧੂ। ਤੇ ਆਪਾਂ ਅੱਜ ਆਸਾ ਦੀ ਵਾਰ ਦੀ ਜੋ 19ਵੀਂ ਪੌੜੀ ਨੂੰ ਵਿਆਰਨ ਜਾ ਰਹੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਅੱਗੇ ਜੋਦੜੀ ਹੈ ਕਿ ਆਪਣੀ ਸੱਚੀ ਬਾਣੀ ਦੀ ਸੱਚੀ ਵਿਚਾਰਨ ਦਾ ਸਾਨੂੰ ਬਾਲ ਬਖਸ਼ਣ। ਆਓ ਅਮਨਦੀਪ ਸਿੰਘ ਸਿੱਧੂ ਨੂੰ ਸੱਦਾ ਦਿੰਦੇ ਹਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ। ਅਮਨਦੀਪ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ, ਬੜਾ ਪਿਛਲੇ ਪ੍ਰੋਗਰਾਮਾਂ ਵਿੱਚ ਆਨੰਦ ਮਾਣਿਆ, ਤੇ ਤੁਸੀਂ ਵੀ ਮੈਂ ਆਸ ਕਰਦਾ ਆਨੰਦ ਮਾਣਿਆ ਹੋਏਗਾ, ਤੇ ਸਾਡੇ ਸਰੋਤਿਆਂ ਨੇ ਵੀ ਇਸੇ ਤਰ੍ਹਾਂ ਹੀ ਆਨੰਦ ਮਾਣਿਆ ਹੋਏਗਾ। ਕੀ ਵਿਚਾਰ ਹੈ
ਜੀ? ਬਿਲਕੁਲ, ਕਿਉਂਕਿ ਗੁਰਬਾਣੀ ਇੱਕ ਬਹੁਤ ਵੱਡਾ ਸਮੁੰਦਰ ਹੈ, ਅਥਾਹ ਸਮੁੰਦਰ ਹੈ, ਔਰ ਇਸ ਦੇ ਵਿੱਚ ਤਾਰੀਆਂ ਹੀ ਅਸੀਂ ਲਾ ਸਕਦੇ ਹਾਂ। ਡੰਗਾਈ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੈ ਪਰ ਆਨੰਦਮਈ ਆ। ਸੋ ਕੋਸ਼ਿਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਅਧਿਐਨ ਕੀਤਾ ਜਾਵੇ ਉਨਾ ਹੀ ਆਨੰਦ ਹੈ। ਓਬਜ਼ਰਵੇਸ਼ਨ ਇਹ ਬਣਦੀ ਆ, ਦੇਖਣ ਨੂੰ ਇਹ ਬਣਦਾ ਕਿ ਦੇਖੋ ਅੱਜ ਕੱਲ੍ਹ ਵੀ ਅਤੇ ਪਹਿਲਾਂ ਵੀ ਕਈ ਸੰਗੀਤ ਕਈ ਰਚਨਾਵਾਂ ਹੁੰਦੀਆਂ ਨੇ, ਥੋੜ੍ਹੀ ਦੇਰ ਪੜ੍ਹ ਕੇ ਸੁਣ ਕੇ ਉਹਨਾਂ ਤੋਂ ਮਨ ਅੱਕ ਜਾਂਦਾ ਆ, ਫਿਰ ਹੋਰ ਵੱਲ ਨੂੰ ਜਾਣ ਨੂੰ ਦਿਲ ਕਰਦਾ ਆ। ਪਰ ਗੁਰਬਾਣੀ ਇਹੋ ਜਿਹੀਆਂ ਰਚਨਾਵਾਂ ਨੇ ਜਿਹੜੀਆਂ ਜਿੰਨਾ ਅਸੀਂ ਇਹਨਾਂ ਨੂੰ ਪੜ੍ਹੀ ਜਾਵਾਂਗੇ, ਜਿੰਨਾ ਇਹਨਾਂ ਨੂੰ ਅਸੀਂ ਜਪੀ ਜਾਵਾਂਗੇ, ਆਪਣੇ ਅੰਦਰ ਵਸਾਵਾਂਗੇ, ਉਨਾ ਹੀ ਆਨੰਦ ਜਿਹੜਾ ਆ ਉਹ ਉਨਾ ਹੀ ਜ਼ਿਆਦਾ ਆਉਣਾ ਸ਼ੁਰੂ ਹੋਏਗਾ। ਕਿਉਂਕਿ ਅਕਸਰ ਬਾਣੀ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਲੋਕ ਜਾਣੇ ਆ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਜਦੋਂ ਆਪਾਂ ਆਪਣੇ ਮੂਲ ਨਾਲ ਜੁੜਦੇ ਹਾਂ, ਵਿਚਾਰ ਕਰਦੇ ਹਾਂ ਬ੍ਰਹਮ ਦੀ, ਤਾਂ ਫਿਰ ਅੰਦਰੋਂ ਉਹ ਵਿਕਸਦਾ ਆ, ਅੰਦਰੋਂ ਉਸਦਾ ਆਨੰਦ ਜਿਹੜਾ ਆ ਉਹ ਬਾਹਰ ਆਉਂਦਾ ਆ। ਸੋ ਇਸ ਕਰਕੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਹ ਉਹਨਾਂ ਭਗਤਾਂ ਦੀ ਬਾਣੀ ਦਰਜ ਆ ਜਿਨ੍ਹਾਂ ਨੇ ਧੁਰ ਅੰਦਰੋਂ ਬ੍ਰਹਮ ਦੇ ਨਾਲ ਇੱਕ ਮਿਕ ਸਨ ਅਤੇ ਉਹ ਧੁਰ ਕੀ ਬਾਣੀ ਜਿਹੜੀ ਆ ਉਹ ਇਸ ਇਹਨਾਂ ਅੱਖਰਾਂ ਦੇ ਵਿੱਚ ਦਰਜ ਕੀਤੀ ਹੈ। ਸੋ ਬੜਾ ਹੀ ਆਨੰਦ ਆਉਂਦਾ ਆ ਜਿਸ ਤਰ੍ਹਾਂ ਅਸੀਂ ਹੋਰ ਪੜ੍ਹੀ ਜਾਂਦੇ ਹਾਂ, ਹੋਰ ਅਧਿਐਨ ਕਰੀ ਜਾਂਦੇ ਹਾਂ, ਸਾਨੂੰ ਵੀ ਆਨੰਦ ਹੈ। ਉਮੀਦ ਰੱਖਦੇ ਹਾਂ ਕਿ ਸਰੋਤਿਆਂ ਨੂੰ ਵੀ ਪੂਰਾ ਇਸ ਦਾ ਆਨੰਦ ਆਉਂਦਾ ਹੋਵੇਗਾ। ਅਤੇ ਬੇਨਤੀ ਤਾਕੀਦ ਉਹਨਾਂ ਨੂੰ ਇਹੀ ਹੈ ਕਿ ਉਹ ਆਪ ਸਿੱਧੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਨ।
ਜੀ ਅਮਨਦੀਪ, ਆਪਾਂ ਸਦਾ ਹੀ ਇਹ ਗੱਲ ਕਹਿੰਦੇ ਹਾਂ ਕਿਉਂਕਿ ਅਸੀਂ ਜੋ ਕਹਿ ਰਹੇ ਹਾਂ ਉਹ ਸਿਰਫ ਇੱਕ ਛੋਟਾ ਜਿਹਾ ਰਾਹ ਦੇ ਰਹੇ ਹਾਂ ਤੇ ਰਾਹ ਜਿਹੜਾ ਮਾਲਕ ਦੇ ਦਰ ਦਾ ਹੀ ਆ ਤੇ ਮਾਲਕ ਦੇ ਘਰੋਂ ਹੀ ਸਾਰਾ ਕੁਛ ਸਿੱਖਿਆ ਜਾਣਾ ਹੈ ਤੇ ਅਸੀਂ ਤਾਂ ਸਿਰਫ ਉਹਦੇ ਵਿੱਚੋਂ ਇਹ ਕਹਿ ਲਓ ਕਿ ਆਪਣੀ ਹਾਜ਼ਰੀ ਵੀ ਲਵਾਉਂਦੇ ਹਾਂ, ਸਾਨੂੰ ਆਪ ਨੂੰ ਤਾਂ ਆਨੰਦ ਆਉਂਦਾ ਹੀ ਆ ਤੇ ਅਸੀਂ ਚਾਹੁੰਦੇ ਹਾਂ ਕਿ ਸਰੋਤੇ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਇਸ ਦਾ ਆਨੰਦ ਮਾਣਨ। ਜੀ ਅਮਨਦੀਪ।
ਬਿਲਕੁਲ ਜੀ, ਤੇ ਅੱਜ ਪਹਿਲਾਂ ਅਸੀਂ ਪੌੜੀ ਦੀ ਬਣਤਰ ਦੇ ਬਾਰੇ ਗੱਲ ਕਰੀਏ, ਜਿਹੜੀ ਪੌੜੀ ਦੇ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਉਸ ਦੇ ਬਾਰੇ ਗੱਲਬਾਤ ਕਰਨ ਦੀ। ਸੋ ਸਾਡੇ ਸਰੋਤਿਆਂ ਨੂੰ ਦੱਸੋ ਜੀ।
ਜੀ ਜੀ ਜੀ, ਅੱਜ ਆਪਾਂ 19ਵੀਂ ਪੌੜੀ ਨੂੰ ਵਿਚਾਰਨ ਜਾ ਰਹੇ ਹਾਂ ਤੇ ਇਹਦੇ ਵਿੱਚ ਜਿਹੜਾ ਪਹਿਲਾ ਸਲੋਕ ਹੈ ਉਹਦੇ ਵਿੱਚ ਸੁੱਚਮ ਗੱਲ ਗੁਰੂ ਪਾਤਸ਼ਾਹ ਨੇ ਦੱਸੀ ਹੈ, ਜਿਹੜੀ ਪੁਰਾਤਨ ਲੋਕ ਧਾਰਮਿਕ ਅਖਵਾ ਆਉਂਦੇ ਲੋਕ ਜਿਹੜੇ ਸੁੱਚਮ ਦੀ ਗੱਲ ਕਰਦੇ ਸੀ, ਹੁਣ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਬਹੁਤ ਥਾਵਾਂ ਤੇ। ਉਹਦੇ ਬਾਰੇ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ, ਕਿਉਂਕਿ ਬਾਣੀ ਸਾਂਝੀ ਸਗਲ ਜਾਨ ਨਹੀਂ, ਇਹ ਕਿਸੇ ਇੱਕ ਫਿਰਕੇ ਇੱਕ ਮਤ ਜਾਂ ਇੱਕ ਕਿਸੇ ਧਰਮ ਨੂੰ ਉਪਦੇਸ਼ ਨਹੀਂ ਹੈ, ਇਹ ਤਾਂ ਸਾਰਿਆਂ ਲਈ ਸਾਂਝਾ ਹੈ। ਤੇ ਦੂਸਰਾ ਸਲੋਕ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਵੀ ਉਚਾਰਨ ਹੈ, ਉਹਦੇ ਵਿੱਚ ਭੰਡ ਭੰਡ ਅਲਫਾਜ਼ ਆਇਆ ਬਾਰ ਬਾਰ, ਜਿਹੜਾ ਬੜਾ ਪਾਪੂਲਰ ਇੱਕ ਸਤਰ ਬੋਲੀ ਜਾਂਦੀ ਹੈ ਪੰਕਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਤੇ ਉਹ ਵੀ ਇਹਦੇ ਵਿੱਚ ਆਏਗੀ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੇ ਭਾਂਡ ਦੇ ਬਾਰੇ ਸਾਰੇ ਜਾਣਦੇ ਆ, ਇਸਤਰੀ ਨੂੰ ਕਿਹਾ ਜਾਂਦਾ ਹੈ। ਤੇ ਅਮਨਦੀਪ ਨਾਲ ਇਹ ਵੀ ਸਮਝ ਪਾਵਾਂਗੇ ਕਿ ਇਹ ਜਿਹੜਾ ਭਾਂਡ ਅਲਫਾਜ਼ ਹੈ ਕਿੱਥੋਂ ਆਇਆ। ਤੇ ਪੌੜੀ ਵਿੱਚ ਤਾਂ ਗੁਰੂ ਸਾਹਿਬ ਨੇ ਇਹ ਕਹਿ ਲਓ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਗੱਲ ਨਿਬੇੜ ਦਿੱਤੀ ਕਿ ਜਿਹੜਾ ਮੂਰਖ ਬੰਦਾ ਹੈ ਉਹਦੇ ਨਾਲ ਕਦੇ ਵੀ ਲੁੱਝਣਾ ਨਹੀਂ ਚਾਹੀਦਾ, ਕਿਉਂਕਿ ਉਹਦਾ ਆਪਣਾ ਹੀ ਉਹ ਆਪਣੀ ਗੱਲ ਕਹੀ ਜਾਏਗਾ, ਉਹ ਰੱਬ ਦੀ ਗੱਲ ਨੂੰ ਵੀ ਆਪਣੇ ਉੱਤੇ ਹੀ ਲੈ ਕੇ ਠੋਸ ਕੇ ਰੱਖੇਗਾ। ਸੋ ਇਹ ਅੱਜ ਦੀ ਜੋ ਪੌੜੀ ਅਸੀਂ ਵਿਚਾਰਨ ਜਾ ਰਹੇ ਹਾਂ ਉਹਦੀ ਬਣਤਰ ਹੈ। ਅਮਨਦੀਪ, ਜੇ ਕਹੋ ਤਾਂ ਆਪਾਂ ਪਹਿਲਾਂ ਇਹਦੀ ਸੁੱਚਮ ਦੀ ਗੱਲ ਕਰ ਲਈਏ ਤੇ ਫਿਰ ਪੌੜੀ ਨੂੰ ਸਰਵਣ ਕਰਦੇ ਹਾਂ।
ਜੀ ਬਿਲਕੁਲ,
ਤੁਸੀਂ ਇਸ ਬਾਰੇ ਆਪਣਾ ਇਹਦੇ ਬਾਰੇ ਵਿਚਾਰਨਾ ਪਾਓ।
ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਪਹਿਲਾਂ ਵੀ ਦੱਸਿਆ ਕਿ ਪੁਰਾਣੇ ਸਮੇਂ ਤੋਂ ਹੀ ਇਹ ਗੱਲਾਂ ਚੱਲੀਆਂ ਆ ਰਹੀਆਂ ਕਿ ਸੁੱਚਮ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਹੈ। ਕੋਈ ਮਾੜੀ ਗੱਲ ਨਹੀਂ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ, ਕਿਉਂਕਿ ਹਾਈਜੀਨ ਜਿਹੜੀ ਬਹੁਤ ਜ਼ਰੂਰੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਵੀ, ਜਿਹੜਾ ਨਹਾਉਣਾ ਧੋਣਾ ਪਵਿੱਤਰ ਹੋਣਾ ਉਹ ਬੜੀ ਚੰਗੀ ਗੱਲ ਹੈ। ਅਤੇ ਇਸ ਦੇ ਵਿੱਚ ਸਾਨੂੰ ਹੁਣ ਅਸੀਂ ਮੈਡੀਕਲ ਲਾਈਨ ਦੇ ਵਿੱਚ ਵੀ ਤੁਸੀਂ ਹੈਗੇ ਹਾਂ, ਤੁਹਾਨੂੰ ਵੀ ਪਤਾ ਕਿ ਹਾਈਜੀਨ ਬੜੀ ਹੀ ਸੁਚੱਜੀ ਹੈ, ਪਰ ਉਸ ਨੂੰ ਧਰਮ ਦੇ ਨਾਲ ਜੋੜ ਲੈਣਾ ਇਹ ਮਾੜੀ ਗੱਲ ਹੈ, ਇਹ ਚੰਗੀ ਨਹੀਂ। ਧਰਮ ਦੇ ਨਾਲ ਇਸ ਤਰ੍ਹਾਂ ਜੋੜਿਆ ਜਾ ਸਕਦਾ ਜਿਸ ਤਰ੍ਹਾਂ ਚਲੋ ਸਾਡੀ ਸਿੱਖੀ ਦੇ ਵਿੱਚ ਵੀ ਇਹ ਫਰਮਾਨ ਹੈ, ਹਿੰਦੂ ਧਰਮ ਦੇ ਵਿੱਚ ਵੀ ਹੈਗਾ ਕਿ ਜਿਹੜੇ ਸੁਚੱਜਾ ਕਿ ਸਵੇਰੇ ਉੱਠ ਕੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਆਪਣੇ ਆਪ ਨੂੰ ਪਵਿੱਤਰ ਕਰੋ, ਸਾਫ਼ ਕਰੋ, ਹਾਈਜੀਨ ਕਰੋ, ਅਤੇ ਉਸ ਤੋਂ ਬਾਅਦ ਆਪਣੇ ਦਿਨ ਦੀ ਜਿਹੜੀ ਕਿਰਿਆਵਾਂ ਨੇ ਉਹ ਸ਼ੁਰੂ ਕਰੋ, ਪਹਿਲਾਂ ਰੱਬ ਦਾ ਨਾਮ ਜਪ ਕੇ ਅਤੇ ਫਿਰ ਹੋਰ। ਤੇ ਹੁਣ ਜੇ ਤੁਸੀਂ ਹਰ ਕਿਰਿਆ ਤੋਂ ਬਾਅਦ ਨਹਾਉਣਾ ਧੋਣਾ ਆ, ਹਰ ਕਿਰਿਆ ਤੋਂ ਬਾਅਦ ਤੁਸੀਂ ਮਤਲਬ ਆਪਣੀਆਂ ਕੁਰਲੀਆਂ ਕਰੀ ਜਾਣੀਆਂ, ਨਹਾਈ ਜਾਣਾ, ਤੁਸੀਂ ਇੱਦਾਂ ਮਹਿਸੂਸ ਕਰਨਾ ਕਿ ਤੁਸੀਂ ਭਿੱਟੇ ਗਏ ਆ, ਤੁਸੀਂ ਇਨਫੈਕਟਡ ਹੋ ਗਏ ਆ, ਤਾਂ ਉਹ ਜਿਹੜੀ ਆ ਉਹ ਇੱਕ ਉਹਨੂੰ ਬਿਮਾਰੀ ਵੀ ਕਹਿੰਦੇ ਆ, ਕੰਪਲਸਿਵ ਡਿਸਆਰਡਰ ਕਹਿੰਦੇ ਆ, ਅਤੇ ਸਿੰਡਰਮ ਸ਼ਾਇਦ ਉੱਥੇ ਮੈਨੂੰ ਨਾਮ ਨਹੀਂ ਹੈਗਾ, ਪੂਰਾ ਨਹੀਂ ਯਾਦ, ਅਤੇ ਉਹ ਉਹ ਇੱਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਜਾਂਦੀ ਆ। ਸੋ ਇਉਂ ਲੱਗਦਾ ਆ ਕਿ ਗੁਰੂ ਸਾਹਿਬ ਨੇ ਉਹ ਇੱਕ ਬਿਮਾਰੀ ਬਣ ਗਈ ਸੀਗੀ ਉਸ ਇਲਾਕੇ ਦੇ ਵਿੱਚ, ਉਸ ਟਾਈਮ ਦੇ ਵਿੱਚ, ਅਤੇ ਉਸ ਨੂੰ ਧਰਮ ਦੇ ਨਾਲ ਜੋੜ ਲਿਆ ਗਿਆ ਸੀ, ਅਤੇ ਲੋਕਾਂ ਨੂੰ ਇਹ ਪ੍ਰਚਾਰਿਆ ਜਾਂਦਾ ਸੀ ਕਿ ਬਸ ਆਹ ਨਹਾਉਣਾ ਧੋਣਾ ਸੁੱਚਮ ਬਹੁਤ ਜ਼ਿਆਦਾ ਕਰਨੀ ਆ, ਇਸ ਤਰ੍ਹਾਂ ਦੀ ਮਤਲਬ ਜਿਹੜੀਆਂ ਕਰਾਈਆਂ ਜਾਂਦੀਆਂ ਸੀਗੀਆਂ ਕਿਰਿਆਵਾਂ ਲੋਕਾਂ ਤੋਂ, ਪਰ ਕਿਤੇ ਨਾ ਕਿਤੇ ਉਹ ਠੀਕ ਵੀ ਸੀਗੀਆਂ ਕਿ ਥੋੜ੍ਹੀ ਜਿਹੀ ਜਿਹੜੀ ਸਫਾਈ ਆ ਉਸੇ ਵੱਲ ਵੀ ਧਿਆਨ ਰੱਖਿਆ ਜਾਵੇ, ਪਰ ਉਸਦਾ ਹੁਣ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਉਸਦਾ ਕੋਈ ਬਹੁਤਾ ਧਰਮ ਦੇ ਨਾਲ ਲੈਣ ਦੇਣ ਨਹੀਂ, ਉਹ ਤਾਂ ਵੈਸੇ ਹੀ ਲੋਕਾਂ ਨੂੰ ਕਰਨੀ ਚਾਹੀਦੀ ਹੈ ਸਫਾਈ। ਅਤੇ ਜਿਸ ਤਰ੍ਹਾਂ ਅਸੀਂ ਦੇਖਿਆ ਕਿ 12ਵੀਂ ਪੌੜੀ ਤੋਂ ਲੈ ਕੇ ਹੁਣ ਤੱਕ 21ਵੀਂ ਪੌੜੀ ਤੱਕ ਆਏਗਾ ਕਿ ਜਿਹੜਾ ਗੁਰਮੁਖ ਹੈ ਉਹ ਪੌੜੀ ਦੇ ਉੱਤੇ ਖੜਾ ਹੈ, ਡੰਡੇ ਦੇ ਉੱਤੇ ਸਿਖਰ ਪਹੁੰਚਿਆ, ਉਹਨੂੰ ਸ਼ਬਦ ਪ੍ਰਗਟ ਹੋ ਚੁੱਕਾ ਅਤੇ ਉਹਨੂੰ ਹੁਣ ਸੱਚ ਅਤੇ ਝੂਠ ਦਾ ਫਰਕ ਪਤਾ ਲੱਗ ਰਿਹਾ ਹੈ, ਅਤੇ ਹੁਣ ਉਹ ਇਹਦੇ ਵਿੱਚੋਂ ਕੱਢ ਰਿਹਾ ਕਿ ਸੱਚਾ ਕੀ ਹੈ ਅਤੇ ਝੂਠਾ ਕੀ ਹੈ। ਹੁਣ ਪਿਛਲੀ ਪੌੜੀ ਸੀ ਸਹਿਤ ਉੱਠੇ ਨੌ ਨਿੱਧ ਪਾਈ ਹੈ, ਉਹਦੀ ਆਖਰੀ ਪੰਕਤੀ ਸੀ ਵੀ ਜੇ ਜਦੋਂ ਸਤਿਗੁਰੂ ਮਿਲਦਾ ਆ ਉਦੋਂ ਹੀ ਜਿਹੜਾ ਨੌ ਨਿੱਧ, ਨੌ ਨਿਧੀਆਂ ਵੀ ਕਹੀਆਂ ਜਾ ਸਕਦੀਆਂ ਅਤੇ ਨਾਮ ਨੂੰ ਵੀ ਕਿਹਾ ਜਾ ਸਕਦਾ ਵੀ ਨਾਮ ਜਿਹੜਾ ਆ ਉਦੋਂ ਹੀ ਪਾਇਆ ਜਾਂਦਾ ਆ। ਇਹ ਜਿਹੜੇ ਪਖੰਡ ਨੇ, ਇਹ ਜਿਹੜੇ ਦੁਨਿਆਵੀ ਦੇਹ ਨੂੰ ਸ਼ਿੰਗਾਰਨ ਦੇ ਜਾਂ ਸਵਾਰਨ ਦੇ ਆ, ਇਹਨਾਂ ਨਾਲ ਪਰਮਾਤਮਾ ਨਹੀਂ ਮਿਲਦਾ, ਮਨ ਦੀ ਸ਼ੁੱਧੀ ਦੇ ਨਾਲ ਮਿਲਦਾ ਆ। ਸੋ ਇਹ ਇਸ ਦਾ ਮਤਲਬ ਸਾਰ ਹੈ ਕਿ ਮਨੁੱਖ ਜਿਹੜਾ ਆ ਉਹ ਮਨਮੁੱਖ ਵਿਰਤੀ ਵਿੱਚ ਨੇਕ ਫੋਕਟ ਕਰਮ ਕਰਦਾ ਆ, ਕਦੇ ਉਹ ਕਿਤਾਬਾਂ ਪੜ੍ਹਦਾ ਆ, ਕਦੇ ਉਹ ਸੂਤਕ ਪਾਤਕ ਰਚ ਕੇ ਪਿਤਰੀ ਰਸਮਾਂ ਰਾਹੀਂ ਸੁੱਚਮ ਦਾ ਢੋਂਗ ਕਰਦਾ ਆ, ਇਹੋ ਜਿਹੀਆਂ ਕਿੰਨੀਆਂ ਰਸਮਾਂ ਕਰੀ ਜਾਂਦਾ ਆ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਅਸਲੀ ਪਾਰ ਉਤਾਰਾ ਇੱਥੋਂ ਸ਼ਬਦ ਗੁਰੂ ਦੇ ਅੰਤਰ ਪ੍ਰਕਾਸ਼ ਨਾਲ ਹੀ ਹੋਣਾ ਆ। ਸੋ ਇਹ ਸਾਰ ਹੈ, ਅਤੇ ਮੈਨੂੰ ਲੱਗਦਾ ਕਿ ਹੁਣ ਅਸੀਂ ਪੌੜੀ ਦਾ ਪਾਠ ਪਹਿਲਾਂ ਸੁਣ ਲਈਏ ਤਾਂ ਜ਼ਿਆਦਾ ਬਿਹਤਰ ਹੋਏਗਾ।
ਹਾਂ, ਮੰਦੀ ਪਹਿਲਾਂ ਪਾਠ ਸਰਵਣ ਕਰਦੇ ਹਾਂ ਕੀਰਤਨ ਰੂਪ ਵਿੱਚ, ਤੇ ਜਿਵੇਂ ਤੰਤੀ ਸਾਜਾਂ ਨਾਲੇ ਗਾਇਨ ਕੀਤਾ ਹੋਇਆ, ਇਹਦਾ ਆਨੰਦ ਵੀ ਆਪਣਾ ਹੈ ਤੇ ਸਾਡੀ ਸਮਝ ਵਿੱਚ ਵੀ ਆਏਗਾ। ਤਾਂ ਆਓ ਸਰੋਤਿਓ, ਆਪਾਂ ਇਸ ਪੌੜੀ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ।
ਸਲੋਕ ਮਹਲਾ ਪਹਿਲਾਂ ਸੁਜਾਇਆ ਪੋਏ ਸੁਜੇ ਬੈਠਾਇਆ ਹੈ, ਸੁਜੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ, ਸੁਚਾ ਹੋਏ ਕਜੇ ਵਿਆਹ ਲੱਗਾ ਪਣ ਸਲੋਕ ਕੋਹ ਦੀ ਜਾਈ ਸੱਟਿਆ, ਕਿਸ ਤੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਪ ਵਿੱਤ, ਪਾਪੀ ਸੁਤਨ ਕੱਢਿਆ ਥੁੱਕਾ ਪਈਆਂ ਤੇ ਤੇ ਜਿਤਮੁਖ ਨਾਮ ਨਾ ਉਚਰਾਏ ਬਿਨਾ ਵੈ ਰਸ ਖਾਏ, ਨਾਨਕ ਇਹ ਵੈ ਜਾਣੀਆ ਤੇ ਤੂੰ ਥੁੱਕਾ ਪਾਏ ਮਹੱਲਾ ਪਹਿਲਾ,
ਪੰਡ ਜਮੀਏ ਪੰਡ ਨਿਮੀਏ ਪੰਡ ਮੰਨ ਵਿਆ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ, ਪੰਡ ਮੂਆ ਪੰਡ ਪਾਲੀਏ ਪੰਡ ਹੋਏ ਬੰਦਾ, ਸੋ ਕਿਉਂ ਮੰਦਾ ਆਖੀਏ ਜਿਜਮੇ ਰਾਜਾਨ, ਪੰਡੋਈ ਪੰਡ ਉਪਜਾਏ ਪੰਡੇ ਬਾਜ ਨਾ ਕੋਏ, ਨਾਨਕ ਪੰਡੇ ਬਾਹਰ ਇੱਕੋ ਸੱਚਾ ਸੋਈ, ਜਿਤ ਮੁਕਸ ਦਾ ਸਲਾਹੀਏ ਭਾਗਾ ਰੱਤੀ ਚਾਰ, ਨਾਨਕ ਤਿਮ ਕੁਜਲੇ ਤੇ ਸੱਚੇ ਦਰਬਾਰ, ਪੌੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਏ, ਕਿਤਾਬ ਆਪਣਾ ਆਪੇ ਹੀ ਲੇਖਾ ਸੰਡੀਏ, ਜਾਂ ਰਹਿਣਾ ਨਹੀਂ ਇਤ ਜਗ ਤਾਂ ਇਤਗਾਰ ਬਹੰਡੀਏ, ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ, ਮੂਰਖੇ ਨਾਲ ਨਾ ਲੁਜੀਏ,
ਪੜ ਅੱਖਰ ਇਹੋ ਬੁਝੀਏ ਮੂਰਖੇ ਨਾਲ ਨਾ ਲੁਜੀਏ। ਪਹਿਲਾ ਸਲੋਕ ਜਦੋਂ ਆਪਾਂ ਇਸ ਪੌੜੀ ਦੇ ਨਾਲ ਸੰਬੰਧਿਤ ਸਰਵਣ ਕਰ ਰਹੇ ਹਾਂ ਤਾਂ ਇਹਦੇ ਵਿੱਚ ਗੁਰੂ ਸਾਹਿਬ ਨੇ ਜਿਵੇਂ ਆਪਾਂ ਪਹਿਲਾਂ ਹੀ ਇਸ ਗੱਲ ਬਾਰੇ ਸ਼ੁਰੂਆਤ ਚ ਵੀ ਗੱਲ ਕੀਤੀ ਹੈ, ਸੁੱਚਮ ਨੂੰ ਬੜੀ ਪਹਿਲ ਦਿੱਤੀ ਹੈ, ਤੇ ਗੁਰਬਾਣੀ ਵਿੱਚ ਵੀ ਆਪਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ ਗੱਲ ਕਹੀ ਗਈ ਆ, ਤੇ ਉਸ ਇਸ਼ਨਾਨ ਤੋਂ ਬਾਅਦ ਜਦੋਂ ਇਹ ਅਲਫਾਜ਼ ਪੜ੍ਹਦੇ ਹਾਂ, ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ, ਨਾਲ ਉਸ ਪਰਮਾਤਮਾ ਦੀ ਆਰਾਧਨਾ ਦੀ ਵੀ ਗੱਲ ਕੀਤੀ ਗਈ ਆ। ਇੱਕ ਤੰਦਰੁਸਤ ਸਰੀਰ ਜਿਹੜਾ ਹੈ ਉਹ ਤਾਂ ਹੀ ਹੁੰਦਾ ਹੈ ਜੇ ਅਮਨਦੀਪ ਆਪਾਂ ਇਸ਼ਨਾਨ ਪਾਣੀ ਕਰਦੇ ਹਾਂ ਸਾਨੂੰ ਪਤਾ ਸਰੀਰ ਨੂੰ ਜਿਹੜਾ ਇਸ਼ਨਾਨ ਕਰਾਉਣਾ ਉਹ ਇਸੇ ਕਰਕੇ ਕਿ ਤੰਦਰੁਸਤੀ ਹੋਵੇ, ਤੰਦਰੁਸਤ ਸਰੀਰ ਹੀ ਨਾਮ ਜਪਣ ਵਾਲੇ ਪਾਸੇ ਲੱਗ ਸਕਦਾ ਹੈ। ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਬੜਾ ਵਧੀਆ ਟਾਈਮ ਟੇਬਲ ਵੀ ਲਿਖਿਆ ਹੋਇਆ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉੱਠ ਹਰ ਨਾਮ ਤੇ ਆਏ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਏ। ਅੰਮ੍ਰਿਤਸਰ ਭਾਵ ਉਸ ਰੱਬੀ ਬਾਣੀ ਦੇ ਵਿੱਚ ਡੁੱਬੀ ਲਗਾਵੇ। ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿ ਮਨਾ ਕੀਤਾ, ਜਿਹੜੇ ਸਿਧਾਂਤ ਪੁਰਾਤਨ ਸਮੇਂ ਤੋਂ ਚੱਲ ਰਹੇ ਸੀ ਉਹਨਾਂ ਨੂੰ ਇੱਕ ਨਵੇਕਲੇ ਢੰਗ ਨਾਲ ਉਹਨਾਂ ਦ੍ਰਿੜ ਕਰਾਇਆ ਹੈ ਕਿ ਉਹਨੂੰ ਇੱਕ ਰਸਮ ਨਾ ਰਹਿ ਜਾਵੇ, ਉਹ ਸਾਡੇ ਜੀਵਨ ਦੇ ਵਿੱਚ ਇੱਕ ਚੰਗੀ ਚੰਗਾ ਪਹਿਲੂ ਲੈ ਕੇ ਆਵੇ। ਅਮਨਦੀਪ ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ?
ਬਿਲਕੁਲ ਇਹੀ ਮੂਲ ਸਿਧਾਂਤ ਹੈ ਇਸ ਸਲੋਕ ਦਾ ਕਿ ਇੱਕ ਰਸਮ ਬਣ ਕੇ ਰਹਿ ਗਈ, ਖਾਣ ਪੀਣ ਦੀ ਰਸਮ ਬਣ ਕੇ ਰਹਿ ਗਈ, ਬਸ ਚੁੱਲ੍ਹੇ ਚੌਂਕੇ ਲਿਪਣ ਦੀ ਰਸਮ ਬਣ ਕੇ ਰਹਿ ਗਈ। ਇਸ ਦੇ ਵਿੱਚੋਂ ਰੱਬ ਜਿਹੜਾ ਨੇ ਅਲੋਪ ਹੋ ਗਿਆ। ਇਸੇ ਹੀ ਇਹਨਾਂ ਹੀ ਸਿਧਾਂਤਾਂ ਨੂੰ ਜਿਹੜਾ ਕਿ ਮੂਲ ਉਸ ਚਲੋ ਹਿੰਦੂ ਧਰਮ ਦੇ ਸਿਧਾਂਤ ਜਾਂ ਮੁਸਲਿਮ ਧਰਮ ਦੇ ਸਿਧਾਂਤ ਸੀ, ਉਹਨਾਂ ਸਿਧਾਂਤਾਂ ਨੂੰ ਮੁੜ ਕੇ ਦਰੜਾਇਆ ਮੂਲ ਧਰਮ ਮੂਲ ਸਿਧਾਂਤਾਂ ਨੂੰ ਕਿ ਇਹ ਜਿਹੜੀਆਂ ਰਸਮਾਂ ਖਾਣ ਪੀਣ ਦੀਆਂ ਹੀ ਨਾ ਬਣਾ ਲਓ, ਸੁੱਚਾ ਕਰੀ ਜਾਓ, ਚੌਂਕੇ ਸੁੱਚੇ ਕਰੀ ਜਾਓ, ਆਪ ਸੁੱਚਾ ਹੋ ਜਾਓ। ਜਿਹੜਾ ਸੁੱਚਾ ਆਪਣਾ ਸਰੀਰ ਸੁੱਚਾ ਕਰਨਾ, ਦਲਜੀਤ ਸਿੰਘ ਜੀ ਸੁਬਹਾ ਉੱਠ ਕੇ ਜਦੋਂ ਜਿਹੜਾ ਬੰਦਾ ਘੰਟਾ ਦੋ ਘੰਟੇ ਆਪਣੀ ਗੁਰਬਾਣੀ ਦੇ ਨਾਲ ਜੁੜਦਾ ਆ, ਹੁਣ ਅਗਰ ਉਸ ਸਰੀਰ ਦੇ ਉੱਤੇ ਖਾਜ ਹੋਈ ਜਾਣੀ ਆ, ਸਰੀਰ ਦੇ ਉੱਤੇ ਇਰੀਟੇਸ਼ਨ ਹੋਈ ਜਾਣੀ ਆ, ਰੈਸ਼ ਹੋਈ ਜਾਣੀ ਹੈ, ਤਾਂ ਕਿੰਨਾ ਕੁ ਭਗਤੀ ਦੇ ਵਿੱਚ ਉਸਦਾ ਜਾਂ ਕਿੰਨਾ ਕੁ ਮੈਡੀਟੇਸ਼ਨ ਦੇ ਵਿੱਚ ਉਹਦਾ ਦਿਲ ਲੱਗ ਜਾਏਗਾ, ਉਹਦਾ ਧਿਆਨ ਲੱਗ ਜਾਏਗਾ। ਸੋ
ਬਿਲਕੁਲ
ਉਹ ਸਾਰਾ ਪਹਿਲਾਂ ਸਾਫ਼ ਹੋਣਾ ਚਾਹੀਦਾ, ਜਿਹੜੀ ਬਿਮਾਰੀ ਰਹਿਤ ਸਕਿਨ ਹੋਣੀ ਚਾਹੀਦੀ ਆ, ਸਵੱਛ ਹੋਣਾ ਚਾਹੀਦਾ। ਸੋ ਇਸ ਕਰਕੇ ਉਹ ਧਿਆਨ ਟਿਕਣ ਦੇ ਵਿੱਚ ਮਦਦ ਮਿਲਦੀ ਹੈ। ਇਹੀ ਮੂਲ ਸਿਧਾਂਤ ਹੈ। ਇਸ ਤੋਂ ਵੱਧ ਜਿਹੜਾ ਪਿੰਡਾਂ ਤੋਂ ਕਿ ਬਹਿ ਜਾਣਾ, ਉਸ ਤੋਂ ਵੱਧ ਕੋਈ ਉਹ ਇੱਕ ਮਤਲਬ ਜਿਹੜੀ ਤੁਹਾਡੀ ਭਗਤੀ ਆ ਜਾਂ ਤੁਹਾਡੀ ਕੰਸਨਟ੍ਰੇਸ਼ਨ ਆ ਉਹਦੇ ਵਿੱਚ ਮਦਦ ਕਰਦਾ ਆ। ਅਤੇ ਹੁਣ ਆਪਾਂ ਪਹਿਲਾਂ ਇਸ ਸਲੋਕ ਵੱਲ ਚੱਲਦੇ ਹਾਂ ਕਿ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਨਾ ਕੋਈ ਨਾ ਪਿੱਟਿਓ ਜਾਏ। ਹੁਣ ਇਹ ਜਿਹੜੀ ਪੌੜੀ ਹੈ ਸਲੋਕ ਹੈ ਇਹ ਤਕਰੀਬਨ ਬ੍ਰਾਹਮਣ ਦੇ ਵਾਸਤੇ ਉਚਾਰੀ ਗਈ ਹੈ ਕਿ ਜਦੋਂ ਕੋਈ ਜਿੱਦਾਂ ਬ੍ਰਾਹਮਣ ਬਿਠਾਲਦਾ ਸੀ ਘਰੇ, ਉਸਨੂੰ ਭੋਜਨ ਦਿੰਦਾ ਸੀ ਅਤੇ ਉਸਦੇ ਉਸ ਦੌਰਾਨ ਕੀ ਵਰਤਾਰਾ ਹੁੰਦਾ ਸੀ, ਉਸ ਦੀ ਨਕਲੇ ਅੱਜ ਕੱਲ੍ਹ ਅਸੀਂ ਵੀ ਬਚਪਨ 'ਚ ਦੇਖਿਆ ਕਿ ਸਿੱਖ ਬਿਠਾਲਦੇ ਹੁੰਦੇ ਸੀ, ਜਿਸ ਤਰ੍ਹਾਂ ਪਹਿਲਾਂ ਬ੍ਰਾਹਮਣ ਬਿਠਾਲਦੇ ਹੁੰਦੇ ਸੀ ਫਿਰ ਸਿੱਖਾਂ ਨੂੰ ਘਰੇ ਸੱਦਦੇ ਹੁੰਦੇ ਸੀ, ਕੋਈ ਮਾੜੀ ਗੱਲ ਨਹੀਂ ਸੀਗੀ
ਸਿੱਖਾਂ ਨੂੰ ਪ੍ਰਸ਼ਾਦ ਸਿੱਖਾਂ ਨੂੰ ਪ੍ਰਸ਼ਾਦ ਸਿਖਾਉਂਦੇ।
ਹਾਂਜੀ, ਸੋ ਉਹ ਕੋਈ ਮਾੜੀ ਗੱਲ ਨਹੀਂ ਸੀ ਕਿ ਚਲੋ ਧਰਮੀ ਪੁਰਖ ਜਿਹੜੇ ਵਧੀਆ ਨੇ, ਜਿਹੜੇ ਬਾਣੀ ਨਾਲ ਜੁੜਦੇ ਨੇ ਜਾਂ ਧਰਮ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਘਰੇ ਸੱਦ ਲਓ ਅਤੇ ਉਹਨਾਂ ਨੂੰ ਖਾਣਾ ਖਿਲਾਓ ਅਤੇ ਖਾਣੇ ਦੇ ਬਦਲੇ ਉਹਨਾਂ ਤੋਂ ਕੁਛ ਧਾਰਮਿਕ ਜਿਹੜੀਆਂ ਗੱਲਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ, ਆਪ ਦਾ ਵੀ ਦਿਲ ਕਰਦਾ, ਬੱਚੇ ਵੀ ਜਿਹੜੇ ਨੇ ਉਹ ਖੁਸ਼ ਹੁੰਦੇ ਨੇ, ਵਧੀਆ ਗੱਲ ਸੀਗੀ। ਪਰ ਜਦੋਂ ਆ ਕੇ ਉਹ ਪ੍ਰਾਹੁਣਾ ਜਾਂ ਸਿੱਖ ਜਿਹੜਾ ਆ ਉਹ ਤੁਹਾਨੂੰ ਪਾਪੀ ਪਾਪੀ ਸੱਦਣ ਲੱਗ ਜਾ, ਤੁਸੀਂ ਤਾਂ ਮਾੜੇ ਆ, ਤੁਸੀਂ ਤਾਂ ਇਉਂ ਨਹੀਂ ਕਰਦੇ, ਤੁਸੀਂ ਤਾਂ ਇਉਂ ਨਹੀਂ ਕਰਦੇ, ਪਹਿਲਾਂ ਐਂ ਕਰੋ, ਪਹਿਲਾਂ ਉਹ ਕਰੋ, ਤਾਂ ਉਹ ਫਿਰ ਇੱਕ ਆਪਣੇ ਆਪ ਧਰਮ ਦੇ ਨਾਲ ਜੋੜਨ ਦੀ ਬਜਾਏ ਉਹ ਤੋੜਨ ਦਾ ਕੰਮ ਕਰਦੇ ਨੇ। ਸੋ ਉਸੇ ਹੀ ਇਸੇ ਹੀ ਚੱਕਰ ਦੇ ਵਿੱਚ, ਇਹੀ ਜੰਜਾਲ ਦੇ ਵਿੱਚ ਫਸੇ ਸਿੱਖ ਜਾਂ ਉਹਨਾਂ ਦੇ ਜਿਹੜੇ ਗੁਰੂ ਅਤੇ ਸਿੱਖ, ਜਿਹੜੇ ਇੱਥੇ ਬ੍ਰਾਹਮਣ ਅਤੇ ਉਹਨਾਂ ਦੇ ਸਿੱਖ ਜਿਹੜੇ ਨੇ ਉਹ ਆਪਸ ਵਿੱਚ ਜਾਲ ਦੇ ਵਿੱਚ ਫਸੇ ਹੋਏ ਨੇ, ਇੱਕ ਦੂਸਰੇ ਤੋਂ ਦੁਖੀ ਨੇ ਦੋਨੋਂ ਹੀ ਇਸ ਸਲੋਕ ਦੇ ਵਿੱਚ। ਅਤੇ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਹਿੰਦੇ ਨੇ ਕਿ ਬ੍ਰਾਹਮਣ ਪਹਿਲਾਂ ਸੁੱਚਾ ਆਪ ਹੁੰਦਾ ਆ, ਪਹਿਲਾਂ ਇਸ਼ਨਾਨ ਕਰਕੇ ਆਪ ਸੁੱਚਾ ਹੁੰਦਾ ਅਤੇ ਫਿਰ ਲਿਪੀ ਅਤੇ ਪੋਚੀ ਹੋਈ ਪਵਿੱਤਰ ਥਾਂ ਦੇ ਉੱਤੇ ਉਹ ਆ ਕੇ ਬੈਠ ਜਾਂਦਾ। ਕਿ ਜਦੋਂ ਪਹਿਲਾਂ ਉਹਨੂੰ ਬ੍ਰਾਹਮਣ ਨੂੰ ਬਿਠਾਲਣਾ ਹੁੰਦਾ ਸੀ ਤਾਂ ਚੰਗੀ ਤਰ੍ਹਾਂ ਲਿਪਿਆ ਜਾਂਦਾ ਸੀ, ਉਸਨੂੰ ਪਵਿੱਤਰ ਕੀਤਾ ਜਾਂਦਾ ਸੀ, ਉਹ ਫਿਰ ਉਹ ਮੰਤਰ ਪੜ੍ਹ ਕੇ ਉਹ ਕਾਰ ਕੱਢਦਾ ਸੀ ਆਲੇ ਦੁਆਲੇ, ਉਹਨੂੰ ਸੁੱਚਾ ਕਰਦਾ ਸੀ। ਫਿਰ ਕਹਿੰਦੇ ਨੇ ਕਿ ਸੁੱਚਾ ਖਾਣ ਖਾਣੇ ਤੋਂ ਪਹਿਲਾਂ ਉਹ ਕਹਿੰਦਾ ਵੀ ਕਿਸੇ ਨੇ ਉਹਦੇ ਮੂਹਰੇ ਰੱਖ ਲੈਂਦੇ ਹੁੰਦੇ ਸੀ ਖਾਣਾ, ਸੁੱਚੇ ਅੱਗੇ ਰੱਖੀ ਹੁਣ ਫਿਰ ਉਹਦੇ ਮੂਹਰੇ ਨਾ ਖਾਣਾ ਰੱਖਿਆ ਹੁੰਦਾ ਸੀ ਅਤੇ ਉਹਦੀ ਜਿਹੜੀ ਸ਼ਰਤ ਇਹ ਹੁੰਦੀ ਸੀ ਵੀ ਉਸਨੂੰ ਕਿਸੇ ਨੇ ਪਿੱਟਿਆ ਨਾ ਹੋਵੇ, ਉਸਨੂੰ ਕਿਸੇ ਨੇ ਖਾਣੇ ਨੂੰ
ਬਿਲਕੁਲ
ਟੱਚ ਨਾ ਕੀਤਾ ਹੋਵੇ, ਉਹਦੇ ਵਿੱਚੋਂ ਕਿਸੇ ਨੇ ਸਵਾਦ ਨਾ ਦੇਖਿਆ ਹੋਵੇ, ਉਸਨੂੰ ਕਿਸੇ ਨੇ ਜੂਠਾ ਨਾ ਕੀਤਾ ਹੋਵੇ, ਤਾਂ ਉਹ ਜਿਹੜਾ ਖਾਣਾ ਆ ਉਹ ਫਿਰ ਬ੍ਰਾਹਮਣ ਦੇ ਅੱਗੇ ਰੱਖਿਆ ਜਾਂਦਾ ਸੀ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੀ ਉਹਨੂੰ ਕੋਈ ਨਾ ਪਿੱਟਿਓ ਜਾਏ। ਇਹ ਪਿੱਟਿਆ ਖਾਣਾ ਹੋਣਾ ਨਹੀਂ ਚਾਹੀਦਾ, ਉਸ ਇਹ ਸੁੱਚਾ ਹੀ ਹੋਣਾ ਚਾਹੀਦਾ ਅਤੇ ਇਹਨੂੰ ਉਹਦੇ ਮੂਹਰੇ ਰੱਖਿਆ ਜਾਵੇ। ਫਿਰ ਅਗਲੀਆਂ ਪੰਕਤੀਆਂ ਕਹਿੰਦੇ ਨੇ ਕਿ ਸੁੱਚਾ ਹੋਏ ਕਿ ਜਿਵੇਂ ਲੱਗਾ ਪੜ੍ਹਨ ਸਲੋਕ ਕੁਹੱਥੀ ਜਾਏ ਸੱਟਿਆ ਕਿਸ ਇਹ ਲੱਗਾ ਦੋਖ।
ਹੁਣ ਕਿਸੇ ਲੱਗਾ ਦੋਖ,
ਹਾਂਜੀ। ਸੋ ਹੁਣ ਕਹਿੰਦੇ ਨੇ ਕਿ ਉਹ ਪਹਿਲਾਂ ਆਪ ਸੁੱਚਾ ਹੋ ਕੇ ਹੁੰਦਾ ਹੈ ਤੇ ਫਿਰ ਉਹ ਖਾਣ ਲੱਗ ਪੈਂਦਾ ਹੈ ਅਤੇ ਉੱਥੇ ਬੈਠਾ ਹੀ ਜਿੱਦਾਂ ਫਿਰ ਪਵਿੱਤਰ ਸਲੋਕ ਜਿਹੜੇ ਨੇ ਉਹ ਪੜ੍ਹਨ ਲੱਗ ਪੈਂਦਾ ਹੈ ਖਾਣ ਤੋਂ ਪਹਿਲਾਂ
ਜੀ।
ਤੇ ਇਤਨਾ ਪਵਿੱਤਰ ਕਰਕੇ ਇਹ ਭੋਜਨ ਕਹਿੰਦੇ ਆ ਕਿ ਉਹ ਆਪਣੇ ਗੰਦੇ ਪੇਟ ਦੇ ਵਿੱਚ ਸੁੱਟ ਲੈਂਦਾ ਹੈ, ਇਸ ਦਾ ਪਾਪ ਕਿਸ ਨੂੰ ਲੱਗੇਗਾ। ਹੁਣ ਇੱਥੇ ਇਹਨਾਂ ਚੌਂ ਪੰਕਤੀਆਂ 'ਚ ਇਹ ਹੈ ਕਿ ਜੇ ਤਾਂ ਕਿਸੇ ਬਾਹਰ ਬੰਦੇ ਨੇ ਬਣਾਇਆ ਆ, ਉਹਨੂੰ ਹੱਥ ਵੀ ਲਾ ਦਿੱਤਾ ਜਾਂ ਉਹਦੇ ਵਿੱਚੋਂ ਕੱਢ ਕੇ ਆਪ ਵੀ ਖਾ ਲਿਆ, ਉਹ ਪਿੱਟ ਜਾਂਦਾ ਆ। ਪਰ ਕਹਿੰਦੇ ਕਿ ਇੰਨਾ ਸਾਰਾ ਕੁਝ ਸੁੱਚਾ ਹੁਣ ਹੋ ਗਿਆ, ਜਦੋਂ ਸਲੋਕ ਵੀ ਪਵਿੱਤਰ ਪੜ੍ਹ ਲਏ, ਫਿਰ ਉਹ ਖਾਣਾ ਜਿਹੜਾ ਆ ਉਹ ਉਹਨੇ ਆਪਣੇ ਪੰਡਿਤ ਜਾਂ ਬ੍ਰਾਹਮਣ ਨੇ ਮੂੰਹ ਦੇ ਵਿੱਚ ਸੁੱਟ ਲਿਆ, ਜਿਹੜੀ ਕਿ ਮੂੰਹ ਦੇ ਵਿੱਚ ਥੁੱਕ ਵੀ ਆ, ਮੂੰਹ ਦੇ ਵਿੱਚ ਕੀਟਾਣੂ ਵੀ ਆ, ਢਿੱਡ ਦੇ ਵਿੱਚ ਵੀ ਜਿਹੜੀ ਮੈਲ ਵੀ ਆ ਉਹ 'ਚ ਕੀਟਾਣੂ ਵੀ ਆ, ਉਹਦੇ ਵਿੱਚ ਬਹੁਤ ਕੁਛ ਪਿਆ ਆ ਪਹਿਲਾਂ ਹੀ। ਫਿਰ ਕਹਿੰਦੇ ਤੈਨੂੰ ਕਿਹੜੀ ਸਜ਼ਾ ਮਿਲੂਗੀ, ਇਹਦਾ ਦੋਸ਼ ਕਿਹਨੂੰ ਲੱਗੂਗਾ ਜਿਹੜਾ ਉਹਨੇ ਇਹ ਕਤਾਹੀ ਕੀਤੀ।
ਜੀ ਜੀ ਅਮਨਦੀਪ, ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਮਤਲਬ ਮੈਂ ਇਹਨੂੰ ਸਾਇੰਟੀਫਿਕ ਤੌਰ ਤੇ ਵੀ ਲੈਂਦਾ ਤੇ ਮੈਡੀਕਲ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਅੰਦਰ 750 ਗ੍ਰਾਮ ਜਿਹੜੀ ਗੰਦਗੀ ਹਰ ਵੇਲੇ ਰਹਿੰਦੀ ਆ, ਜਿਹੜੇ ਆਪਾਂ ਬਾਅਦ ਚ ਡਿਸਚਾਰਜ ਕਰਦੇ ਰਹਿੰਦੇ ਹੌਲੀ ਹੌਲੀ ਕਰਕੇ ਫਿਰ ਬਣਦੀ ਰਹਿੰਦੀ ਆ। ਤੇ ਜਿਵੇਂ ਤੁਸੀਂ ਦੱਸਿਆ ਕਿ ਮੂੰਹ ਵਿੱਚ ਵੀ ਥੁੱਕ ਆਉਂਦਾ ਹੈ, ਪਹਿਲੀ ਉੱਥੋਂ ਹੀ ਗੱਲ ਸ਼ੁਰੂ ਕਰੀਏ। ਤੇ ਸਾਡੇ ਆਪਾਂ ਬ੍ਰਾਹਮਣ ਨੂੰ ਫਿਰ ਉਹੀ ਗੱਲ ਆਉਂਦੀ ਹੈ ਕਿ ਬ੍ਰਾਹਮਣ ਦੀ ਗੱਲ ਨਹੀਂ ਹੈ, ਇਹ ਸਾਰਿਆਂ ਦੀ ਸਾਂਝੀ ਗੱਲ ਆ। ਤੇ ਇਹਦੇ ਵਿੱਚ ਸਿੱਖ ਸਮਾਜ ਵਿੱਚ ਵੀ ਅੱਜ ਬੜਾ ਕੁਛ ਇਹੋ ਜਿਹਾ ਵਰਤਾਰਾ ਹੁੰਦਾ, ਮੈਨੂੰ ਕਹਿਣ ਤੋਂ ਗਰੇਜ਼ ਨਹੀਂ ਆ ਕਿ ਚੰਗੇ ਭਲੇ ਲੋਕ ਜਿਹੜੇ ਬਾਬੇ ਆਖਾਉਂਦੇ ਨੇ, ਉਹ ਚੰਗੇ ਭਲੇ ਜਿਹੜੇ ਅੰਮ੍ਰਿਤਧਾਰੀ ਲੋਕ ਨੇ, ਉਹਨਾਂ ਦੇ ਹੱਥੋਂ ਵੀ ਨਹੀਂ ਖਾਂਦੇ। ਉਹ ਕਹਿੰਦੇ ਅਸੀਂ ਤਾਂ ਆਪ ਤਿਆਰ ਕਰਨਾ ਹੈ ਭੋਜਨ, ਫਿਰ ਅਸੀਂ ਖਾਣਾ ਹੈ। ਇਹੋ ਜਿਹੇ ਵੀ ਫਿਰਕੇ ਹੈਗੇ ਨੇ। ਠੀਕ ਹੈ, ਪਵਿੱਤਰਤਾ ਹੋਣੀ ਚਾਹੀਦੀ ਆ। ਇੱਕ ਹਾਂ ਅਮਨਦੀਪ, ਇਹੋ ਜਿਹਾ ਮੈਂ ਤੁਹਾਨੂੰ ਇੱਕ ਵਰਤਾਰਾ ਤੁਹਾਡੇ ਨਾਲ ਸਾਂਝਾ ਕਰਾਂਗਾ ਸਰੋਤਿਆਂ ਨਾਲ ਵੀ। ਸਾਡੇ ਇੱਕ ਨਾ ਬੜੇ ਉੱਚੇ ਖਿਆਲਾਂ ਵਾਲੇ ਜੀ ਸਨ, ਮੈਂ ਉਹਨਾਂ ਦਾ ਨਾਂ ਨਹੀਂ ਲਾਂਗਾ, ਪਰ ਉਹਨਾਂ ਨੇ ਨਾ ਕਿਤਿਓਂ ਮੱਝ ਖਰੀਦੀ ਤੇ ਉਸ ਮੱਝ ਨੂੰ ਜਦੋਂ ਘਰ ਲੈ ਕੇ ਆਏ ਤੇ ਉਹ ਕੁਦਰਤੀ ਉਹ ਛੋਟੇ ਫਿਰਕੇ ਦੇ ਵਿੱਚੋਂ ਕਹੀਆਂ ਜਾਂਦੀਆਂ ਅਖੌਤੀ ਜਾਤਾਂ ਚੋਂ ਖਰੀਦੀ ਸੀ
ਜੀ।
ਤੇ ਲਿਆਉਣ ਵਾਲਾ ਵੀ ਜਿਹੜਾ ਉਹਨਾਂ ਦਾ ਨੌਕਰ ਸੀ ਉਹ ਵੀ ਉਸ ਨੀਵੀਂ ਜਾਤ ਦਾ। ਉਹਨਾਂ ਪਹਿਲਾਂ ਮੱਝ ਨੂੰ ਆ ਕੇ ਖੂਹ ਦੇ ਉੱਤੇ ਚੰਗੀ ਤਰ੍ਹਾਂ ਉਹਨੂੰ ਚੰਗੀ ਤਰ੍ਹਾਂ ਮਾਂਜਿਆ, ਸਿਆਲ ਦੇ ਦਿਨ ਸੀ ਤੇ ਚੰਗੀ ਤਰ੍ਹਾਂ ਉਹਨੂੰ ਰੇਤ ਨਾਲ ਮਾਂਜਿਆ ਤੇ ਉਹ ਵਿਚਾਰੀ ਬਿਮਾਰ ਹੋ ਕੇ ਚੜ੍ਹਾਈ ਕਰ ਗਈ। ਤੇ ਇਹੋ ਜਿਹੇ ਲੋਕ ਵੀ ਹੈਗੇ ਆ ਕਿ ਮੱਝ ਨੂੰ ਵੀ ਪਵਿੱਤਰਤਾ ਜਿਹੜੀ ਬਾਹਰੋਂ ਧੋ ਧੋ ਕੇ ਰੇਤ ਨਾਲ ਮਾਂਜ ਮਾਂਜ ਕੇ ਉਹ ਕਰਨੀ ਚਾਹੁੰਦੇ ਆ। ਜੀ ਅਮਨਦੀਪ
ਜੀ ਬਿਲਕੁਲ, ਔਰ ਦੇਖੋ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਜਦੋਂ ਗੁਰੂ ਸਾਹਿਬ ਨੇ ਨੀ ਕੋਈ ਲਿਹਾਜ਼ ਕੀਤੀ ਇਹੋ ਜਿਹੇ ਬੰਦਿਆਂ ਨਾਲ, ਤੇ ਅਸੀਂ ਵੀ ਤਾਂ ਉਹਨਾਂ ਦੇ ਹੀ ਸਿੱਖ ਹਾਂ, ਕੋਈ ਲਿਹਾਜ਼ ਨਹੀਂ ਕਰਨੀ ਚਾਹੀਦੀ। ਬਿਲਕੁਲ ਅੱਜ ਦਾ ਸਿੱਖ ਵੀ ਉਹੀ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਨੂੰ ਗੁਰੂ ਸਾਹਿਬ ਨੇ ਬੜਾ ਸਪਸ਼ਟ ਇਹਨਾਂ ਸਲੋਕਾਂ ਦੇ ਵਿੱਚ ਕੀਤਾ। ਔਰ ਇਹ ਸਲੋਕ ਉਹਨਾਂ ਫਿਰਕਿਆਂ ਦੇ ਉਹਨਾਂ ਸੰਪਰਦਾਵਾਂ ਦੇ ਵੀ ਬਿਲਕੁਲ ਦਰੁਸਤ ਢੁੱਕਦਾ ਆ। ਸੋ ਉਹ ਵੀ ਨੋਟ ਕਰਨ ਕਿ ਕੁਹੱਤੀ ਜਾਏ ਸੱਟਿਆ ਕਿਸੇ ਲੱਗਾ ਦੋਖ, ਜਿਹੜਾ ਤੂੰ ਫਿਰ ਇੰਨਾ ਪਵਿੱਤਰ ਖਾਣਾ ਖਾ ਕੇ ਬਣਾ ਕੇ ਸਾਰਾ ਕੁਛ ਕਰਕੇ ਆਪਣੇ ਮੈਲੇ ਸਰੀਰ ਦੇ ਅੰਦਰ ਸੁੱਟ ਲੈਂਦਾ, ਫਿਰ ਉਹਦਾ ਦੋਸ਼ ਕਿਹਨੂੰ ਲੱਗਦਾ ਆ? ਉੱਥੇ ਕੌਣ ਪਵਿੱਤਰ ਕਰੇਗਾ? ਉਹਦਾ ਵੀ ਦੋਸ਼ ਕਿਸੇ ਨੂੰ ਲੱਗੂਗਾ ਨਾ? ਉਹ ਤਾਂ ਫਿਰ ਜਿਹਦੇ ਅੰਦਰ ਸੁੱਟਿਆ ਉਹਨੂੰ ਹੀ ਲੱਗੂਗਾ, ਜਿਹਨੇ ਹੱਥ ਨਾਲ ਫੜ ਕੇ ਬੁਰਕੀ ਮੂੰਹ ਦੇ ਵਿੱਚ ਪਾਈ ਉਹਨੂੰ ਹੀ ਦੋਸ਼ ਲੱਗੇਗਾ ਨਾ? ਹੁਣ ਅੱਗੇ ਕਹਿੰਦੇ ਨੇ ਕਿ ਹੋਰ ਇਸ ਨੂੰ ਹੋਰ ਐਕਸਪਲੇਨ ਕਰਦੇ ਨੇ, ਕਹਿੰਦੇ ਨੇ ਕਿ ਜਿਸ ਤਰ੍ਹਾਂ ਅਸੀਂ ਇਹ ਆਮ ਧਾਰਨਾ ਹੈ ਕਿ ਵੈਸੇ ਤਾਂ 33 ਕਰੋੜ ਦੇਵਤੇ ਕਹਿੰਦੇ ਨੇ, ਚਲੋ ਆਪਾਂ ਵੈਸੇ ਮੰਨ ਲੈਂਦੇ ਵੀ 33 ਦੇਵਤੇ ਨੇ, ਹੈ ਨਾ, ਮੰਨੇ ਜਾਂਦੇ। ਹੁਣ ਦੇਵਤੇ ਦਾ ਮਤਲਬ ਹੁੰਦਾ ਕਿ ਦੇਵਣ ਵਾਲਾ, ਜਿਹੜੀ ਸ਼ਕਤੀ ਦੇ ਰਹੇ ਨੇ,
ਦੇਵਣ ਵਾਲਾ।
ਜਿਸ ਤਰ੍ਹਾਂ ਸੂਰਜ ਹੈ ਉਹ ਸਾਨੂੰ ਰੋਸ਼ਨੀ ਦਿੰਦਾ ਆ, ਅਗਨੀ ਹੈ ਸਾਨੂੰ ਤਪਸ਼ ਦਿੰਦੀ ਆ, ਹਵਾ ਹੈ ਸਾਨੂੰ ਹਵਾ ਦਿੰਦੀ ਹੈ, ਵਰੁਣ। ਸੋ ਇਸ ਤਰ੍ਹਾਂ ਜਿਹੜੇ ਨੇ ਸਾਰੇ ਜਿਹੜੇ ਦੇਵਤੇ ਨੇ, ਹੁਣ ਉਹ ਪਵਿੱਤਰ ਮੰਨਿਆ ਜਾਂਦਾ ਵੀ ਇਹ ਦੇਵਤੇ ਪਵਿੱਤਰ ਹੈ ਕਿਉਂਕਿ ਸਾਨੂੰ ਦਿੰਦੇ ਨੇ। ਸੋ ਕਹਿੰਦੇ ਨੇ ਕਿ ਹੁਣ ਜਿਹੜਾ ਤੂੰ ਖਾਣਾ ਖਾਧਾ ਆ ਉਹਦੇ ਵਿੱਚ 5 ਦੇਵਤੇ ਸਨ, ਕਹਿੰਦੇ ਕਿ
ਜੀ ਜੀ
ਹਾਂ, ਉਹ ਦੇਵਤੇ ਕਿਹੜੇ ਸਨ? ਉਹ ਰਸੋਈ ਦੇ ਵਿੱਚ ਹੁੰਦੇ ਨੇ ਸਾਡੇ ਦੇਵਤੇ, ਉਹਦੇ ਵਿੱਚ ਇੱਕ ਹੁੰਦਾ ਅੰਨ ਦੇਵਤਾ ਜਿਸ ਨੂੰ ਧਰਤੀ ਦੇਵ ਵੀ ਕਹਿੰਦੇ ਨੇ, ਠੀਕ ਹੈ। ਫਿਰ ਹੁੰਦਾ ਪਾਣੀ ਦੇਵਤਾ, ਖਾਣੇ ਦੇ ਵਿੱਚ ਪਾਣੀ ਵੀ ਪੈਂਦਾ ਆ। ਫਿਰ ਹੁੰਦਾ ਬੇਸੰਤਰ ਦੇਵਤਾ, ਅਗਨੀ, ਜਿਸ ਅਗਨੀ ਦੇ ਨਾਲ ਉਹ ਅਗਨੀ ਉਹ ਖਾਣਾ ਪੱਕਦਾ ਆ। ਫਿਰ ਉਸਨੂੰ ਲੂਣ ਵੀ ਉਹਦੇ ਵਿੱਚ ਪਾਇਆ ਜਾਂਦਾ ਆ। ਲੂਣ ਆਕਾਸ਼ ਦਾ, ਆਕਾਸ਼ ਦੇਵਤਾ ਦਾ ਇੱਕ ਪ੍ਰਤੀਕ ਹੈ ਲੂਣ। ਸੋ ਜਿਹੜਾ ਪੰਜਵਾਂ ਕਿਰਤ ਪਾਇਆ ਜਾਂਦਾ, ਘਿਓ ਪਾਇਆ ਜਾਂਦਾ, ਘਿਓ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ, ਉਸ ਨੂੰ ਹਵਾ ਜਾਂ ਵਰੁਣ ਦੇਵ ਦਾ ਪ੍ਰਤੀਕ ਮੰਨਿਆ ਜਾਂਦਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਘਰਾਂ ਦੇ ਵਿੱਚ ਕਈ ਵਾਰੀ ਅੰਦਰ ਹੀ ਘਿਓ ਦੇ ਦੀਵੇ ਜਗਾਏ ਜਾਂਦੇ ਆ, ਉਸਦਾ ਇੱਕ ਕਾਰਨ, ਉਸਦਾ ਕਾਰਨ ਹੈ ਕਿ ਹਵਾ ਸ਼ੁੱਧੀ ਹੁੰਦੀ ਆ, ਬੈਕਟੀਰੀਆ ਮਰਦਾ ਆ, ਫੰਗਸ ਮਰਦੀ ਆ ਘਿਓ ਦੇ ਨਾਲ। ਇਹ ਇਹ ਸਾਇੰਟੀਫਿਕਲੀ ਪ੍ਰੂਵਨ ਹੈ। ਤੇ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ ਕਿ ਹਵਨ ਦੇ ਵਿੱਚ ਵੀ ਘਿਓ ਪਾਇਆ ਜਾਂਦਾ, ਸਾਰਾ ਏਰੀਆ ਉਸ ਨਾਲ ਜਿਹੜਾ ਸਾਫ਼ ਹੋ ਜਾਂਦਾ, ਹਵਾ ਸਾਫ਼ ਹੋ ਜਾਂਦੀ, ਇਹ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ। ਸੋ ਇਹ ਪੰਜ ਦੇਵਤੇ ਜਿਹੜੇ ਨੇ ਬਿਲਕੁਲ ਮਤਲਬ ਸ਼ੁੱਧ ਦੇਵਤੇ, ਵਧੀਆ ਦੇਵਤੇ, ਉਹ ਸਾਡੀ ਰਸੋਈ ਦੇ ਵਿੱਚ ਸਨ ਤਾਂ ਹੋਆ ਪਾਕ ਪਵਿੱਤ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ। ਮਤਲਬ ਇਹ ਪੰਜ ਚੀਜ਼ਾਂ ਪੰਜ ਦੇਵਤਿਆਂ ਨੂੰ ਇਕੱਠੇ ਕਰਕੇ ਇਹ ਖਾਣਾ ਬਣਾਇਆ ਸੀ ਤਾਂ ਇਹ ਜਾ ਕੇ ਪਾਕ ਪਵਿੱਤ ਹੋਇਆ ਸੀ। ਠੀਕ ਹੈ। ਤੇ ਹੁਣ ਹੁਣ ਕਹਿੰਦੇ ਨੇ ਕਿ ਪਾਪੀ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਾਈਏ ਤਿੱਤ,
ਥੁੱਕਾਂ ਪਾਈਆਂ
ਹਨਾ। ਹੁਣ ਕਹਿੰਦੇ ਨੇ ਕਿ ਪਾਪੀ ਤਾਂ ਤੂੰ ਹੈ, ਜਿਹੜਾ ਜਿਨ੍ਹਾਂ ਨੇ ਇਹ ਜਿਹੜੇ ਪੰਜ ਦੇਵਤਿਆਂ ਨੂੰ ਪਾਕ ਪਵਿੱਤਰ ਦੇਵਤਿਆਂ ਨੂੰ ਆਪਣੇ ਸਰੀਰ ਦੇ ਵਿੱਚ ਗੱਡ ਲਿਆ, ਸੁੱਟ ਲਿਆ ਹਨਾ, ਤੇ ਉਹਨਾਂ ਦੇ ਵਿੱਚ, ਉਹਨਾਂ ਦੇ ਵਿੱਚ ਥੁੱਕ ਪਾ ਦਿੱਤਾ ਪੰਜ ਦੇਵਤਿਆਂ ਦੇ ਵਿੱਚ, ਤੇ ਪਾਪੀ ਕੌਣ ਹੋਇਆ? ਪਾਪੀ ਤਾਂ ਤੂੰ ਹੋਇਆ ਨਾ, ਜਿਹੜਾ ਮਤਲਬ ਲੋਕਾਂ ਨੂੰ ਪਾਪੀ ਕਹਿ ਰਿਹਾ ਤੂੰ ਵੀ ਹੱਥ ਲਾ ਤਾ, ਪਾਪੀ ਤਾਂ ਤੂੰ ਹੋਇਆ ਜਿਹਨਾਂ ਨੇ ਇੰਨੇ ਪਵਿੱਤਰ ਦੇਵਤਿਆਂ ਦੇ ਨੂੰ ਥੁੱਕ ਦੇ ਵਿੱਚ ਸੁੱਟ ਦਿੱਤਾ ਲਿਜਾ ਕੇ। ਹੁਣ
ਬਿਲਕੁਲ ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋਖ, ਮਤਲਬ ਗੰਦੇ ਪੇਟ ਵਿੱਚ ਵੀ ਤਾਂ ਸੁੱਟਿਆ।
ਹਾਂਜੀ,
ਵੈਸੇ ਵੀ ਥੁੱਕ ਆਪਾਂ ਜਦੋਂ ਅਮਨ ਦੀ ਬਚਪਨ ਵਿੱਚ ਸੀ, ਆਪਾਂ ਤਾਂ ਕਿਸੇ ਪੁਸਤਕ ਨੂੰ ਵੀ ਥੁੱਕ ਵਾਲੀ ਉਂਗਲ ਨਹੀਂ ਸੀ ਲਾਉਂਦੇ ਹੁੰਦੇ ਵੀ ਇਹ ਪਵਿੱਤਰ ਸਾਡੀ ਪੁਸਤਕ ਆ ਜਾਂ ਵਿਦਿਆ ਪੜ੍ਹਾਈ ਆ। ਤੇ ਉਸ ਭੋਜਨ ਨੂੰ ਜਿਹੜੇ ਵਿੱਚ ਪੰਜ ਦੇਵਤੇ ਸੀ ਜਿਵੇਂ ਤੁਸੀਂ ਦੱਸਿਆ, ਤੇ ਉਹਨਾਂ ਉੱਤੇ ਤੂੰ ਥੁੱਕ ਰਿਹਾ ਹੈ ਜੀ।
ਹਾਂਜੀ, ਜਿਹੜਾ ਥੁੱਕ ਸੁੱਟਣਾ ਵੀ ਇੱਕ ਬੜੀ ਮਾੜੀ ਗੱਲ, ਕਿਸੇ ਦੇ ਉੱਤੇ ਥੁੱਕਣਾ ਉਹ ਵੀ ਬੜੀ ਮਾੜੀ ਗੱਲ ਹੈ। ਸੋ ਕਹਿੰਦੇ ਨੇ ਕਿ ਤੂੰ ਇੱਕ ਬੰਦੇ ਨੀ, ਤੂੰ ਪੰਜ ਦੇਵਤਿਆਂ ਦੇ ਉੱਤੇ ਥੁੱਕ ਰਿਹਾ, ਇਹਦਾ ਇਹ ਤਾਂ ਫਿਰ ਬਹੁਤ ਵੱਡਾ ਪਾਪ ਤੂੰ ਕਮਾ ਰਿਹਾ ਨਾ। ਹੁਣ ਇਹ ਥੁੱਕ ਦੇ ਨਾਲ ਹੀ ਰਿਲੇਟਡ ਹੈ ਕਿ ਕਹਿੰਦੇ ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਮ ਏ ਰਸ ਖਾਏ। ਜਿਸ ਮੂੰਹ ਦੇ ਵਿੱਚੋਂ, ਜਿਸ ਮੁੱਖ ਦੇ ਵਿੱਚੋਂ ਅਕਾਲ ਪੁਰਖ ਦਾ ਨਾਮ ਨਹੀਂ ਨਿਕਲਦਾ, ਉਹ ਬਿਨ ਨਾਮ ਏ ਰਸ ਖਾਏ, ਔਰ ਬਿਨਾਂ ਨਾਮ ਦੇ ਜਾਣੇ ਤੋਂ, ਬਿਨਾਂ ਨਾਮ ਦੀ ਗਿਆਨ ਤੋਂ ਉਹ ਦੁਨੀਆਂ ਦੇ ਰਸ ਖਾ ਰਿਹਾ ਆ ਮੂੰਹ ਦੇ ਰਾਹੀਂ। ਸਿਰਫ ਮੂੰਹ ਦੇ ਕਈ ਆਪਣੇ ਪਰਪਸ ਨੇ, ਕਈ ਉਹਨਾਂ ਦੇ ਫੰਕਸ਼ਨ ਹੈ। ਦਲਜੀਤ ਸਿੰਘ ਜੀ, ਇੱਕ ਤਾਂ ਖਾਣਾ ਆ, ਇੱਕ ਹੈਗਾ ਆ ਬੋਲਣਾ। ਸੋ ਦੋ ਦੋ ਵੱਡੇ ਇਹਨਾਂ ਦੇ ਮੂੰਹ ਦੇ ਸਾਡੇ ਕਾਰਜ ਨੇ। ਉਹ ਕਹਿੰਦੇ ਨੇ ਕਿ ਕਈ ਲੋਕ, ਬਹੁਤਾਤ ਲੋਕ ਇੱਕੋ ਹੀ ਕਾਰਜ ਲੈਂਦੇ ਨੇ ਉਹਨਾਂ ਤੋਂ, ਕਿ ਮਤਲਬ ਜ਼ਿਆਦਾ ਖਾਣ ਦੇ ਤਰੀਕੇ ਨਾਲ ਹੀ ਵਰਤਦੇ ਨੇ ਜਾਂ ਉਸ ਨੂੰ ਮੰਦਾ ਬੋਲਣ ਦੇ। ਪਰ ਉਸ ਮੂੰਹ ਦੇ ਵਿੱਚੋਂ ਅਗਰ ਨਾਮ ਨਾ ਨਿਕਲੇ ਤੇ ਉਸ ਨਾਮ ਨਿਕਲਣ ਤੋਂ ਬਿਨਾਂ ਇਹ ਸਾਰੇ ਰਸ ਖਾਈ ਜਾਵੇ ਤਾਂ ਉਹ ਬੜਾ ਫਿਰ ਇਸ ਵਰਤਾਰੇ ਨੂੰ ਦੇਖ ਕੇ ਗੁਰੂ ਸਾਹਿਬ ਗੁੱਸੇ ਹੁੰਦੇ ਨੇ। ਇਹ ਸਲੋਕ ਜਿਹੜਾ ਗੁੱਸੇ ਦੇ ਵਿੱਚ ਅਖੀਰਲੀ ਪੰਕਤੀ ਉਹ ਕਹਿ ਰਹੇ ਨੇ, ਕਹਿੰਦੇ ਨਾਨਕ ਇਹ ਵਹਿ ਜਾਣੀ ਹੈ ਤਿੱਤ ਮੁੱਕ ਤੁੱਕਾ ਪਾਏ। ਵੀ ਜਿਹੜਾ ਨਾਮ ਹੈ, ਨਾਮ ਹੈ, ਕਹਿੰਦਾ ਉਹ ਇਸ ਤਰ੍ਹਾਂ ਜਾਣਿਆ ਜਾਂਦਾ ਜਿਸ ਤਰ੍ਹਾਂ ਤੂੰ ਕਰਦਾ ਹੈ। ਕਹਿੰਦਾ ਤਿੱਤ ਮੁੱਖ ਤੁੱਕਾ ਵਾ, ਕਹਿੰਦਾ ਮੈਂ ਥੁੱਕਦਾ ਆ ਇਹੋ ਜਿਹੇ ਮੁੱਖਾਂ ਦੇ ਉੱਤੇ ਜਿਹੜੇ ਸਿਰਫ ਖਾਣ ਦੇ ਲਈ ਇਹ ਮੂੰਹ ਵਰਤਦੇ ਨੇ, ਨਾਮ ਉਹਨਾਂ ਦੇ ਮੂੰਹ ਚੋਂ ਨਹੀਂ ਨਿਕਲਦਾ, ਮੈਂ ਉਹਨਾਂ ਦੇ ਮੂੰਹ ਤੇ ਥੁੱਕਦਾ ਹਾਂ। ਸੋ ਉਹ ਇਹ ਸਲੋਕ ਦੀ ਤਸੀਰ ਹੈ। ਔਰ ਗੁਰੂ ਸਾਹਿਬ ਥੋੜੇ ਜਿਹੇ ਗੁੱਸੇ ਦੇ ਵਿੱਚ ਪ੍ਰਤੀਤ ਹੁੰਦੇ ਨੇ ਆਖਰੀ ਪੰਕਤੀ ਦੇ ਵਿੱਚ। ਦੋ ਪੰਕਤੀਆਂ ਮੈਂ ਦੁਬਾਰਾ ਦੁਹਰਾਉਣਾ ਹੈ ਕਿ ਜਿੱਤ ਮੁੱਕ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਏ, ਨਾਨਕ ਇਹ ਵਹਿ ਜਾਣੀ ਹੈ ਤਿੱਤ ਮੁੱਕ ਤੁੱਖਾਂ ਪਾਏ। ਵੀ ਮੈਂ ਉਹਨਾਂ ਤੇ ਥੁੱਕਦਾ ਹਾਂ ਜਿਹੜੇ ਸਿਰਫ ਮੂੰਹ ਦਾ ਕਾਰਜ ਜਿਹੜਾ ਖਾਣ ਵਾਸਤੇ ਜਾਂ ਮੰਦਾ ਬੋਲਣ ਵਾਸਤੇ ਲੈਂਦੇ ਨੇ, ਨਾਮ ਨਹੀਂ ਜਪਦੇ। ਸੋ ਇਹ ਇਸ ਸਲੋਕ ਦੇ
ਜੀ ਬਿਲਕੁਲ। ਭਾਈ ਗੁਰਦਾਸ ਜੀ ਨੇ ਵੀ ਅਮਨਦੀਪ ਦੇ ਬਾਰੇ ਇੱਕ ਬੜਾ ਸੋਹਣਾ ਉਚਾਰਨ ਕੀਤਾ ਆਪਣੀਆਂ ਵਾਰਾਂ ਵਿੱਚ। ਉਹਨਾਂ ਨੇ ਬੜਾ ਵਿਸਥਾਰ ਵਿੱਚ ਜਿਹੜਾ ਸ਼ਬਦ ਸੀ ਨਾ ਗੁਰੂ ਨਾਨਕ ਪਾਤਸ਼ਾਹ ਦਾ, ਉੱਜਲ ਕਿਹਾ ਚਲਕਣਾ, ਉਹਦਾ ਭਾਵ ਦਿੱਤਾ। ਉੱਜਲ ਕਿਹਾ ਚਲਕਣਾ, ਥਾਲੀ ਜੀਵਨ ਜੂਠੀ ਹੋਵੇ, ਜੂਠ ਸਵਾਹੋਂ ਮਾਂਜੀਏ, ਗੰਗਾ ਜਲ ਅੰਦਰ ਲੈ ਧੋਵੇ, ਬਾਹਰ ਸੁੱਚਾ ਧੋਤਿਆ ਅੰਦਰ ਕਾਲਖ ਅੰਤ ਵਗੋਵੇ, ਮਨ ਜੂਠੇ ਤਨ ਜੂਠ ਹੈ, ਥੁੱਕ ਪਵੇ ਮੂੰਹ ਵੱਜੇ ਰੋਵੇ। ਮਤਲਬ ਇਹੋ ਜਿਹੇ ਜੀਵ ਜਿਹੜੇ ਸਿਰਫ ਜੇ ਉਹ ਬ੍ਰਾਹਮਣ ਪੰਜਾਂ ਨੂੰ ਦੇਵਤਾ ਮੰਨਦਾ ਸੀ ਤੇ ਫਿਰ ਉਹਨੂੰ ਥੁੱਕ ਤਾਂ ਲਗਾਉਣਾ ਮਾੜਾ ਸੀ, ਗੰਦਗੀ ਚ ਉਸ ਭੋਜਨ ਨੂੰ ਸੁੱਟਣਾ ਵੀ ਮਾੜਾ ਸੀ, ਤੇ ਸਾਡਾ ਪੇਟ ਸਭ ਤੋਂ ਇੱਕ ਗੰਦਾ ਸਾਡੇ ਸਰੀਰ ਦਾ ਕਹਿ ਲਓ ਪਾਠ ਆ, ਜਿਹਦੇ ਵਿੱਚੋਂ ਅਸੀਂ ਪੰਜਾਂ ਦੇਵਤਿਆਂ ਨੂੰ ਅੰਦਰ ਸੁੱਟ ਕੇ ਤੇ ਗੰਦਗੀ ਵਿੱਚ ਪਾ ਰਹੇ ਆ। ਗੁਰੂ ਸਾਹਿਬ ਨੇ ਜਿਵੇਂ ਤੁਸੀਂ ਦੱਸਿਆ ਝਿੜਕ ਦਿੱਤੀ ਆ ਵੀ ਇਹ ਤੇਰੀ ਜਿਹੜੀ ਤੂੰ ਕਰਤੂਤ ਕਰ ਰਿਹਾ ਤੇ ਇਹ ਤੇ ਤੇਰੇ ਤੇ ਮੂੰਹ ਤੇ ਥੁੱਕਣ ਵਾਲੀ ਹੈ, ਭਾਵ ਤੈਨੂੰ ਦਰਕਾਰ ਹੈ। ਤੇ ਆਪਾਂ ਅਗਲੇ ਸਲੋਕ ਵੱਲ ਅਮਨਦੀਪ ਚੱਲਦੇ ਆ
ਜੀ। ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ। ਸੋ ਔਰਤ ਨੂੰ ਕਈ
ਭੰਡ ਬਾਰੇ ਪਹਿਲਾਂ ਵਿਸਤਾਰ ਦੱਸੋ
ਜੀ। ਜੀ, ਔਰਤ ਨੂੰ ਕਈ ਤਿਆਗੀ ਧਾਰਮਿਕ ਜਿਹੜੇ ਪੰਥ ਨੇ ਉਹਨਾਂ ਨੇ ਭਾਂਡਾ ਕਹਿ ਕੇ ਸਮਾਜ ਦੇ ਵਿੱਚ ਹੀਣ ਬਣਾਇਆ ਹੈ। ਸੋ ਜਿਹੜਾ ਉਹਦਾ ਵੈਸੇ ਭਾਂਡੇ ਦਾ ਜਿਹੜਾ ਸ਼ਬਦੀ ਅਰਥ ਭੰਡ ਦਾ ਜਿਹੜਾ ਸ਼ਬਦੀ ਅਰਥ ਜਿਹੜਾ ਆ ਉਹ ਭਾਂਡਾ, ਜਾਣੀ ਕਿ ਵੈਸਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਤੇ ਉਹੀ ਆ। ਤੇ ਇਸੇ ਤੋਂ ਹੀ ਜਿਹੜਾ ਅੱਖਰ ਭੰਡ ਬਣਿਆ ਆ, ਭਾਵ ਖੜਕਣਾ ਜਾਂ ਰੌਲਾ ਪਾਉਣਾ, ਜਿਸ ਤਰ੍ਹਾਂ ਕਹਿੰਦੇ ਕਿ ਉਸ ਨੂੰ ਮੈਂ ਭੰਡ ਰਿਹਾ ਆ ਜਾਂ ਉਹ ਭੰਡ ਨੇ, ਜਿਸ ਤਰ੍ਹਾਂ ਆਪਣੇ ਇੱਕ ਮਰਾਸੀਆਂ ਨੂੰ ਵੀ ਕਹਿੰਦੇ ਜਿਹੜੇ ਭੰਡ ਬਣਦੇ ਹੁੰਦੇ ਨੇ, ਉਸਦਾ ਹੀ ਮਤਲਬ ਇੱਕ ਰੌਲਾ ਪਾ ਰਹੇ ਨੇ, ਭੰਡ ਰਹੇ ਨੇ। ਸੋ ਉਹਦਾ ਭਾਵ ਇਹੀ ਆ ਵੀ ਖੜਕ ਰਹੇ ਨੇ ਜਾਂ ਰੌਲਾ ਪਾ ਰਹੇ ਨੇ। ਹੁਣ ਕਈ ਪੱਛਮੀ ਪੁਸਤਕਾਂ ਵੀ ਪੜ੍ਹੀਆਂ ਨੇ ਵੈਸਟ ਦੀਆਂ, ਤੇ ਉਸਦੇ ਵਿੱਚ ਉਸਦੇ ਵਿੱਚ ਵੀ ਕਈ ਥਾਂ ਔਰਤ ਨੂੰ ਜਿਹੜਾ ਆ ਉਹ ਕਮਜ਼ੋਰ ਵੀਕ ਵੈਸਲ ਦੇ ਭਾਂਡੇ ਦੀ ਸੰਗਿਆ ਦਿੱਤੀ ਗਈ ਆ, ਕਮਜ਼ੋਰ ਭਾਂਡੇ ਦੀ ਸੰਗਿਆ ਦਿੱਤੀ ਆ। ਸੋ ਇਸੇ ਹੀ ਹੀਣ ਭਾਵਨਾ ਵਾਲੇ ਅੱਖਰ ਨਾਲ ਮਿਲਦਾ ਜੁਲਦਾ ਇੱਕ ਹੋਰ ਅੱਖਰ ਵੀ ਆ ਜੀ, ਕੁੜੀ। ਕੁੜੀ ਜਿਸ ਤਰ੍ਹਾਂ ਔਰਤ ਨੂੰ ਕੁੜੀ ਵੀ ਕਹਿੰਦੇ ਆ, ਤੇ ਉਹ ਵੀ ਅੱਖਰ ਜਿਹੜਾ ਆ
ਦੱਸਿਆ ਸੀ
ਪਿਛਲੇ। ਹਾਂਜੀ ਹਾਂਜੀ, ਕੁੜੀ ਵੀ, ਕੁੜੀ ਤੇ ਭੰਡ ਇਹ ਅੱਖਰ ਜਿਹੜੇ ਨੇ ਔਰਤ ਨੂੰ ਹੀਣ ਭਾਵਨਾ ਵੱਲ ਨੂੰ ਲੈ ਜਾਂਦੇ ਨੇ, ਨਕਾਰਾਤਮਕ ਲਹਿਜੇ ਦੇ ਵਿੱਚ ਇਹ ਵਰਤੇ ਜਾਂਦੇ ਨੇ। ਤੇ ਇਸ ਕੋਡ ਨੂੰ ਗੁਰੂ ਸਾਹਿਬ ਨੇ ਨਾ ਤਿਰਸਕਾਰ ਦਿੱਤਾ, ਤੇ ਉਹ ਅਤੇ ਔਰਤ ਦੀ ਜਿਹੜੀ ਆ ਬਰਾਬਰਤਾ ਦਾ ਸਿਧਾਂਤ ਪੇਸ਼ ਕੀਤਾ ਇਹਨਾਂ ਸ਼ਲੋਕਾਂ ਦੇ ਰਾਹੀਂ। ਪਹਿਲਾਂ ਵੀ ਸ਼ਲੋਕ ਆਇਆ ਸੀਗਾ ਤੇ ਸੂਤਕ ਦੇ ਵਿੱਚ ਵੀ ਉਹਨਾਂ ਨੇ ਔਰਤ ਨੂੰ ਇਸ ਪਖੰਡ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਆ, ਜਿੱਥੇ ਔਰਤ ਨੂੰ ਮਾੜਾ ਕਿਹਾ ਗਿਆ ਵੀ ਇਹ ਸੂਤਕ ਹੈ, ਇਹ ਤੋਂ ਇਨਫੈਕਸ਼ਨ ਹੁੰਦੀ ਹੈ। ਸੋ ਉੱਥੇ ਵੀ ਔਰਤ ਨੂੰ ਇੱਕ ਚੱਕਿਆ ਗਿਆ। ਅਸੀਂ ਅਕਸਰ ਜਦੋਂ ਦੱਸਦੇ ਹਾਂ ਔਰਤ ਦੀ ਬਰਾਬਰਤਾ ਦੇ, ਤਾਂ ਇੱਕ ਇਹੀ ਲਾਈਨ ਦੱਸਦੇ ਹਾਂ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਇਹ ਬਹੁਤ ਚਲੋ ਮਹਾਨ ਸਟੇਟਮੈਂਟ ਹੈ, ਪਰ ਇਸ ਤੋਂ ਜਿਹੜਾ ਪਹਿਲਾ ਸਲੋਕ ਹੈ ਉਹ ਵੀ ਔਰਤ ਦੀ ਜਿਹੜੀ ਮਨੋਭਾਵਨਾ ਨੂੰ ਉੱਚਾ ਚੱਕਣ ਵਾਸਤੇ ਬਹੁਤ ਵੱਡੇ ਪੱਧਰ 'ਤੇ ਵਰਤਿਆ ਗਿਆ ਹੈ। ਸੋ ਦੋ ਸਲੋਕ ਜਿਹੜੇ ਨੇ ਉਹ ਔਰਤ ਦੇ ਵਾਸਤੇ ਨੇ, ਇਹ ਸ਼ਲੋਕ ਖਾਸ ਕਰਕੇ। ਤੇ ਕਹਿੰਦੇ ਨੇ ਕਿ
ਜੀ ਜੀ,
ਜਿਹੜੇ ਹੁਣ ਭੰਡ ਆਇਆ, ਭਾਂਡੇ ਨੂੰ ਇਹਨੂੰ ਔਰਤ ਨੂੰ ਤਾਂ ਕਿਹਾ ਗਿਆ ਕਿ ਕਈ ਜਿਹੜੇ ਥੋੜ੍ਹੇ ਬਹੁਤੇ ਗਿਆਨੀ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ, ਉਹ ਆਲਾ ਦੁਆਲਾ ਦੇਖ ਕੇ ਉਹ ਇਸ ਤਰ੍ਹਾਂ ਸਮਝਦੇ ਕਿ ਔਰਤ ਜਿਹੜੀ ਆ, ਔਰਤ ਦਾ ਗਰਭ ਇੱਕ ਭਾਂਡੇ ਮੰਗਰ ਹੈ, ਬਸ ਉਹਦੇ ਵਿੱਚੋਂ ਬੱਚੇ ਨਿਕਲਣੇ ਨੇ, ਇਸ ਲਹਿਜੇ ਦੇ ਨਾਲ ਹੀ ਵਰਤਿਆ ਗਿਆ, ਇਸ ਕਰਕੇ ਉਹਨੂੰ ਭਾਂਡਾ ਕਿਹਾ ਗਿਆ। ਸੋ
ਪੁਰਾਤਨ ਸਮਾਜ ਚ ਵੀ ਤੇ ਹੁਣ ਵੀ ਵੈਸੇ ਏਦਾਂ ਹੀ ਗਿਣਿਆ ਜਾਂਦਾ ਅਮਨਦੀਪ, ਵੀ ਇਹ ਬੱਚੇ ਜੰਮਣ ਦੀ ਇੱਕ ਕਿਰਿਆ ਨੂੰ ਪੂਰਾ ਕਰਨ ਵਾਲੀ ਮਤਲਬ ਇੱਕ ਹਿੱਸਾ ਕਹਿ ਲਓ, ਦੁਨੀਆਂਦਾਰੀ
ਆ। ਔਰ ਇਸ ਔਰਤ ਨੂੰ ਕਈ ਪੰਥ ਇਹ ਵੀ ਕਹਿੰਦੇ ਨੇ ਕਿ ਇਹ ਔਰਤ ਜਿਹੜੀ ਆ ਇਹਨੂੰ ਮੋਕਸ਼ ਪ੍ਰਾਪਤ ਨਹੀਂ ਹੋ ਸਕਦਾ, ਇਹ ਰੱਬ ਦੇ ਨਾਲ ਨਹੀਂ ਜੁੜ ਸਕਦੀ, ਇਹ ਆਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਸੋ ਇਹ ਮਨੁੱਖ ਜਿਹੜੇ ਮਰਦ ਹੈ ਉਹਦੀ ਪੂਰਤੀ ਦੇ ਲਈ ਹੀ ਬਣਾਇਆ ਗਿਆ ਹੈ। ਸੋ ਇਸ ਤਰ੍ਹਾਂ ਦੇ ਮਤਲਬ ਕਈ ਮਤਲਬ ਡਿਮੋਰਲਾਈਜ਼ ਕਰਨ ਵਾਲੀਆਂ ਗੱਲਾਂ ਜਿਹੜੀਆਂ ਉਹ ਪੇਸ਼ ਕੀਤੀਆਂ ਗਈਆਂ ਨੇ ਕਈ ਕਈ ਪ੍ਰਥਾਵਾਂ ਵਾਂਗ ਵੱਲੋਂ ਅਤੇ ਕਈ ਪੰਥਾਂ ਵੱਲੋਂ। ਉਸ ਨੂੰ ਹੁਣ ਤਿਰਸਕਾਰ ਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ ਕਿ ਭੰਡ ਦੇ ਵਿੱਚੋਂ ਜੰਮਦੇ ਨੇ ਤੁਸੀਂ, ਔਰਤ ਤੋਂ ਜੰਮਦਾ ਬੰਦਾ ਭੰਡ ਨਿੰਮੀ ਹੈ, ਹਨਾ। ਸੋ ਜਿਹੜਾ ਭੰਡ ਦੇ ਵਿੱਚੋਂ ਹੀ, ਭੰਡ ਦੇ ਨਾਲ ਤੂੰ ਮੰਗ ਹੁੰਦਾ ਆ, ਭੰਡ ਦੇ ਨਾਲ ਹੀ ਵਿਆਹ ਹੁੰਦਾ ਹੈ ਬੰਦਾ, ਭੰਡੋ ਹੋਵੇ ਦੋਸਤੀ ਭੰਡੇ ਚੱਲੇ ਰਾਹ, ਭੰਡ ਦੇ ਨਾਲ ਹੀ ਦੁਨਿਆਵੀ ਪ੍ਰੇਮ ਪੈਂਦਾ ਆ, ਪਿਆਰ ਪੈਂਦਾ ਆ, ਤੇ ਭੰਡੇ ਚੱਲੇ ਰਹੋ, ਔਰ ਉਸਦਾ ਹੀ ਸਾਥ ਭਾਲਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਵੀ ਮੈਂ ਮੇਰੇ ਨਾਲ ਕੰਪਨੀ ਹੋਵੇ ਉਹਦੀ, ਮੇਰੇ ਨਾਲ ਰਹੇ, ਮੇਰਾ ਜੀਵਨ ਸਾਥੀ ਬਣੇ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਦਾਨ। ਜੇ ਕਹਿੰਦੇ ਕਿਸੇ ਔਰਤ ਦੀ ਮੌਤ ਹੋ ਜਾਂਦੀ ਹੈ, ਉਸਦੀ ਕਿਸੇ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ, ਤਾਂ ਫਿਰ ਇੱਕ ਹੋਰ ਔਰਤ ਲੱਭਣ ਲੱਗ ਪੈਂਦਾ ਹੈ, ਹੋਰ ਔਰਤ ਨੂੰ ਲੱਭਦਾ ਆ, ਤੇ ਉਹਦੇ ਨਾਲ ਫਿਰ ਆਪਣੇ ਬੰਧਨ ਬੰਨਦਾ ਆ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਕਹਿੰਦੇ ਫਿਰ ਜਦੋਂ ਉਹਦੇ ਸਾਥ ਤੋਂ ਬਿਨਾਂ ਤੇਰਾ ਹੈ ਹੀ ਨਹੀਂ ਕੁਛ, ਜੇ ਮਰ ਜਾਂਦੀ ਹੈ ਤਾਂ ਫਿਰ ਤੂੰ ਦੂਸਰੀ ਲੱਭਦਾ ਆ, ਫਿਰ ਤੂੰ ਉਹਨੂੰ ਮੰਦਾ ਕਿਉਂ ਕਹਿੰਦਾ ਆ, ਜਦੋਂ ਉਹਦੇ ਬਿਨਾਂ ਤੂੰ ਜੰਮੇ ਨਹੀਂ ਸਕਦਾ, ਉਹਦੇ ਬਿਨਾਂ ਤੂੰ ਵਿਆਹ ਨਹੀਂ ਕਰਾ ਸਕਦਾ, ਉਹਦੇ ਬਿਨਾਂ ਤੂੰ ਚੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ, ਤਾਂ ਫਿਰ ਤੂੰ ਉਸ ਔਰਤ ਨੂੰ ਮਾੜਾ ਕਿਉਂ ਕਹਿ ਰਿਹਾ ਆ। ਉਹ ਜਿੰਨੇ ਵੀ ਰਾਜੇ ਮਹਾਰਾਜੇ ਦੁਨੀਆਂ ਦੇ ਉੱਤੇ ਹੋਏ ਨੇ, ਪੀਰ ਪੈਗੰਬਰ ਹੋਏ ਨੇ, ਉਹ ਔਰਤ ਨੇ ਹੀ ਤਾਂ ਜੰਮੇ ਨੇ, ਉਸਦੇ ਗਰਭ ਦੇ ਵਿੱਚੋਂ ਹੀ ਤਾਂ ਆਏ ਨੇ, ਹਨਾ। ਭੰਡੋ ਹੀ ਭੰਡ ਉਪਜੇ, ਭੰਡੇ ਬਾਜ ਨਾ ਕੋਏ। ਔਰਤ ਦੇ ਵਿੱਚੋਂ ਹੀ
ਜੀ
ਔਰਤ ਜੰਮਦੀ ਹੈ, ਦੂਸਰੀ ਭੰਡੇ ਬਾਜ ਨਾ ਕੋਈ। ਸੋ ਇਸ ਜੂਨੀ ਤੋਂ ਬਿਨਾਂ, ਇਸ ਜਿੱਥੇ ਗਰਭ ਹੈ, ਗਰਭ ਤੋਂ ਬਿਨਾਂ ਕੋਈ ਵੀ ਮਨੁੱਖ ਜਿਹੜਾ ਆ ਉਹ ਸਰੀਰ ਧਾਰਨ ਨਹੀਂ ਕਰ ਸਕਦਾ। ਅਗਰ ਕੋਈ ਅਵਤਾਰ ਪੁਰਸ਼ ਵੀ ਆਇਆ, ਅਕਾਲ ਪੁਰਖ ਨੇ ਕਿਸੇ ਮਹਾਨ ਆਤਮਾ ਨੂੰ ਦੁਨੀਆਂ ਦੇ ਉੱਤੇ ਭੇਜਿਆ ਤਾਂ ਉਹ ਵੀ ਇਸ ਭਾਂਡੇ ਦੇ ਰਾਹੀਂ ਆਇਆ, ਉਹ ਵੀ ਔਰਤ ਦੇ ਗਰਭ ਰਾਹੀਂ ਹੀ ਦੁਨੀਆਂ ਦੇ ਵਿੱਚ ਆਇਆ। ਸੋ ਉਹਨਾਂ ਨੂੰ ਕਿਉਂ ਮਾੜਾ ਗਿਆ ਕਹਿ ਰਹੇ ਆ? ਹੁਣ ਕਹਿੰਦੇ ਨੇ, ਅਗਲਾ ਸਿਧਾਂਤ ਦਿੰਦੇ ਨੇ, ਕਹਿੰਦੇ ਨੇ ਕਿ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਈ। ਇੱਕੋ ਹੀ ਦੁਨੀਆਂ ਦੇ ਉੱਤੇ ਚੀਜ਼ ਹੈ ਜਿਹੜੀ ਔਰਤ ਤੋਂ ਬਾਹਰ ਹੈ, ਜੂਨੀ ਤੋਂ ਬਾਹਰ ਹੈ, ਉਹ ਜੂਨ ਚ ਨਹੀਂ ਆਉਂਦੀ। ਇੱਥੇ ਅਸੀਂ ਅਜੂਨੀ ਦਾ ਸਿਧਾਂਤ ਜਿਹੜਾ ਮੂਲ ਮੰਤਰ ਵਾਲਾ ਵੀ ਲੈ ਸਕਦੇ ਹਾਂ ਕਿ ਉਹ ਅਜੂਨੀ ਹੈ, ਕਿ ਉਹ ਇੱਕੋ ਹੀ ਸ਼ਖਸੀਅਤ ਹੈ, ਇੱਕੋ ਹੀ ਸ਼ਖਸ ਹੈ ਦੁਨੀਆਂ ਦੇ ਉੱਤੇ, ਅਕਾਲ ਪੁਰਖ ਆਪ, ਜਿਹੜਾ ਔਰਤ ਤੋਂ ਬਾਹਰ ਹੈ। ਬੰਦੇ ਤਾਂ ਸਾਰੇ ਹੀ ਉਸਦੇ ਅੰਦਰ ਹੈ। ਹੁਣ ਕਹਿੰਦੇ ਉਸੇ ਸ਼ਖਸ ਨੂੰ ਜਿੱਤ ਮੁੱਖ ਸਦਾ ਸਲਾਈ ਹੈ, ਭਾਗਾ ਰੱਤੀ ਚਾਰ, ਔਰ ਇੱਕੋ ਹੀ ਸ਼ਖਸੀਅਤ ਹੈ ਜਿਹੜੀ ਬਾਹਰ ਹੈ ਔਰਤ ਦੇ ਗਰਭ ਤੋਂ, ਔਰ ਉਸ ਸ਼ਖਸੀਅਤ ਨੂੰ ਹੀ ਸਦਾ ਸਲਾਉਣਾ ਚਾਹੀਦਾ ਹੈ, ਭਾਗਾ ਰੱਤੀ ਚਾਰ। ਹੁਣ ਇਸ ਦੇ ਵਿੱਚ ਅਸੀਂ ਕਈ ਵਾਰੀ ਅਸੀਸ ਦਿੰਦੇ ਹਾਂ ਵੀ ਅਕਸਰ ਔਰਤਾਂ, ਬਜ਼ੁਰਗ ਔਰਤਾਂ ਦੂਸਰੀ ਔਰਤਾਂ ਨੂੰ ਭਾਗਾਂ ਵਾਲੀਆਂ ਕਹਿੰਦੇ ਨੇ ਕਿ ਸੁਹਾਗਣ ਹੋਵੋ, ਭਾਗ ਵਾਲੀ ਹੋਵੋ। ਇਹ ਵੀ ਇੱਕ ਅਸੀਸ ਮੰਗ ਰਹੀ ਪੰਕਤੀ ਵਰਤੀ ਗਈ ਹੈ, ਹਨਾ। ਸੋ ਉਹ ਪਹਿਲਾਂ ਕਹਿ ਰਹੇ ਨੇ ਕਿ ਵੀ ਇਸ ਗਰਭ ਚੋਂ ਇੱਕ ਨਿਰੰਕਾਰ ਹੀ ਬਾਹਰ ਹੈ, ਜੋ ਹਰ ਵੇਲੇ ਇਸ ਨਾਮ ਦੀ ਆਪਣੇ ਮੁੱਖ ਤੋਂ ਸਿਫਤ ਕਰਦੇ ਨੇ, ਉਹ ਭਾਗਾਂ ਵਾਲੇ ਨੇ, ਉਹ ਭਾਗਾਂ ਵਾਲੇ ਨੇ। ਨਾਨਕ ਤੇ ਮੁੱਖ ਉਜਲੇ ਤਿੱਤ ਸੱਚੇ ਦਰਬਾਰ, ਇਸੇ ਹੀ ਨਾਮ ਜਪਣ ਵਾਲਿਆਂ ਦੇ ਮੁੱਖ ਤੇਰੇ ਦਰਬਾਰ ਵੱਲ ਸੱਜਦੇ ਨੇ, ਸੋਹਣੇ ਲੱਗਦੇ ਨੇ। ਇਹ ਖਜ਼ਾਨਾ ਤਾਂ ਮਿਲਦਾ ਆ ਜਦੋਂ ਸਹਿਤ ਉੱਠੇ ਨੌ ਦਿਨ ਪਾਈਏ, ਜਦੋਂ ਅਕਾਲ ਪੁਰਖ ਜਾਂ ਰੱਬ ਜਾਂ ਸਤਿਗੁਰੂ ਸਾਨੂੰ ਆਪ ਮਿਹਰ ਕਰਦਾ ਹੈ, ਤਾਂ ਫੇਰ ਇਹ ਸਾਡੇ ਮੁੱਖ ਜਿਹੜੇ ਖਿੜਦੇ ਨੇ। ਉਹ ਔਰਤਾਂ ਨੂੰ ਭੰਡ ਕੇ ਨਹੀਂ ਖਿੜਦੇ, ਔਰਤਾਂ ਨੂੰ ਹੇਠਾਂ ਲਾ ਕੇ, ਦੂਸਰਿਆਂ ਨੂੰ ਹੇਠਾਂ ਲਾ ਕੇ ਨਹੀਂ ਖਿੜਦੇ। ਉਹ ਖਿੜਦੇ ਤਾਂ ਨੇ ਜਦੋਂ ਅਕਾਲ ਪੁਰਖ ਰੱਬ ਸਤਿਗੁਰੂ ਆਪ ਮਿਹਰ ਕਰਦਾ ਤੇ ਨਾਮ ਸਾਨੂੰ ਬਖਸ਼ਦਾ ਆ, ਜਿਹੜਾ ਕਿ ਇਸ ਜਨਮ
ਤੁਸੀਂ ਦੱਸ ਰਹੇ ਹੋ ਜੀ। ਜੀ, ਤੇ ਇਹਦੇ ਵਿੱਚ ਨਾ ਮੈਂ ਥੋੜੇ ਜਿਹੀਆਂ ਇਤਿਹਾਸਿਕ ਸੱਚਾਈਆਂ ਵੀ ਸਾਹਮਣੇ ਲਿਆਉਣਾ ਚਾਹੁੰਦਾ। ਮਾਤਾ ਤ੍ਰਿਪਤਾ ਜੀ ਨੂੰ ਜਿਹਨਾਂ ਕਹਿ ਦੇ ਹੋ ਵੀ ਉਹਨਾਂ ਦੇ ਉਧਰ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ, ਤੇ ਸਿੱਖ ਪੰਥ ਦੇ ਵਿੱਚ ਇੱਕ ਬੜੀ ਮਹਾਨ ਔਰਤ ਹੋਈ ਆ ਬੀਬੀ ਭਾਨੀ। ਉਹਨਾਂ ਨੂੰ ਗੁਰੂ ਸਾਹਿਬ ਦੇ ਦੇਹ ਰੂਪ ਵਿੱਚ ਇਹ ਕਹਿ ਲਓ ਕਿ ਇੱਕ ਗੁਰੂ ਦੀ ਬੇਟੀ ਹੋਣ ਦਾ ਮਾਣ ਹਾਸਲ ਹੋਇਆ, ਤੇ ਇੱਕ ਗੁਰੂ ਦੀ ਪਤਨੀ, ਇੱਕ ਗੁਰੂ ਦੀ ਮਾਤਾ, ਇੱਕ ਗੁਰੂ ਦੀ ਦਾਦੀ ਪੜਦਾਦੀ, ਮਤਲਬ ਦੂਰ ਤੱਕ ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਦਾ ਰਿਸ਼ਤਾ ਜਿਹੜਾ ਦੁਨਿਆਵੀ ਰਿਹਾ ਹੈ, ਤੇ ਔਰਤ ਨੂੰ ਮਹਾਨ ਕਿਹਾ ਗਿਆ ਹੈ ਸਿੱਖ ਪੰਥ ਵਿੱਚ। ਤੇ ਜਦੋਂ ਆਪਾਂ ਮਾਤਾ ਮਤਾਂਤਰਾਂ ਦੀ ਵੀ ਗੱਲ ਕਰੀਏ ਤੇ ਉਹਦੇ ਵਿੱਚ ਦੇਖਣ ਚ ਆਇਆ ਕਿ ਕਿਸੇ ਚਰਚ ਦੀ ਪਾਦਰੀ, ਮੈਂ ਆਪਣੀ ਅੱਖੀ ਨੀ ਦੇਖਿਆ ਕਿਸੇ ਔਰਤ ਨੂੰ, ਕਿਸੇ ਮੰਦਿਰ ਦੀ ਪੁਜਾਰੀ ਨੀ ਦੇਖਿਆ, ਕਿਸੇ ਮਸਜਿਦ ਦੇ ਵਿੱਚ ਕਾਜ਼ੀ ਬਣਦੇ ਨੀ ਦੇਖਿਆ, ਪਰ ਗੁਰੂ ਸਾਹਿਬ ਨੇ ਬੜੀ ਮਹਾਨਤਾ ਦੇ ਕੇ ਸੋ ਕਿਉਂ ਮੰਦਾ ਆਖੀਏ ਜਦੋਂ ਕਹਿ ਦਿੱਤਾ, ਤੇ ਅੱਜ ਇੱਕ ਵੱਡਾ ਔਰਤ ਨੂੰ ਦਰਜਾ ਦਿੱਤਾ ਹੈ। ਜਦੋਂ ਅੰਮ੍ਰਿਤ ਛਕਾਇਆ ਗਿਆ ਸੀ ਨਾ ਅਮਨਦੀਪ, ਉਦੋਂ ਵੀ ਜਿਹੜੇ ਕਹਿ ਲਓ ਕਿ ਜਿਹੜਾ ਮਿਠਾਸ ਦਾ ਰਸ ਸੀ, ਜਿਹੜੇ ਪਤਾਸੇ ਸੀ ਉਹ ਮਾਤਾ ਸੁੰਦਰੀ ਜੀ ਕੋਲੋਂ ਪਵਾਏ ਸੀ, ਉਹਨਾਂ ਨੇ ਅੰਮ੍ਰਿਤ ਤਿਆਰ ਕਰਨ ਲਈਆਂ, ਬੜਾ ਵੱਡਾ ਦਰਜਾ ਦਿੱਤਾ। ਮਾਈ ਭਾਗੋ ਕੋਲ ਦਰਜਾ ਹੈ, ਸਾਡੇ ਕੋਲ ਬੜਾ ਵੱਡਾ ਇੱਕ ਇਤਿਹਾਸ ਹੈ ਜਿਹਦੇ ਵਿੱਚ ਚੰਗੇ ਸੋਹਣੇ ਢੰਗ ਨਾਲ ਗੁਰੂ ਸਾਹਿਬ ਨੇ ਸਾਨੂੰ ਔਰਤ ਦੇ ਬਾਰੇ ਜਿਵੇਂ ਬਾਣੀ ਵਿੱਚ ਵੀ ਦੱਸਿਆ, ਇਤਿਹਾਸ ਵਿੱਚ ਵੀ ਉਹ ਸਭ ਕੁਝ ਮਿਲਦਾ ਹੈ। ਇੱਕ ਚੰਗੀ ਗੱਲ ਹੈ ਤੇ ਜਿਹੜੀ ਪਿਰਤ ਪਾਈ ਹੈ ਗੁਰੂ ਸਾਹਿਬ ਨੇ ਉਸੇ ਔਰਤ ਨੂੰ ਉੱਚਾ ਚੁੱਕਣ ਲਈ ਜਿਹਨੂੰ ਭੰਡ ਕਹਿ ਕੇ ਭੰਡਿਆ ਜਾਂਦਾ ਸੀ।
ਔਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੇ ਵਿੱਚ ਵੀ ਪਹਿਲੀ ਹੈੱਡ ਪ੍ਰੀਸਟ ਜਿਹੜੇ ਹੋਏ ਨੇ ਉਹ ਇੱਕ ਔਰਤ ਹੋਈ ਹੈ, ਤੇ ਉਹਨਾਂ ਨੇ 4 ਸਾਲ ਸੇਵਾ ਕੀਤੀ ਬੀਬੀ ਸਰਜੀਤ ਕੌਰ ਹੋਣਾ ਨੇ। ਹੁਣ ਵੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ, ਬੜੀ ਚੜ੍ਹਦੀ ਕਲਾ ਵਾਲੇ ਨੇ। ਸੋ ਇਹੋ ਜਿਹੀ ਕੋਈ ਗੱਲ ਨਹੀਂ, ਆਪਣੇ ਆਪ ਨੂੰ ਔਰਤਾਂ ਨੂੰ ਬੜਾ ਹੀ ਸੁਚੱਜੇ ਤਰੀਕੇ ਨਾਲ ਬਾਣੀ ਨਾਲ ਜੁੜਨਾ ਚਾਹੀਦਾ, ਸਿਧਾਂਤਾਂ ਦੇ ਨਾਲ ਜੁੜਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ। ਤੇ ਪਰ ਕਈ ਵਾਰੀ ਇਸ ਤਰ੍ਹਾਂ ਹੁੰਦੀਆਂ ਕਿ ਸਾਡੀਆਂ ਬੀਬੀਆਂ ਰਿਜ਼ਰਵੇਸ਼ਨ ਦੇ ਚੱਕਰ ਦੇ ਵਿੱਚ ਵੀ ਸਾਡਾ ਤਾਂ ਵੈਸੇ ਹੀ ਹੱਕ ਬਣਦਾ ਸੀ ਔਰਤਾਂ ਨੇ, ਇੱਦਾਂ ਨਹੀਂ ਹੈਗੀ। ਆਪਣੇ ਆਪ ਨੂੰ ਸੁਚੱਜਾ ਹੀ ਇੰਨਾ ਬਣਾਓ ਕਿ ਤੁਹਾਡੀ ਲੋੜ ਪਵੇ, ਤੁਹਾਡੇ ਤੋਂ ਬਿਨਾਂ ਕੰਮ ਨਾ ਚੱਲੇ। ਸੋ ਇਸ ਕਰਕੇ ਜਿਹੜਾ ਗੁਣ ਗੁਣ ਆਪਣੇ ਵਿੱਚ ਲਿਆਓ ਤਾਂ ਫਿਰ ਹਰ ਪਾਸੇ ਉਸਦੀ ਪੁੱਛ ਹੁੰਦੀ ਹੈ। ਤੁਸੀਂ ਦੇਖਿਆ ਹੋਣਾ ਕੀਰਤਨੀ ਜਥੇ ਨੇ ਕੀਰਤਨ ਕਰਦੇ ਨੇ, ਗੁਰੂ ਘਰਾਂ 'ਚ ਜਾਂਦੇ ਨੇ, ਪਾਠ ਕਰਦੇ ਨੇ, ਰੌਲਾ ਕਰ ਲਾਉਂਦੀਆਂ ਨੇ ਬੀਬੀਆਂ, ਲੰਗਰ ਤਿਆਰ ਕਰਦੀਆਂ ਨੇ, ਵਰਤਾਉਂਦੀਆਂ ਨੇ, ਸਭ ਬੰਦਿਆਂ ਨਾਲੋਂ ਵੱਧ ਸੇਵਾ ਕਰਦੀਆਂ ਨੇ, ਬਾਣੀ ਵੀ ਪੜ੍ਹਦੀਆਂ ਨੇ, ਸਭ ਹੱਕ ਨੇ ਉਹਨਾਂ ਨੂੰ। ਸੋ ਇਸ ਕਰਕੇ ਕਈ ਵਾਰੀ ਅਸੀਂ ਵੈਸੇ ਹੀ ਨਕਾਰਾਤਮਕ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ, ਇਨਕਲਾਬੀ ਬਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਸੋਸ਼ਲ ਮੀਡੀਆ 'ਤੇ ਜਾਂ ਹੋਰ ਇਹੋ ਜਿਹੀ। ਕੋਈ ਗੱਲ ਨਹੀਂ, ਮੈਂ ਤਾਂ ਨਹੀਂ ਦੇਖੀ ਵੀ ਕਿਤੇ ਵਿਤਕਰਾ ਹੁੰਦਾ ਹੋਵੇ। ਹਾਂ, ਦਰਬਾਰ ਸਾਹਿਬ ਦਾ ਜਿਹੜਾ ਰੌਲਾ ਉਹ ਪਾਉਂਦੇ ਰਹਿੰਦੇ ਨੇ ਲੋਕ, ਪਰ ਮੈਂ ਉਹਦੇ ਨਾਲ ਵੀ ਬਹੁਤਾ ਸਹਿਮਤ ਨਹੀਂ ਹੈਗਾ। ਸੋ ਮੈਨੂੰ ਲੱਗਦਾ ਸੀ ਪੌੜੀ ਦਾ ਇੱਕ ਪਾਠ ਇੱਕ ਵਾਰੀ ਫਿਰ ਸੁਣੀਏ ਅਤੇ ਉਸ ਤੋਂ ਬਾਅਦ ਪੌੜੀ ਦੀ ਵਿਆਖਿਆ ਵੱਲ ਨੂੰ ਚੱਲੀਏ।
ਜੀ ਅਮਨਦੀਪ।
ਸਲੋਕ ਮਹੱਲਾ ਪਹਿਲਾ, ਪਹਿਲਾਂ ਸੁਜਾਇਆ ਪੋਏ ਸੁਜੇ ਬੈਠਾਇਆ ਏ, ਸੁਜੇ ਅੱਗੇ ਰੱਖਿਆ ਕੋਈ ਨਾ ਪਿਟਿਓ ਜਾਏ, ਸੁਚਾ ਹੋਏ ਕਾ ਜੇ ਵਿਆਹ ਲੱਗਾ ਪੜਨ ਸਲੋਕ ਕੋਹ ਥੀ ਜਾਈ ਸੱਟਿਆ, ਕਿਸ ਤੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਵਿੱਤ, ਪਾਪੀ ਸੁਤਨ ਕੱਢਿਆ ਸੁੱਕਾ ਪਈਆਂ ਦਿੱਤ, ਜਿਤਮੁਖ ਨਾਮ ਨਾ ਵਿਚਰਾਏ ਬਿਨਾਂ ਵੈ ਰਸ ਖਾਏ, ਨਾਨਕ ਇਹ ਵੈ ਜਾਣੀਏ ਤੈਨੂੰ ਥੁੱਕਾ ਪਾਏ ਮਹੱਲਾ ਪਹਿਲਾ।
ਪੰਡ ਜੰਮੀਏ ਪੰਡ ਨਿਮੀਏ ਪੰਡ ਮੰਨ ਗਿਆ, ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ, ਪੰਡ ਮੂਆ ਪੰਡ ਪਾਲੀਏ ਪੰਡ ਹੋਏ ਬੰਦਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ, ਪੰਡੋ ਹੀ ਪੰਡ ਉਪਜਾਏ ਪੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਈ, ਜਿਤ ਮੁਕਸ ਦਾ ਸਲਾਹੀਏ ਭਾਗਾ ਰੱਤੀ ਚਾਰ, ਨਾਨਕ ਤੇ ਮੁਕਜਲੇ ਤੇ ਸੱਚੇ ਦਰਬਾਰ ਪੌੜੀ, ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਏ, ਕਿਤਾਬ ਆਪਣਾ ਆਪੇ ਹੀ ਲੇਖਾਂ ਸੰਡੀਏ, ਜਾਂ ਰਹਿਣਾ ਨਹੀਂ ਏ ਜਗ ਤਾਂ ਕਾਇਤਗਾਰ ਬਹੰਡੀਏ, ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ, ਮੂਰਖੇ ਨਾਲ ਨਾ ਲੁਜੀਏ,
ਪੜ ਅੱਖਰ ਇਹੋ ਬੁਝੀਏ ਮੂਰਖੇ ਨਾਲ ਨਾ ਲੁਜੀਏ। ਅਮਨਦੀਪ, ਗੁਰੂ ਸਾਹਿਬ ਨੇ ਇਹ ਜੋ 19ਵੀਂ ਪੌੜੀ ਹੈ ਇਹਦੇ ਵਿੱਚ ਅੱਖਰ ਦੀ ਬੜੀ ਜਿਹੜੀ ਵਿਚਾਰ ਦਿੱਤੀ ਹੈ, ਤੇ ਵੈਸੇ ਵੀ ਗੁਰਬਾਣੀ ਵਿੱਚ ਬੜੇ ਥਾਂ ਤੇ ਅੱਖਰ ਦੇ ਬਾਰੇ ਗੁਰੂ ਸਾਹਿਬ ਨੇ ਗੱਲ ਕਹੀ ਹੈ, ਕਵਨ ਸੋ ਅੱਖਰ ਕਵਨ ਗੁਣ ਕਵਨ ਸਮਣੀਆਂ ਮੰਤ, ਤੇ ਉਹਦਾ ਜਵਾਬ ਵੀ ਦਿੱਤਾ ਨਿਮਨ ਸੋ ਅੱਖਰ ਕਵਨ ਗੁਣ ਜੇਬਾ ਮਣੀਆਂ ਮੰਤ, ਮਤਲਬ ਅੱਖਰਾਂ ਦੀ ਬੜੀ ਅੱਖਰੀ ਸਿਫਤ ਅੱਖਰੀ ਸਲਾਹ, ਉਸ ਪਰਮਾਤਮਾ ਦੀ ਸਿਫਤ ਸਲਾਹ ਬਾਰੇ ਵੀ ਇਹ ਗੱਲ ਕਹੀ ਗਈ ਹੈ। ਤੇ ਰਾਮਕਲੀ ਚ ਵੀ ਜਿਹੜੀ ਦੱਖਣੀ ਓਂਕਾਰ ਬਾਣੀ ਉਹਦੇ ਚ ਤਾਂ ਬਹੁਤ ਹੀ ਵਿਸਥਾਰ ਵਿੱਚ ਅੱਖਰਾਂ ਦੀ ਗੱਲ ਹੈ, ਕਿਉਂਕਿ ਅੱਖਰਾਂ ਦੀ ਘਾੜਤ ਦੇ ਹੀ ਉਹ ਬਾਣੀ ਗੁਰੂ ਸਾਹਿਬ ਨੇ ਉਚਾਰੀ ਆ। ਤੁਸੀਂ ਇਸ ਬਾਣੀ ਜੋ ਪੌੜੀ ਆਈ ਇਸ ਬਾਰੇ ਕੀ ਵਿਚਾਰ ਰੱਖਦੇ ਹੋ?
ਜੀ, ਅੱਖਰ ਦੀ ਗੱਲ ਚੱਲੀ ਆ, ਜਿਸ ਤਰ੍ਹਾਂ ਅੱਖਰ ਊੜਾ ਐੜਾ ਈੜੀ ਸੱਸਾ ਕੱਕਾ ਕੱਕਾ ਗੱਗਾ ਘੱਗਾ, ਇਸ ਤਰ੍ਹਾਂ ਜਿਹੜੇ ਇਹਨਾਂ ਨੂੰ ਅੱਖਰ ਕਹਿੰਦੇ ਨੇ। ਹੁਣ ਜਿਹੜੀ ਇਹ ਬਣਤਰ ਹੈ ਉਸ ਇੱਕ ਅੱਖਰ ਨੂੰ, ਜਿੱਦਾਂ ਹੁਣ ਕੱਕਾ ਆਇਆ ਜਾਂ ਕੱਕਾ, ਉਸ ਨੂੰ ਵੀ ਅੱਖਰ ਕਹਿ ਦਿੰਦੇ ਨੇ, ਜਾਂ ਅੱਖਰਾਂ ਦੇ ਜਿਹੜੇ ਜੋੜ ਆ ਜਿਸ ਤਰ੍ਹਾਂ ਇੱਕ ਜੋੜ ਹੋ ਗਿਆ, ਜਾਂ ਸਾਰੀ ਬਾਣੀ ਨੂੰ ਵੀ ਅੱਖਰ ਕਹਿ ਦਿੰਦੇ ਨੇ ਵੀ ਅੱਖਰ ਪੜ੍ਹੋ ਤੁਸੀਂ, ਵੈਸੇ ਹੀ ਕਹਿ ਦਿੰਦੇ। ਸੋ ਅੱਖਰ ਦਾ ਮਤਲਬ ਹੁੰਦਾ ਸੰਸਕ੍ਰਿਤ ਤੋਂ ਬਣਿਆ ਆ ਤੋਂ ਲੈ ਕੇ ਕਸ਼ ਤੱਕ ਅਕਸ਼ਰ। ਸੋ ਉਹਦਾ ਮਤਲਬ ਇਹ ਹੈ ਵੀ ਐੜਾ ਪਹਿਲਾ ਆ ਤੇ ਜਿਹੜਾ ਸੰਸਕ੍ਰਿਤ ਵਿੱਚ ਕਸ਼ ਅੱਖਰ ਹੈ ਉਹ ਆਖਰੀ ਅੱਖਰ ਹੈ। ਸੋ ਐੜੇ ਤੋਂ ਲੈ ਕੇ ਕਸ਼ ਤੱਕ ਜਿਹੜਾ ਸਾਰੇ ਜਿਹੜੇ ਅੱਖਰ ਨੇ
ਅਕਸ਼ਰ
ਅਕਸ਼ਰ
ਹਿੰਦੀ ਵਿੱਚ ਜਦੋਂ ਆਪਾਂ ਇਹਨੂੰ ਉਚਾਰਨ ਕਰਦੇ ਅਕਸ਼ਰ ਕਹਿੰਦੇ
ਆ, ਅਕਸ਼ਰ ਕਹਿੰਦੇ ਆ ਐੜੇ ਤੋਂ ਲੈ ਕੇ ਕਸ਼ ਤੱਕ। ਸੋ ਉਹ ਸਾਰੇ ਉਹਦੇ ਵਿੱਚ ਅੱਖਰ ਆ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਨੇ, ਜਿੱਦਾਂ ਅਸੀਂ ਕਹਿੰਦੇ ਨੇ ਏ ਟੂ ਜੈਡ, ਮੈਂ ਤਾਂ ਸਾਰੇ ਕੰਮ ਜਾਣਦਾ ਏ ਟੂ ਜੈਡ। ਸੋ ਏ ਟੂ ਜੈਡ ਵੀ ਜਿਹੜਾ ਆ ਉਹ ਵੀ ਏ ਅ ਤੋਂ ਲੈ ਕੇ ਕਸ਼ ਤੱਕ ਹੀ ਆ। ਸੋ ਕਿਉਂਕਿ ਇੰਗਲਿਸ਼ ਦੇ ਵਿੱਚ ਕਸ਼ ਹੈ ਨਹੀਂ, ਸੋ ਉੱਥੇ ਜ਼ ਆ ਜੈਡ ਆ। ਸੋ ਇੱਦਾਂ ਹੀ ਅੱਖਰ ਹੈ, ਉਹ ਅਕਸ਼ਰ ਤੋਂ ਹੀ ਅੱਖਰ ਬਣਿਆ ਵੀ ਜਿੰਨੇ ਵੀ ਅੱਖਰ ਨੇ ਉਹਨਾਂ ਦੇ ਵਿੱਚ ਜਿਹੜੇ ਇੱਥੇ ਵੈਸੇ ਨਾਮ ਦੇ ਲਈ ਕਿਹਾ ਗਿਆ ਉਹ ਉਸ ਨੂੰ ਬੁੱਝਣਾ ਸਾਡਾ ਫਰਜ਼ ਬਣਦਾ, ਉਸ ਨੂੰ ਉਸ ਨਾਲ ਜੁੜਨਾ ਬਣਦਾ। ਹੁਣ ਕਹਿੰਦੇ ਕਿ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ। ਹੁਣ ਕਈ ਮਨੁੱਖ ਕਹਿੰਦੇ ਨੇ ਕਿ ਇਹ ਦੱਸਦੇ ਫਿਰਦੇ ਹੁੰਦੇ ਆ ਕਿ ਉਸਨੇ ਆਹ ਕਰ ਦਿੱਤਾ, ਉਸਨੇ ਇਹ ਕਰ ਦਿੱਤਾ, ਆਪਣੀ ਵਡਿਆਈ ਕਰ ਰਹੇ ਹੁੰਦੇ। ਸਭ ਕੋ ਆਖੇ ਆਪਣਾ, ਆਪਣਾ ਆਪਣਾ ਸਾਰੇ ਦੱਸਦੇ ਫਿਰਦੇ ਹੁੰਦੇ ਨੇ, ਮੈਂ ਇਸ ਤਰ੍ਹਾਂ ਕਰਦਾ, ਮੈਂ ਆਹ ਵਧੀਆ ਕੰਮ ਕਰਦਾ, ਜਿੰਨਾ ਵੀ ਵਧੀਆ ਹੋ ਰਿਹਾ ਉਹ ਮੈਂ ਹੀ ਕਰ ਰਿਹਾ, ਜੇ ਕੋਈ ਵਧੀਆ ਪੁਰਸ਼ ਆ ਉਹ ਮੇਰਾ ਰਿਸ਼ਤੇਦਾਰ ਹੀ ਆ, ਮੈਂ ਹੀ ਉਹਨੂੰ ਕਹਿੰਦਾ ਹੁੰਦਾ ਇਸ ਤਰ੍ਹਾਂ ਕਰ। ਸੋ ਆਪਣੀ ਵਡਿਆਈ ਕਰਦੇ ਫਿਰਦੇ ਨੇ ਵੀ ਮੈਂ ਹੀ ਕਰਵਾਇਆ ਆ ਕੰਮ ਇਹ, ਜਿਸ ਨਾ ਹੀ ਸੋਚ ਹੁਣ ਕੱਢੀ ਹੈ। ਹੁਣ ਕਹਿੰਦੇ ਨੇ ਕਿ ਬੰਦਾ ਡੰਡੋਰਾ ਪਿੱਟ ਕੇ ਆਪਣੇ ਕੰਮਾਂ ਦੀ ਵਡਿਆਈ ਕਰਦਾ, ਪਰ ਕਹਿੰਦੇ ਜਦੋਂ ਦਰਗਾਹ ਦੇ ਵਿੱਚ ਲੇਖਾ ਹਿਸਾਬ ਹੁੰਦਾ ਹੈ ਨਾ, ਤਾਂ ਉੱਥੇ ਉਸਦਾ ਆਪਣਾ ਕੀਤਾ ਹੋਇਆ ਕੰਮ ਅਤੇ ਜਿਹੜਾ ਝੂਠਾ ਝੂਠੇ ਦਾਅਵੇ ਆ ਉਹ ਕਰ ਰਿਹਾ, ਉਹ ਲੇਖੇ ਦੇ ਮੁਤਾਬਕ ਚੁਣ ਕੇ ਵੱਖ ਵੱਖ ਕੱਢ ਦਿੱਤੇ ਜਾਂਦੇ ਨੇ, ਉੱਥੇ ਛਾਨਣਾ ਲੱਗ ਜਾਂਦਾ ਫਿਰ। ਸਭ ਕੋ ਆਖੇ ਆਪਣਾ, ਜਿਸ ਨਾ ਹੀ ਸੋ ਚੁਣ ਕੱਢੀਏ। ਉਹ ਕਹਿ ਤਾਂ ਰਿਹਾ ਹੁੰਦਾ, ਕਲੇਮ ਤਾਂ ਕਰ ਰਿਹਾ ਹੁੰਦਾ, ਪਰ ਦਰਗਾਹ ਦੇ ਵਿੱਚ ਕੀ ਆ, ਉੱਥੇ ਛਾਨਣਾ ਲੱਗ ਜਾਂਦਾ ਆ। ਜਿਹੜੇ ਉਹਦੇ ਆਪਣੇ ਕੀਤੇ ਹੁੰਦੇ ਉਹਨੂੰ ਪਾਸੇ ਰੱਖ ਲੈਂਦੇ, ਜਿਹੜੇ ਉਹ ਮਤਲਬ ਨਹੀਂ ਉਹ ਕਲੇਮ ਕਰ ਰਿਹਾ ਹੁੰਦਾ ਵੈਸੇ ਹੀ ਝੂਠੇ, ਉਹ ਉਹਨੂੰ ਪਾਸੇ ਕੱਢ ਕੇ ਰੱਖ ਦਿੰਦੇ ਨੇ। ਕਹਿੰਦੇ ਕੀਤੋ ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਏ। ਹੁਣ ਜਿਹੜੇ ਉਸਨੇ ਝੂਠੇ ਦਾਅਵੇ ਲੇਖੇ ਮੁਤਾਬਕ ਉਹ ਚੁਣ ਕੇ ਵੱਖ ਕੱਢ ਦਿੱਤੇ, ਹੁਣ ਕਹਿੰਦੇ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇਸ ਜੱਗ ਦੇ ਵਿੱਚ ਰਹਿਣਾ ਨਹੀਂ, ਅਗਲੀ ਪੌੜੀ ਇਹ ਆਉਂਦੀ ਹੈ ਕਿ ਜਾਂ ਰਹਿਣਾ ਨਹੀਂ ਹੈ ਜੱਗ ਤਾਂ ਕਾਹਿਤ ਗਾਰਬ ਕੰਢੀ ਹੈ, ਕਾਹਿਤ ਗਾਰਬ ਕੰਢੀ ਹੈ। ਹੁਣ ਕਹਿੰਦੇ ਪਤਾ ਹੈ ਵੀ ਉੱਥੇ ਚੁਣ ਕੇ ਕੱਢ ਹੋ ਜਾਣੇ ਸਾਡੇ ਲੇਖੇ, ਫਿਰ ਕਹਿੰਦੇ ਜਦੋਂ ਇਸ ਜੱਗ ਦੇ ਵਿੱਚ ਅਸੀਂ ਰਹਿਣਾ ਨਹੀਂ ਤਾਂ ਫਿਰ ਅਸੀਂ ਕਿਉਂ ਐਵੇਂ ਗਰਬ ਕਰੀ ਜਾਂਦੇ ਹਾਂ, ਐਵੇਂ ਹੰਕਾਰ ਹੰਕਾਰ ਦੀ ਜ਼ਿੰਦਗੀ ਕਿਉਂ ਜਿਉਣੀ ਆ, ਹਨਾ, ਕਿਉਂ ਜੀ ਰਹੇ ਹਾਂ ਇਹ ਜਿਹੀਆਂ ਝੂਠੀਆਂ ਫੜਾਂ ਮਾਰ ਕੇ ਕਿ ਆਹ ਮੈਂ ਵੀ ਕੀਤਾ, ਉਹ ਮੈਂ ਕਰਤਾ, ਉਹ ਕਰਤਾ। ਉਹ ਜਦੋਂ ਆਪਣੇ ਆਪ ਦਰਗਾਹ ਦੇ ਵਿੱਚ ਉਹਦਾ ਛਾਣ ਹੋ ਜਾਣਾ ਸਾਰਾ ਕੁਛ, ਹਨਾ। ਫਿਰ ਅਖੀਰਲੀਆਂ ਦੋ ਪੰਕਤੀਆਂ ਦੇ ਵਿੱਚ ਕਹਿੰਦੇ ਨੇ ਕਿ ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਹੁਣ ਇੱਥੇ ਇਹਨੂੰ ਦੋ ਲਹਿਜੇ ਦੇ ਨਾਲ ਜਿਹੜੇ ਸਾਡੇ ਗਿਆਨੀ ਪੁਰਖ ਨੇ ਉਹ ਇਹਦਾ ਟੀਕਾ ਕਰਦੇ ਨੇ, ਉਹਦੀ ਵਿਆਖਿਆ ਕਰਦੇ ਕਿ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ, ਠੀਕ ਹੈ। ਅਤੇ ਇਹੀ ਪੜ੍ਹ ਕੇ ਨਾ, ਜਿਹੜੇ ਜਿੰਨੀਆਂ ਵੀ ਕਿਤਾਬਾਂ ਪੜ੍ਹਦੇ ਹਾਂ ਅਸੀਂ, ਅੱਖਰ ਪੜ੍ਹਦੇ ਹਾਂ, ਇਹੀ ਬੁੱਝਿਆ ਕਿ ਕਿਸੇ ਨੂੰ ਮੰਦਾ ਨਾ ਕਹੋ। ਇਹ ਇੱਕ ਪਹਿਲੀ ਵਿਆਖਿਆ ਆ। ਪਰ ਜਿਹੜਾ ਅੱਖਰ ਹੈ ਉਹ ਸਿਰਫ ਇਹੀ ਬੁੱਝਣ ਨੂੰ ਨਹੀਂ ਹੈਗਾ ਵੀ ਕਿਸੇ ਨੂੰ ਮੰਦਾ ਨਹੀਂ ਕਹਿਣਾ। ਅੱਖਰ ਪੜ੍ਹ ਕੇ ਇੱਕੋ ਚੀਜ਼ ਨਹੀਂ ਬੁੱਝ ਹੁੰਦੀ, ਉਹ ਇਹ ਹੈ ਕਿ ਮੰਦਾ ਕਿਸੇ ਨਾ ਕੀ। ਇਹ ਨਾ ਇੱਕ ਗਾਇਣ ਦੀ ਲਹਿਜੇ ਦੇ ਵਿੱਚ ਇਸ ਦੋ ਸਿਧਾਂਤਾਂ ਨੂੰ ਇੱਕ ਪੌੜੀ ਦੇ ਵਿੱਚ ਹੀ ਦਿੱਤਾ ਹੈ ਕਿ ਕਹਿੰਦੇ ਕਿਸੇ ਨੂੰ ਮੰਦਾ ਨਾ ਕਹੋ, ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ ਇਹ ਹੈ ਕਿ ਪੜ੍ਹ ਅੱਖਰ, ਅੱਖਰ ਪੜ੍ਹੋ
ਜੀ।
ਅੱਖਰ ਕੀ ਹੈ? ਅੱਖਰ ਨਾਮ ਹੈ, ਅੱਖਰੀ ਨਾਮ, ਅੱਖਰੀ ਸਲਾਹ, ਜਾਂ ਦੱਖਣੀ ਓਂਕਾਰ ਦੇ ਵਿੱਚ ਵੀ ਆਉਂਦਾ ਆ ਕਿ
ਹਾਂਜੀ, ਮੈਂ ਉਹੀ ਗੱਲ ਕਰਨੀ ਚਾਹੁੰਦਾ ਸੀ। ਦੱਖਣੀ ਓਂਕਾਰ ਚ ਵੀ ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤ੍ਰੈ ਭਵਨ ਸਾਰ,
ਹਾਂਜੀ,
ਗੁਰੂ ਸਾਹਿਬ ਨੇ ਉਹਦੇ ਵਿੱਚ ਵੀ ਅੱਖਰ, ਹਾਂਜੀ
ਹਾਂਜੀ, ਉਹ ਜਿਹੜਾ
ਮੈਸੇਜ ਆਫ ਯੂਨੀਵਰਸਲ,
ਹਾਂਜੀ, ਇਹ ਉਹ ਅੱਖਰ ਦੀ ਗੱਲ ਕਰ ਰਹੇ ਨੇ ਕਿ ਪਹਿਲੀ ਗੱਲ ਤਾਂ ਇਹ ਤੁਸੀਂ ਮੰਦਾ ਹੀ ਨਾ ਕਿਸੇ ਨੂੰ ਆਖੋ, ਤੁਸੀਂ ਇਹਨਾਂ ਚੱਕਰਾਂ ਚ ਪਾਓ ਨਾ ਚੰਗਾ ਮੰਦਾ ਕਹਿਣ ਦੇ ਚ, ਇਹਨੂੰ ਛੱਡ ਕੇ, ਮੰਦਾ ਕਹਿਣਾ ਛੱਡ ਕੇ ਤੁਸੀਂ ਅੱਖਰ ਪੜ੍ਹੋ, ਤੁਸੀਂ ਉਸ ਅਕਾਲ ਪੁਰਖ ਦਾ ਨਾਮ ਪੜ੍ਹੋ, ਓਨਮ ਅੱਖਰ ਪੜ੍ਹੋ, ਇਹੋ ਬੁੱਝੀਏ, ਉਹਨੂੰ ਹੀ ਬੁੱਝੋ, ਉਸ ਅੱਖਰ ਨੂੰ ਬੁੱਝੋ ਹੈ ਕੀ, ਉਹਦਾ ਸਾਰ ਕੀ ਆ। ਵੈਸੇ ਮੈਨੂੰ ਇਹ ਮੇਰੇ ਦਿਲ ਨੂੰ ਲੱਗਦਾ, ਇਹ ਵਿਆਖਿਆ ਮੇਰੇ ਦਿਲ ਨੂੰ ਜ਼ਿਆਦਾ ਲੱਗਦੀ ਆ ਕਿ ਦੋ ਸਿਧਾਂਤ ਨੇ ਕਿ ਮੰਦਾ ਚੰਗਾ ਕਹਿਣਾ ਕਿਸੇ ਨੂੰ ਛੱਡ ਦਿਓ, ਤੁਸੀਂ ਅੱਖਰ ਪੜ੍ਹੋ, ਅੱਖਰ ਪੜ੍ਹ ਕੇ ਉਸ ਨੂੰ ਬੁੱਝੋ। ਪੜ੍ਹਨਾ ਇੱਕ ਹੋਰ ਗੱਲ ਹੈ, ਪੜ੍ਹ ਪੜ੍ਹ ਗੱਡੀ ਲੱਦੀਏ ਨਾ ਕਰੋ, ਪੜ੍ਹ ਕੇ ਉਹਨੂੰ ਬੁੱਝੋ, ਉਹਤੇ ਅਮਲ ਕਰੋ। ਇਹ ਉਹ ਕਹਿਣਾ ਚਾਹੁੰਦੇ ਨੇ ਗੁਰੂ ਸਾਹਿਬ ਇਸ ਪੰਕਤੀ ਦੇ ਵਿੱਚ ਬੜਾ ਸਪਸ਼ਟ।
ਦੇਖੋ ਅਮਨਦੀਪ, ਦੋਵੇਂ ਸਲੋਕਾਂ ਵਿੱਚ ਵੀ ਗੁਰੂ ਸਾਹਿਬ ਨੇ ਉਹ ਮੰਦੇ ਵਾਲੀ ਗੱਲ ਦੱਸੀ ਹੈ ਸਾਨੂੰ, ਵੀ ਆਪਾਂ ਔਰਤ ਨੂੰ ਮੰਦਾ ਕਹਿੰਦੇ ਸੀ, ਆਪਾਂ ਦੂਸਰੇ ਨੂੰ ਮਾੜਾ ਕਹਿ ਕੇ ਤੇ ਆਪਣੀ ਸੁੱਚਮਤਾ ਦੀ ਗੱਲ ਕਰਦੇ ਸੀ, ਤੇ ਮੇਰੇ ਖਿਆਲ ਚ ਉਹਦੇ ਵਿਚਾਰ ਇਹਦੇ ਵਿੱਚ ਪੌੜੀ ਵਿੱਚ ਦਿੱਤੀ ਹੋਈ ਆ,
ਬਿਲਕੁਲ,
ਵੀ ਉਹ ਜਿਹੜਾ ਆਪਾਂ ਕਿਸੇ ਨੂੰ ਮੰਦਾ ਕਹਿ ਰਹੇ ਆ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਪੈਣਾ ਹੈ, ਕਿਉਂਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।
ਬਿਲਕੁਲ, ਇਹਨਾਂ ਸਲੋਕਾਂ ਦੇ ਜਿਹੜੇ ਸਿਧਾਂਤ ਨੇ ਇੱਕ ਦੋ ਪੰਕਤੀਆਂ ਦੇ ਵਿੱਚ ਉਹਨੇ ਫੇਰ ਸਪਸ਼ਟ ਕੀਤਾ ਕਿ ਤੂੰ ਦੂਸਰਿਆਂ ਨੂੰ, ਔਰਤਾਂ ਨੂੰ ਮਾੜਾ ਕਹੀ ਜਾਂਦਾ, ਤੂੰ ਦੂਸਰੇ ਲੋਕਾਂ ਨੂੰ ਮਾੜਾ ਕਹੀ ਜਾਂਦਾ, ਉਹਨਾਂ ਦੇ ਘਰੇ ਖਾਣ ਜਾਂਦਾ, ਪਰ ਤੂੰ ਅੱਖਰ ਪੜ੍ਹ, ਅੱਖਰ ਪੜ੍ਹ ਕੇ ਇਹ ਛੱਡ, ਤੂੰ ਮੰਦਾ ਕਹਿਣਾ ਛੱਡ ਕਿਸੇ ਦੇ ਘਰੇ ਜਾ ਕੇ ਜਾਂ ਦੂਸਰੀ ਔਰਤਾਂ ਨੂੰ ਜਾਂ ਹੋਰ ਨੂੰ, ਤੂੰ ਆਪਣਾ ਅੱਖਰ ਪੜ੍ਹ ਤੇ ਅੱਖਰ ਨੂੰ ਬੁੱਝ। ਇਹੀ ਮੁੱਖ ਸਿਧਾਂਤ ਹੈ। ਹੁਣ ਇਹ ਜਿਹੜੀ ਅਗਲੀ ਪੰਕਤੀ ਆ, ਅਗਲੀ ਪੰਕਤੀ ਅਸੀਂ ਅਕਸਰ ਸਾਰਿਆਂ ਨੂੰ ਮੇਰੇ ਖਿਆਲ ਪਾਪੂਲਰ ਇਹੀ ਹੋਣੀ ਹੈ ਕਿ ਮੂਰਖ, ਗੁਰੂ ਸਾਹਿਬ ਵੀ ਕਹਿ ਗਿਆ ਮੂਰਖੇ ਨਾਲ ਨਾ ਲੁੱਝੀਏ। ਪੜ ਅਸੀਂ ਅੱਧੀ ਲੈ, ਅਸੀਂ ਦਲਜੀਤ ਸਿੰਘ ਅੱਧੀ ਪੰਕਤੀ ਪਹਿਲੀ ਚੱਕ ਲਈ ਦੀ ਹੈ, ਪੜ ਅੱਖਰ ਇਹੋ ਬੁੱਝੀਏ, ਮੂਰਖੇ ਨਾਲ ਨਾ ਲੁੱਝੀਏ। ਮਤਲਬ ਅਸੀਂ ਇਹ ਕਹਿੰਦੇ ਵੀ ਜਿਹੜੀਆਂ ਅਸੀਂ ਕਿਤਾਬਾਂ ਪੜ੍ਹੀਆਂ ਨੇ ਉਹ ਕਿਤਾਬਾਂ ਸਾਨੂੰ ਇਹ ਕਹਿ ਰਹੀਆਂ ਨੇ ਕਿ ਮੂਰਖਾਂ ਨਾਲ ਨਹੀਂ ਲੁੱਝਣਾ ਚਾਹੀਦਾ। ਅਸਲ 'ਚ ਇਹ ਨਹੀਂ ਹੈਗਾ, ਅਸਲ 'ਚ ਇਹ ਹੈ ਕਿ ਪੜ ਅੱਖਰ, ਅਕਾਲ ਪੁਰਖ ਦਾ ਨਾਮ ਪੜ, ਉਹਨੂੰ ਬੁੱਝ। ਅਤੇ ਜਿਹੜੀ ਦੂਸਰੀ ਲਾਈਨ ਹੈ, ਮੂਰਖੇ ਨਾਲ ਲੁੱਝੀਏ, ਇੱਕ ਮਤਲਬ ਇੱਕ ਆਜ਼ਾਦ ਪੰਕਤੀ ਆ ਔਰ ਉਹ ਕਹਿੰਦੇ ਚਾਹੇ ਤੂੰ ਪੜ੍ਹਿਆ ਜਾਂ ਨਹੀਂ ਪੜ੍ਹਿਆ, ਮੂਰਖ ਦੇ ਨਾਲ ਵੈਸੇ ਹੀ ਨਹੀਂ ਲੁੱਝਣਾ ਚਾਹੀਦਾ, ਵੈਸੇ ਹੀ ਨਹੀਂ ਬੈਂਸਣਾ ਚਾਹੀਦਾ, ਪੜ੍ਹਨ ਨਾਲ ਇਹਦੇ ਕੋਈ ਲੈਣ ਦੇਣ ਨਹੀਂ ਹੈਗਾ। ਇਕੱਲਾ ਇਹ ਨਹੀਂ ਕਿ ਪੜ੍ਹੇ ਲਿਖੇ ਜਿਹੜੇ ਬੰਦੇ ਆ ਉਹੀ ਨਾ ਮੂਰਖਾਂ ਨਾਲ ਲੁੱਝਣ, ਸਾਰਿਆਂ ਦੇ ਲਈ ਹੀ ਹੈਗਾ, ਚਾਹੇ ਪੜ੍ਹਿਆ ਚਾਹੇ ਨਹੀਂ ਪੜ੍ਹਿਆ।
ਅਮਨਦੀਪ, ਇਹ ਇਸ਼ਾਰਾ ਮੈਨੂੰ ਇਉਂ ਜਾਪਦਾ ਉਹ ਸਲੋਕਾਂ ਵੱਲ ਹੀ ਹੈ ਵੀ, ਕਿ ਜਿਹੜੇ ਦੂਸਰਿਆਂ ਨੂੰ ਮਾੜਾ ਕਹਿ ਰਹੇ ਸੀ ਉਹਨਾਂ ਨੂੰ ਮੂਰਖ ਕਿਹਾ ਗਿਆ, ਕਿ ਉਹਨਾਂ ਦੀ ਬਹਿਸ ਮਥਾਜੇ ਵਿੱਚ ਨਾ ਪੈ, ਤੂੰ ਪਰਮਾਤਮਾ ਦੀ ਬਾਣੀ ਨੂੰ ਉਹਦੇ ਅੱਖਰਾਂ ਨੂੰ ਪੜ੍ਹ, ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ।
ਬਿਲਕੁਲ, ਮੂਰਖ
ਮੇਰਾ ਖਿਆਲ ਇਹ
ਬਿਲਕੁਲ ਦਰੁਸਤ ਵੀ, ਤੁਹਾਡਾ ਖਿਆਲ ਦਰੁਸਤ ਹੈ। ਤੇ ਅਗਲੀਆਂ ਜਿਹੜੀਆਂ ਅਗਲੀ ਪੌੜੀ ਆ 20ਵੀਂ ਪੌੜੀ ਦੇ ਜਿਹੜੇ ਸਾਰੇ ਸ਼ਲੋਕ ਹੈ ਉਹ ਮੂਰਖਾਂ ਦੀ ਵਿਆਖਿਆ ਕਰ ਰਹੇ ਨੇ, ਪਰ ਮੂਰਖ ਕੌਣ ਨੇ। ਸੋ ਇਹ ਜਿਹੜੀ ਆਖਰੀ ਪੰਕਤੀ ਹੈ ਨਾ, ਇਹ ਅਗਲੀ ਪੌੜੀ ਦਾ ਸਿਰਲੇਖ ਹੈ। ਸੋ ਅਗਲੇ ਪੌੜੀ ਦੇ ਵਿੱਚ ਜਿਸ ਤਰ੍ਹਾਂ ਫਿੱਕਾ ਬੋਲਣ ਵਾਲੇ ਨੂੰ ਮੂਰਖ ਕਿਹਾ ਗਿਆ ਆ, ਜਿਹੜੇ ਝੂਠੇ ਬੰਦੇ ਨੇ ਦੁਨੀਆਂ ਦੇ ਅੰਦਰ ਝੂਠ ਬੋਲਦੇ ਨੇ ਉਹਨਾਂ ਨੂੰ ਮੂਰਖ ਦਸ ਮੂਰਖ ਦੀ ਸੰਗਿਆ ਦਿੱਤੀ ਗਈ। ਸੋ ਮੂਰਖਾਂ ਦਾ ਪੂਰਾ ਇੱਕ ਮਹਾਰਾਜ ਨੇ ਪੌੜੀ ਡੈਡੀਕੇਟ ਕੀਤੀ ਹੋਈ ਹੈ ਵੀ ਕਿਹੜੇ ਕਿਹੜੇ ਬੰਦੇ ਮੂਰਖ ਨੇ, ਅਤੇ ਉਹਨਾਂ ਦੇ ਨਾਲ ਬੈਂਸਣ ਦਾ ਕੋਈ ਫਾਇਦਾ ਨਹੀਂ ਹੈਗਾ, ਉਹਨਾਂ ਨਾਲ ਲੁੱਝਣ ਦਾ ਕੋਈ ਫਾਇਦਾ ਨਹੀਂ, ਅਤੇ ਉਹ ਕਿਉਂ ਨਹੀਂ ਫਾਇਦਾ ਉਹ ਵੀ ਅਗਲੀ ਪੌੜੀ ਦੀ ਵਿਆਖਿਆ ਦੇ ਵਿੱਚ ਆਊਗਾ। ਸੋ ਇਹ ਜਿਹੜੀ ਤਿੰਨ ਸਿਧਾਂਤ ਵੱਖਰੇ ਵੱਖਰੇ ਨੇ ਜੀ, ਲਾਸਟ ਦੋ ਪੰਕਤੀਆਂ ਦੇ ਵਿੱਚ ਮੰਦਾ ਕਿਸੇ ਨਾ ਆਖੀਏ, ਕਿ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ, ਪੜ੍ਹ ਅੱਖਰ ਇਹੋ ਬੁੱਝੀਏ, ਅੱਖਰ ਪੜ੍ਹ ਕੇ ਅਕਾਲ ਪੁਰਖ ਦੇ ਨਾਮ ਦਾ ਅੱਖਰ ਪੜ੍ਹਨਾ ਚਾਹੀਦਾ ਅਤੇ ਉਹਨੂੰ ਹੀ ਬੁੱਝਣਾ ਚਾਹੀਦਾ, ਇਹ ਦੂਜਾ ਸਿਧਾਂਤ ਹੈ। ਤੀਜਾ ਸਿਧਾਂਤ ਇਹ ਹੈ ਕਿ ਮੂਰਖ ਦੇ ਨਾਲ ਕਦੇ ਵੀ ਬਹਿਸਬਾਜ਼ੀ ਦੇ ਵਿੱਚ ਨਹੀਂ ਪੈਣਾ ਚਾਹੀਦਾ। ਸੋ ਤਿੰਨ ਵੱਖਰੇ ਵੱਖਰੇ ਸਿਧਾਂਤ ਅਖੀਰਲੀਆਂ ਦੋ ਪੰਕਤੀਆਂ ਦੇ ਵਿੱਚ ਨੇ, ਅਤੇ ਇੰਨਾ ਕੁਛ ਕਹਿੰਦੇ ਜੀ ਮੈਂ ਖਿਮਾ ਦਾ ਜਾਚਕ ਹਾਂ, ਬਹੁਤ ਗਲਤੀਆਂ ਹੋ ਜਾਂਦੀਆਂ ਅਤੇ ਮਾਫ਼ੀ ਦਾ ਹੱਕਦਾਰ ਹੈ। ਤੁਸੀਂ ਸਾਨੂੰ ਸਾਡੇ ਸਰੋਤੇ ਸਾਨੂੰ ਦਰੁਸਤ ਕਰ ਸਕਦੇ ਨੇ, ਸਾਡੇ ਨਾਲ ਫੋਨ ਕਰਕੇ ਈਮੇਲ ਕਰਕੇ ਸਾਨੂੰ ਸਾਡੀਆਂ ਗਲਤੀਆਂ ਦੱਸ ਵੀ ਸਕਦੇ ਨੇ। ਸੋ ਦਲਜੀਤ ਸਿੰਘ ਜੀ ਧੰਨਵਾਦ।
ਦੇਖੋ ਅਮਨਦੀਪ, ਇਹ ਧੁਰ ਕੀ ਬਾਣੀ ਸੀ, ਤੇ ਜਿਹਾ ਡਿੱਠਾ ਮੈਂ ਤਿਹੋ ਕਿਹਾ, ਜੋ ਗੁਰੂ ਨੇ ਸਾਨੂੰ ਅੰਦਰ ਬਹਿ ਕੇ ਸਮਝਾਉਣਾ ਕੀਤਾ ਉਹ ਅਸੀਂ ਕਹਿਣ ਦੀ ਕੋਸ਼ਿਸ਼ ਕੀਤੀ ਆ। ਅਮਨਦੀਪ, ਸਮੇਂ ਵੱਲ ਵੀ ਜਚਾਤੀ ਮਾਰਦੇ ਹਾਂ ਤੇ ਸਮਾਪਤੀ ਹੋ ਰਹੀ ਆ, ਤੇ ਅਸਲੋਂ ਨਾ ਜਦੋਂ ਗੁਰਬਾਣੀ ਵਿੱਚ ਜਿਉਂ ਜਿਉਂ ਆਪਾਂ ਟੁੱਬੀ ਲਾਉਂਦੇ ਹਾਂ ਤਿਉਂ ਤਿਉਂ ਹੀ ਜ਼ਿਆਦਾ ਆਨੰਦ ਆਉਂਦਾ, ਤੇ ਫਿਰ ਉਹਦੇ ਚੋਂ ਬਾਹਰ ਨਿਕਲਣ ਨੂੰ ਤਾਂ ਜੀ ਨਹੀਂ ਕਰਦਾ, ਪਰ ਸਮੇਂ ਦੇ ਪਾਬੰਦ, ਰੇਡੀਓ ਹੈ ਇਸ ਕਰਕੇ ਸਮੇਂ ਦੇ ਪਾਬੰਦ ਹੋਣਾ ਪੈਂਦਾ ਹੈ। ਤੇ ਬਹੁਤ ਵਧੀਆ ਵਿਚਾਰਾਂ ਅੱਜ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬੜਾ ਆਨੰਦ ਆਇਆ, ਤੇ ਆਸ ਕਰਦੇ ਹਾਂ ਸਰੋਤਿਆਂ ਨੇ ਵੀ ਆਨੰਦ ਮਾਣਿਆ ਹੋਏਗਾ। ਖੈਰ, ਸਰੋਤਿਆਂ ਨੂੰ ਵੀ ਇਹ ਬੇਨਤੀ ਹੈ ਕਿ ਉਹ ਆਪਣੇ ਇਸ ਜੋ ਕਥਾ ਵਿਚਾਰ ਬਾਰੇ ਜ਼ਰੂਰ ਆਪਣੇ ਵਿਚਾਰ ਭੇਜਿਆ ਕਰਨ, ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਤੇ ਕਿਤੇ ਉਨਤਾਈ ਅਸੀਂ ਜਿੱਥੇ ਵੀ ਕਰਦੇ ਹਾਂ ਜਾਂ ਗੁਰੂ ਦੇ ਆਸ਼ੇ ਤੋਂ ਉਲਟ ਕੋਈ ਗੱਲ ਕਹਿ ਜਾਂਦੇ ਹਾਂ, ਅਲਫਾਜ਼ ਮੂੰਹ ਨਿਕਲ ਜਾਂਦੇ ਨੇ, ਉਹਦੇ ਵਿੱਚ ਆਪਾਂ ਉਹਨੂੰ ਦਰੁਸਤ ਕਰ ਸਕੀਏ, ਉਹਦੀ ਖਿਮਾ ਜਾਚਨਾ ਵੀ ਮੰਗਦੇ ਹਾਂ ਅਸੀਂ। ਸੋ ਅਮਨਦੀਪ, ਕਿਵੇਂ ਇਜਾਜ਼ਤ ਲਈ ਹੈ ਸਰੋਤਿਆਂ ਕੋਲੋਂ, ਤੇ ਤੁਸੀਂ ਅਗਲਾ ਪ੍ਰੋਗਰਾਮ ਵੀ ਦੇਣਾ ਹੈ ਤੇ ਇਜਾਜ਼ਤ ਮੰਗ ਲੈਂਦੇ ਹਾਂ ਸਰੋਤਿਆਂ ਕੋਲੋਂ, ਅੱਗੇ ਮਿਲਣ ਦਾ ਵਾਅਦਾ ਕਰਦੇ ਹਾਂ। ਸੋ ਇਜਾਜ਼ਤ ਦਿਓ ਜੀ, ਰੱਬ ਰਾਖਾ, ਅਮਨਦੀਪ ਫਤਿਹ ਗਜਾਈਏ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ,
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ, ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ।